ਦੋਸਤੋ ਸਾਡਾ ਨੰਬਰ ਹੈ 02-8599-2811। ਸੋ ਅਸੀਂ ਅੱਧਾ ਘੰਟਾ ਜਿਹੜੀ ਇਸ ਟੌਪਿਕ ਦੇ ਉੱਤੇ ਪਹਿਲਾਂ ਡਿਸਕਸ਼ਨ ਜਿਹੜੀ ਉਹ ਕਰਨਾ ਚਾਹਵਾਂਗੇ, ਡਿਸਕਸ ਕਰਨਾ ਚਾਹਵਾਂਗੇ ਟੌਪਿਕ ਨੂੰ, ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਵਾਲਾਂ ਦੇ ਲਈ ਫੋਨ ਨੰਬਰ ਜਿਹੜਾ ਉਹ ਵੀ ਖੋਲ ਦੇਵਾਂਗੇ, ਫੋਨ ਕਾਲਸ ਖੋਲ ਦਿੱਤੀਆਂ ਜਾਣੀਆਂ। ਸੋ ਤੁਸੀਂ ਸਾਨੂੰ ਸਿੱਧੇ ਸਵਾਲ ਜਿਹੜੇ ਆ ਉਹ ਵੀ ਫਿਰ ਕਰ ਸਕੋਗੇ। ਸੋ ਟੈਲੀਗ੍ਰਾਮ ਤੁਸੀਂ ਯੂਜ਼ ਕਰ ਸਕਦੇ ਹੋ, ਉਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com। ਸਾਡਾ ਈਮੇਲ ਪਤਾ ਤੇ ਇਸ ਤੋਂ ਬਿਨਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਇੱਕ ਵਾਰ ਫਿਰ ਨੋਟ ਕਰ ਲਓ ਨੰਬਰ 02-8599-2811। ਸੋ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਸਰਵਿਸਿਜ਼ ਤੋਂ ਸਾਡੇ ਨਾਲ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਏਜੰਟ ਪ੍ਰਭਜੀਤ ਕੌਰ ਜੀ। ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਸਟੇਟ ਸਪਾਂਸਰਸ਼ਿਪ ਜਿਹੜੀ ਆ, ਕਿੱਦਾਂ ਇਹਦਾ ਫਾਇਦਾ ਲਿਆ ਜਾ ਸਕਦਾ ਹੈ ਤੇ ਸੌਖਾ ਤਰੀਕਾ ਜਿਹੜਾ ਆ ਕੀ ਆ ਇਸ ਤੋਂ ਮਦਦ ਲੈਣ ਦਾ।
ਬਿਲਕੁਲ ਜੀ, ਪਹਿਲਾਂ ਜਦ ਸਟੇਟ ਸਪਾਂਸਰਸ਼ਿਪਸ ਬਾਰੇ ਉਹਨਾਂ ਦੀ ਰਿਕੁਆਇਰਮੈਂਟਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਥੋੜੀ ਜੀ ਦੱਸਾਂਗੀ ਕਿ ਜਦੋਂ ਵੀ ਕੋਈ ਭੈਣ ਭਰਾ ਆਪਣਾ ਇੰਡੀਆ ਤੋਂ ਆਉਂਦਾ ਹੈ ਪੜ੍ਹਨ ਇੱਥੇ, ਉਨ੍ਹਾਂ ਦਾ ਮੇਨ ਟਾਰਗੇਟ ਹੁੰਦਾ ਕਿ ਅਸੀਂ ਜੀ ਸਿਡਨੀ ਜਾਣਾ ਹੈ, ਮੈਲਬਰਨ ਜਾਣਾ ਹੈ
ਜੀ।
ਉਹ ਬਿਲਕੁਲ ਵੀ ਕੋਈ ਫਲੈਕਸੀਬਿਲਿਟੀ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਇਹ ਹੈ ਕਿ ਸਾਡੇ ਉੱਥੇ ਭੈਣ ਭਰਾ ਨੇ, ਸਾਡਾ ਉੱਥੇ ਰਿਸ਼ਤੇਦਾਰ ਹੈ, ਅਸੀਂ ਤਾਂ ਉੱਥੇ ਹੀ ਜਾਣਾ, ਅਸੀਂ ਕਿਤੇ ਵੀ ਹੋਰ ਨਹੀਂ ਜਾਣਾ। ਤੇ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗੀ ਕਿ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਮੈਲਬਰਨ ਸਿਡਨੀ ਵਿੱਚ ਰਹਿੰਦੇ ਹੋ ਤਾਂ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਗਵਰਨਮੈਂਟ ਦੀਆਂ ਪਾਲਿਸੀਜ਼ ਜਾਂ ਜਿਹੜੀਆਂ ਕਹਿ ਲਓ ਕਿ ਇਸ ਟਾਈਮ ਤੇ ਜੋ ਸਮਾਂ ਚੱਲ ਰਿਹਾ ਹੈ ਉਹ ਇੱਥੇ ਓਵਰ ਕਰਾਊਡਿੰਗ ਹੋ ਗਈ ਹੈ, ਪਾਪੂਲੇਸ਼ਨ ਬਹੁਤ ਵੱਧ ਰਹੀ ਹੈ, ਤੇ ਗਵਰਨਮੈਂਟ ਵੀ ਇਹ ਹੁਣ ਕੋਸ਼ਿਸ਼ ਹੈ ਕਿ ਜਿਹੜੇ ਕਿ ਮਾਈਗ੍ਰੈਂਟਸ ਨੇ ਮੋਰ ਰੀਜਨਲ ਏਰੀਆਜ਼ ਵੱਲ ਨੂੰ ਜਾਣ। ਮੈਂ ਮੰਨਦੀ ਹਾਂ ਕਿ ਚਲੋ ਪਹਿਲਾਂ ਤੁਸੀਂ ਵੀਜ਼ਾ ਲੈ ਕੇ ਇੱਥੇ ਆ ਗਏ ਜਾਂ ਪਹਿਲਾਂ ਤੁਹਾਨੂੰ ਇੰਨੀ ਗਾਈਡੈਂਸ ਜਾਂ ਇੰਨੀ ਨੌਲੇਜ ਨਹੀਂ ਹੁੰਦੀ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਹੋ, ਪਰ ਜਦੋਂ ਤੁਸੀਂ ਇੱਥੇ ਆ ਗਏ ਜੇ ਘੱਟੋ ਘੱਟ ਤੁਸੀਂ 6 ਮਹੀਨੇ ਆਪਣੀ ਸਟੱਡੀ ਦੇ ਫਿਨਿਸ਼ ਕਰ ਲਏ ਨੇ ਜਾਂ ਫਿਰ ਸਾਲ ਫਿਨਿਸ਼ ਕਰ ਲਿਆ, ਤੁਸੀਂ ਸਟਿਲ ਉਹ 6 ਮਹੀਨੇ ਜਾਂ ਸਾਲ ਫਿਨਿਸ਼ ਹੋਣ ਤੋਂ ਬਾਅਦ ਵੀ ਤੁਸੀਂ ਮੂਵ ਹੋ ਸਕਦੇ ਹੋ। ਤੇ ਮੂਵ ਹੋਣ ਦੇ ਫਾਇਦੇ ਬਹੁਤ ਜ਼ਿਆਦਾ ਨੇ ਰਾਦਰ ਦੈਨ ਸਟੇਇੰਗ ਇਨ ਮੈਲਬਰਨ ਐਂਡ ਸਿਡਨੀ। ਹਾਂਜੀ ਬਿਲਕੁਲ ਜੀ, ਇਹਨਾਂ ਦੇ ਸਭ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਬੰਦੇ ਨੇ ਅਕਾਊਂਟਿੰਗ ਮਾਸਟਰ ਜਾਂ ਬੈਚਲਰ ਕੈਨਬਰਾ ਚੋਂ ਕੀਤੀ ਹੈ, ਡਾਰਵਿਨ ਚੋਂ ਕੀਤੀ ਹੈ, ਤਸਮੀਆ ਚੋਂ ਕੀਤੀ ਹੈ, ਉਹ ਬੰਦਾ ਉੱਥੇ ਦਾ ਗ੍ਰੈਜੂਏਟ 7 ਚ ਲੈ ਕੇ ਸਿੱਧੀ ਪੀ ਆਰ ਪਾ ਸਕਦਾ ਹੈ। ਸਾਡੇ ਕੋਲ ਕੇਸ ਆਉਂਦੇ ਨੇ ਜਿਹੜੇ ਸਿੱਧੀ ਪੀ ਆਰ ਪਾ ਰਹੇ ਨੇ, ਤੇ ਜਿਹੜੇ ਉਹੀ ਕਹਿ ਲਓ ਕਿ ਗ੍ਰੈਜੂਏਟਸ ਨੇ ਸਿਡਨੀ ਮੈਲਬਰਨ ਦੇ, ਉਹ ਸਟਰਗਲ ਕਰ ਰਹੇ ਨੇ ਕਿ ਮੇਰੇ 80 ਪੁਆਇੰਟਸ ਨੇ, ਮੇਰਾ ਕੀ ਬਣੇਗਾ, ਕਦੋਂ ਮੈਨੂੰ ਇਨਵੀਟੇਸ਼ਨ ਆਏਗਾ। ਤੇ ਥੋੜਾ ਜਿਹਾ ਕਹਿ ਲਓ ਕਿ ਧਿਆਨ ਦੇਣ ਵਾਲੀ ਗੱਲ ਹੈ, ਕਈ ਵਾਰ ਆਪਾਂ ਨੂੰ ਦੇਖਣਾ ਪੈਂਦਾ ਹੈ ਕਿ ਓਵਰਆਲ ਫਾਇਦਾ ਆਪਾਂ ਨੂੰ ਕੀ ਹੋ ਰਿਹਾ ਹੈ। ਮੰਨਦੇ ਹਾਂ ਕਿ ਤੁਹਾਡੇ ਕੋਲ ਬਹੁਤ ਅੱਛੀ ਜੌਬ ਹੈ, ਸਭ ਕੁਝ ਵਧੀਆ ਹੈ, ਬਟ ਐਕਚੁਅਲ ਚ ਤੁਸੀਂ ਅਚੀਵ ਕੀ ਕਰਨਾ ਹੈ, ਐਟ ਦੀ ਐਂਡ ਤੁਹਾਡਾ ਮੋਟਿਵ ਕੀ ਹੈ, ਤੁਹਾਡਾ ਮੋਟਿਵ ਪੀ ਆਰ ਹੈ।
ਬਿਲਕੁਲ,
ਜੇ ਪੀ ਆਰ ਹੀ ਨਹੀਂ ਤਾਂ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਤਾਂ ਮੇਰੇ ਕਹਿਣ ਦਾ ਮਤਲਬ ਕਿ ਜੇ ਮੈਂ ਮਕਾਵਾਂ ਗੱਲ, ਤੇ ਸਟੇਟ ਸਪੋਂਸਰਸ਼ਿਪ ਇੱਕ ਬਹੁਤ ਹੀ ਅੱਛੀ ਚੀਜ਼ ਹੈ
ਜੀ,
ਜਿਹੜੀ ਕਿ ਜਿਹਦਾ ਬੈਨੀਫਿਟ ਉਸ ਬੰਦੇ ਨੂੰ ਜ਼ਿਆਦਾ ਮਿਲਦਾ ਹੈ ਜੋ ਪਰਟੀਕੁਲਰ ਸਟੇਟ ਦੇ ਵਿੱਚ ਰਹਿ ਰਿਹਾ ਹੈ। ਸਾਊਥ ਆਸਟ੍ਰੇਲੀਆ ਦਾ ਬੈਨੀਫਿਟ ਸਾਊਥ ਆਸਟ੍ਰੇਲੀਅਨ ਗ੍ਰੈਜੂਏਟਸ ਨੂੰ ਮਿਲਦਾ ਹੈ, ਵਿਕਟੋਰੀਆ ਦੀ ਅੱਡ ਲਿਸਟ ਹੈ ਵਿਕਟੋਰੀਅਨ ਗ੍ਰੈਜੂਏਟਸ ਲਈ, ਹਰੇਕ ਸਟੇਟ ਨੇ, ਆਲਮੋਸਟ ਹਰੇਕ ਸਟੇਟ ਦੀ ਇੱਕ ਲਿਸਟ ਹੈ। ਇੱਕ ਓਨਲੀ ਸਟੇਟ ਜਿਹੜੀ ਜੇ ਨਹੀਂ ਹੈਗੀ ਲਿਸਟ, ਉਹ ਹੈਗੀ ਹੈ ਵੈਸਟਰਨ ਆਸਟ੍ਰੇਲੀਆ ਪਰਥ, ਕਿਉਂਕਿ ਤੁਹਾਨੂੰ ਪਤਾ ਹੀ ਉੱਥੇ ਮਾਈਨਿੰਗ ਬੂਮ ਖਤਮ ਹੋ ਗਿਆ ਹੈ, ਉੱਥੇ ਇੰਪਲਾਇਮੈਂਟ ਬਹੁਤ ਜ਼ਿਆਦਾ ਇਸ਼ੂ ਚੱਲ ਰਿਹਾ ਹੈ, ਓਪਰਚੁਨਿਟੀਜ਼ ਘੱਟ ਨੇ। ਉਸ ਤੋਂ ਇਲਾਵਾ ਬਾਕੀ ਜਿਹੜੀਆਂ ਸਾਰੀਆਂ ਰੀਜਨਲ ਸਟੇਟਸ ਨੇ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟਰੀ, ਕੈਨਬਰਾ, ਟਾਸਮੇਨੀਆ, ਇਹ ਸਾਰੀਆਂ ਵਿੱਚ ਕਹਿ ਲਓ ਕਿ ਜੇ ਤੁਸੀਂ ਰਹਿ ਕੇ ਆਪਣੀ ਸਟੱਡੀ ਫਿਨਿਸ਼ ਕਰਦੇ ਹੋ ਤੇ ਤੁਹਾਡਾ ਬਹੁਤ ਹੀ ਅੱਛਾ ਆਊਟਕਮ ਨਿਕਲ ਸਕਦਾ, ਜਿਹੜਾ ਕਿ ਮੈਲਬਰਨ ਜਾਂ ਸਿਡਨੀ ਵਿੱਚ ਰਹਿ ਕੇ ਨਿਕਲ ਸਕਦਾ
ਜੀ।
ਹੁਣ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਤਸਮੇਨੀਆ ਬਾਰੇ। ਤਸਮੇਨੀਆ ਵਿੱਚ ਤੁਹਾਨੂੰ ਮੋਟਾ ਮੋਟਾ ਮੈਂ ਤੁਹਾਨੂੰ ਨਿਚੋੜ ਦੱਸਾਂਗੀ। ਤਸਮੇਨੀਆ ਵਿੱਚ ਦੋ ਤਰ੍ਹਾਂ ਦੀਆਂ ਵੀਜ਼ਾ ਅਵੇਲੇਬਲ ਨੇ, 489-190 ਵੀਜ਼ਾ। ਇਹ ਹਰੇਕ ਆਲਮੋਸਟ ਹਰੇਕ ਸਟੇਟ ਤੇ ਟੈਰੀਟਰੀ ਵਿੱਚ ਦੋਵੇਂ ਤਰ੍ਹਾਂ ਦੀ ਕੈਟੇਗਰੀਜ਼ ਅਵੇਲੇਬਲ ਨੇ। 489 ਲਈ ਤੁਹਾਨੂੰ ਆਪਣੇ 50 ਪੁਆਇੰਟ ਚਾਹੀਦੇ ਨੇ ਤੇ 190 ਲਈ ਆਪਣੇ 55 ਪੁਆਇੰਟ ਚਾਹੀਦੇ ਨੇ, ਕਿਉਂਕਿ 5 ਸਟੇਟ ਨੇ ਦੇ ਦੇਣੇ ਨੇ। ਜੇ 190 ਅਪਲਾਈ ਕਰ ਰਹੇ ਹੋ, ਜੇ 489 ਅਪਲਾਈ ਕਰ ਰਹੇ ਹੋ, ਤਾਂ 10 ਸਟੇਟ ਨੇ ਤੁਹਾਨੂੰ ਪੁਆਇੰਟ ਦੇ ਦੇਣੇ ਨੇ। ਠੀਕ ਹੈ ਜੀ, ਇਸ ਤਰੀਕੇ ਨਾਲ ਤੁਹਾਡੇ 60 ਪੁਆਇੰਟ ਪੂਰੇ ਹੋ ਜਾਂਦੇ ਨੇ। ਹੁਣ ਤਸਮੇਨੀਆ ਵਿੱਚ ਜੇ ਤੁਸੀਂ 489 ਪਾਉਣਾ ਹੈ ਤਾਂ ਦੋ ਤਰੀਕੇ ਨਾਲ ਪਾ ਸਕਦੇ ਹੋ। ਦੇਖੋ, ਸਭ ਤੋਂ ਪਹਿਲੀ ਗੱਲ, ਇੱਕ ਮੈਂ ਜਿਹੜੀ ਮੇਨ ਗੱਲ ਕਹਾਂ, ਸਕਿੱਲ ਅਸੈਸਮੈਂਟ ਚਾਹੀਦੀ ਹੈ ਜਦੋਂ ਆਪਾਂ ਸਟੇਟ ਸਪਾਂਸਰਸ਼ਿਪ ਦੀ ਗੱਲ ਕਰਦੇ ਹਾਂ। ਪਰ ਸਕਿੱਲ ਅਸੈਸਮੈਂਟ ਕਿਵੇਂ ਲਈ ਦੀ ਹੈ ਜਾਂ ਜੋ ਵੀ ਉਹਦਾ ਪ੍ਰੋਸੈਸ ਹੈ ਉਹ ਆਪਾਂ ਨਹੀਂ ਡਿਸਕਸ ਕਰਾਂਗੇ, ਆਪਾਂ ਸਿਰਫ ਸਟੇਟ ਤੇ ਕੰਸਨਟ੍ਰੇਟ ਕਰਾਂਗੇ ਅੱਜ। ਜੇ ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਜਿਹੜੀ ਸਟੱਡੀ ਕੀਤੀ ਹੈ ਜਾਂ ਫਿਰ ਪਹਿਲਾਂ ਕੀਤੀ ਹੈ ਜਾਂ ਹੁਣ ਕੀਤੀ ਹੈ, ਤੇ ਉਹਦੇ ਬੇਸ ਤੇ ਤੁਹਾਨੂੰ ਸਕਿੱਲ ਅਸੈਸਮੈਂਟ ਮਿਲ ਸਕਦੀ ਹੈ, ਤੇ ਤਾਂ ਤੁਸੀਂ ਤਸਮੀਆਂ ਵਿੱਚੋਂ ਤਾਂ ਦੋ ਤਰੀਕੇ ਨੇ। ਇੱਕ ਤਾਂ ਤੁਸੀਂ ਉੱਥੇ ਪੜ੍ਹੇ ਹੋ ਤਾਂ ਸਿੱਧੀ ਤੁਸੀਂ ਕਹਿ ਲਓ, ਜਿਵੇਂ ਮੈਂ ਤੁਹਾਨੂੰ ਦੱਸਿਆ ਪੀ ਆਰ, ਪਰ ਲੈਟਸ ਸੇ ਕਿ ਕਿਉਂਕਿ ਤੁਸੀਂ ਉੱਥੇ ਪੜ੍ਹੇ ਨਹੀਂ ਹੈਗੇ ਤੇ ਲੇਟਰ ਆਨ ਪਲਾਨ ਕਰ ਰਹੇ ਹੋ ਉੱਥੇ ਮੂਵ ਹੋਣ ਦਾ 4-5 ਦੇ ਦੌਰਾਨ, ਤਾਂ ਤੁਸੀਂ ਉੱਥੇ ਇੱਕ ਸਾਲ ਦੀ ਸਟੱਡੀ ਜੇ ਘੱਟੋ ਘੱਟ ਕਰਦੇ ਹੋ ਤਾਂ ਤੁਸੀਂ 4-8-9 ਐਲੀਜੀਬਲ ਹੋ ਜਾਂਦੇ ਹੋ। ਦੂਸਰਾ ਤਰੀਕਾ ਹੈ ਕਿ ਉੱਥੇ 3 ਮਹੀਨੇ ਤੁਸੀਂ ਜੋਬ ਕਰ ਲੈਂਦੇ ਹੋ, ਸਕਿੱਲ ਲੈਵਲ 1-2-3 ਕਹੂੰਗੀ ਮੈਂ, ਜੇ ਹੋਵੇ ਜੋਬ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਜਿੰਨਾ ਸਕਿੱਲ ਲੈਵਲ ਥੱਲੇ ਜਾਂਦਾ ਹੈ ਤਾਂ ਸਟੇਟ ਦੀ ਕਹਿ ਲਓ ਕਿ ਸਕਰੂਟਨੀ ਵੱਧ ਜਾਂਦੀ ਹੈ। ਠੀਕ ਹੈ ਜੀ। ਤੁਹਾਡੀ ਜੋਬ ਕਰਦੇ ਹੋ ਕਿਸੇ ਵੀ ਸਟ੍ਰੀਮ ਚ ਸਕਿੱਲ ਲੈਵਲ 1-2-3 ਦੀ, ਤਾਂ ਤੁਸੀਂ 4-8-9 ਐਲੀਜੀਬਲ ਹੋ ਜਾਂਦੇ ਹੋ। ਜੇ ਤੁਹਾਡਾ ਕਲੋਜ਼ ਫੈਮਿਲੀ ਮੈਂਬਰ ਰਹਿੰਦਾ ਹੈ 10 ਮਹੀਨਿਆਂ ਵਿੱਚ, ਤਾਂ ਵੀ ਤੁਸੀਂ 4-8-9 ਐਲੀਜੀਬਲ ਹੋ। ਦੂਸਰੀ ਇੱਕ ਹੋਰ ਕੈਟੇਗਰੀ ਹੈ ਸਮਾਲ ਬਿਜ਼ਨਸ ਓਨਰ, ਜੇ ਤੁਹਾਡੇ ਕੋਲ ਬਿਜ਼ਨਸ ਐਕਸਪੀਰੀਅੰਸ ਹੈ, ਮੈਨੇਜਰੀਅਲ ਲੈਵਲ ਦਾ ਐਕਸਪੀਰੀਅੰਸ ਹੈ, ਤੁਹਾਡੇ ਕੋਲ ਗੁੱਡ ਬਿਜ਼ਨਸ ਪਲਾਨ ਹੈ, ਜਾਂ ਕਹਿ ਲਓ ਕਿ ਤੁਸੀਂ 10 ਮਹੀਨਿਆਂ ਸਟੇਟ ਨੂੰ ਟੈਰੀਟਰੀ ਨੂੰ ਕਨਵਿੰਸ ਕਰ ਸਕਦੇ ਹੋ ਕਿ ਸਾਡਾ ਪਲਾਨ ਬਹੁਤ ਅੱਛਾ ਹੈ, ਤਾਂ ਤੁਹਾਨੂੰ ਉਹ ਬਿਜ਼ਨਸ ਸਮਾਲ ਬਿਜ਼ਨਸ ਕੈਟੇਗਰੀ ਦੇ ਅੰਦਰ ਵੀ ਨੋਮੀਨੇਟ ਕਰ ਦਿੰਦੇ ਨੇ 4-8-9 ਵੀਜ਼ਾ ਲਈ। ਤੇ ਜਿਹੜੇ ਆਫਸ਼ੋਰ ਬਾਰੇ ਅਸੀਂ ਜ਼ਿਆਦਾ ਨਹੀਂ ਗੱਲ ਕਰਾਂਗੇ, ਆਫਸ਼ੋਰ ਬਾਰੇ ਵੀ ਵੇਲੇ ਲਈ ਵੀ ਇਹ ਆਪਸ਼ਨ ਅਵੇਲੇਬਲ ਹੈ 4-8-9 ਵਾਲੀ। ਤੇ ਦੂਸਰੀ ਆਪਸ਼ਨ ਵੀ ਮੈਂ ਤੁਹਾਨੂੰ ਦੱਸਾਂਗੀ 1-90, ਜੇ 1-90 ਸਿੱਧਾ ਲੈਣਾ ਹੈ, ਤੁਸੀਂ 10 ਮਹੀਨੇ ਗ੍ਰੈਜੂਏਟ ਹੋ, ਉੱਥੇ ਹੀ ਪੜ੍ਹੇ ਹੋ, 2 ਸਾਲ ਦੀ ਸਟੱਡੀ ਹੈ, ਤਾਂ ਸਿੱਧਾ ਤੁਸੀਂ 1-90 ਲਈ ਐਲੀਜੀਬਲ ਹੋ ਜਾਂਦੇ ਹੋ। ਦੂਸਰੀ ਤਰੀਕਾ ਇਹ ਹੈ ਕਿ ਜੇ ਤੁਸੀਂ ਉੱਥੇ ਚਲੇ ਜਾਂਦੇ ਹੋ ਤੇ ਉੱਥੇ ਜਾ ਕੇ 3 ਮਹੀਨੇ ਆਪਣੀ ਨੋਮੀਨੇਟਡ ਆਕੂਪੇਸ਼ਨ ਚ ਕੰਮ ਕਰ ਲੈਂਦੇ ਹੋ, ਤਾਂ ਤੁਸੀਂ ਉੱਥੇ ਦੀ 1-90 ਲਈ ਐਲੀਜੀਬਲ ਹੋ ਜਾਂਦੇ ਹੋ
ਜੀ।
ਪਰ ਇਹਦੇ ਵਿੱਚ ਥੋੜੇ ਜਿਹੇ ਕਹਿ ਲਓ ਕਿ ਚੀਜ਼ਾਂ ਹੁੰਦੀਆਂ ਜਿਹੜੀਆਂ ਧਿਆਨ ਦੇਣ ਯੋਗ ਹੁੰਦੀਆਂ ਨੇ, ਇਹ ਹੁੰਦਾ ਕਿ ਇੰਪਲਾਇਰ ਪੁਰਾਣਾ ਹੋਣਾ ਚਾਹੀਦਾ ਹੈ ਜਿਹੜਾ ਤੁਹਾਨੂੰ ਨੋਮੀਨੇਟ ਕਰ ਰਿਹਾ ਹੈ।
ਠੀਕ
ਹੈ ਜੀ। ਤੇ ਜਿਹੜੇ ਆਫਸ਼ੋਰ ਨੇ ਉਹ ਜੋਬ ਆਫਰ ਦੇ ਸਿਰ ਤੇ 1-90 ਵਿੱਚ ਕਹਿ ਲਓ ਕਿ ਪੀ ਆਰ ਹੋ ਸਕਦੇ ਨੇ। ਇਹ ਤਾਂ ਗੱਲ ਵੀ 10 ਮਹੀਨਿਆਂ ਦੀ। ਨੈਕਸਟ ਆਪਾਂ ਗੱਲ ਕਰਾਂਗੇ ਕੈਨਬਰਾ ਬਾਰੇ। ਕੈਨਬਰਾ ਥੋੜੀ ਜਿਹੀ 10 ਮਹੀਨਿਆਂ ਨਾਲੋਂ ਕਹਿ ਲਓ ਕਿ ਔਖਾ ਹੈ ਉੱਥੇ। ਕੈਨਬਰਾ ਤੁਹਾਨੂੰ ਤਾਂ ਹੀ ਨੋਮੀਨੇਟ ਕਰਦੀ ਹੈ ਕਿਉਂਕਿ ਤੁਸੀਂ ਇੱਕ ਤਾਂ ਜੇ ਤੁਸੀਂ ਉੱਥੇ ਪੜ੍ਹੇ ਹੋ ਹਮੇਸ਼ਾ ਕੈਨਬਰਾ ਚ ਰਹੇ ਹੋ ਤਾਂ ਤੁਹਾਨੂੰ ਆਲਵੇਜ਼ ਬੈਨੀਫਿਟ ਮਿਲਦਾ, ਜਿਵੇਂ ਮੈਂ ਦੱਸਿਆ ਉੱਥੇ ਸਿੱਧੀ 1-90 ਵੀਜ਼ਾ ਤੁਸੀਂ ਪਾ ਸਕਦੇ ਹੋ ਜਿਹੜੇ ਗ੍ਰੈਜੂਏਟਸ ਨੇ, ਜੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈ। ਦੂਸਰੀ ਆਪਸ਼ਨ ਉਹਨਾਂ ਲਈ ਜਿਹੜੇ ਕਿ ਬਾਅਦੋਂ ਉੱਥੇ ਮੂਵ ਹੋਏ ਨੇ, ਪਹਿਲਾਂ ਕਿਤੇ ਹੋਰ ਪੜ੍ਹੇ ਨੇ, ਉਹਨਾਂ ਲਈ ਇਹ ਹੈ ਕਿ ਤੁਸੀਂ ਉੱਥੇ ਘੱਟੋ ਘੱਟ 12 ਮਹੀਨੇ ਰਹੋ
ਜੀ।
ਜਾਂ ਤਾਂ ਤੁਸੀਂ ਆਪਣੀ ਆਕੂਪੇਸ਼ਨ ਨੋਮੀਨੇਟਡ ਆਕੂਪੇਸ਼ਨ ਚ 6 ਮਹੀਨੇ ਜੋਬ ਕਰ ਲਓ ਉੱਥੇ ਜਾ ਕੇ। ਠੀਕ ਹੈ ਜੀ। ਤੇ ਤੁਸੀਂ ਫੇਰ 1-90 ਐਲੀਜੀਬਲ ਹੋ ਜਾਂਦੇ ਹੋ। ਜਾਂ ਦੂਸਰਾ ਰਸਤਾ ਇਹ ਹੈ ਕਿ ਲੈਟਸ ਸੇ ਕਿ ਤੁਹਾਨੂੰ ਨਹੀਂ ਜੋਬ ਮਿਲ ਰਹੀ, ਤਾਂ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਮਿਲੇਗੀ, ਤੁਸੀਂ 1 ਸਾਲ ਵੀ ਉੱਥੇ ਜਾ ਕੇ ਸਟੱਡੀ ਕਰਦੇ ਹੋ
ਜੀ,
ਕ੍ਰਾਈਕੋਜ਼ ਰਜਿਸਟਰਡ ਪ੍ਰੋਵਾਈਡਰ ਹੈ, ਤੇ ਪਲੱਸ ਤੁਸੀਂ ਉੱਥੇ ਸਕਿੱਲਡ ਲੈਵਲ ਦੀ ਜੋਬ ਕਰਦੇ ਹੋ, ਸਕਿੱਲ ਲੈਵਲ 1-2-3-4। 10 ਮਹੀਨਿਆਂ ਤੇ ਕੈਨਬਰਾ ਵਿੱਚ ਇਹ ਫਰਕ ਹੈ ਕਿ ਉੱਥੇ ਸਕਿੱਲ ਲੈਵਲ 1-2-3-4 ਦੇ ਵਿੱਚ ਟੈਕਸੀ ਡਰਾਈਵਿੰਗ ਵੀ ਆ ਜਾਂਦੀ ਹੈ, ਟਰੱਕ ਡਰਾਈਵਿੰਗ ਆ ਜਾਂਦੀ ਹੈ, ਪਰਸਨਲ ਕੇਅਰ ਵਰਕਰ ਆ ਜਾਂਦਾ ਹੈ, ਵੇਟਰਿੰਗ ਆ ਜਾਂਦੀ ਹੈ। ਮਤਲਬ ਕਿ ਜੇ ਇਹਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਨੋਮੀਨੇਟ ਕਰਨਗੇ
ਜੀ,
ਵਿਚ ਇਜ਼ ਲਾਈਕ ਡਾਇਰੈਕਟ ਪੀ ਆਰ 1-90
ਜੀ
ਕੈਨਬਰਾ ਦੇ ਵਿੱਚ। ਬਹੁਤ ਹੀ ਅੱਛੀ ਆਪਸ਼ਨ ਹੈ
ਜੀ।
ਤੇ ਦੂਸਰੀ ਚੀਜ਼ ਇੱਕ ਮੈਂ ਥੋੜਾ ਧਿਆਨ ਕੈਨਬਰਾ ਵਿੱਚ ਦੇਣ ਯੋਗ ਜਿਹੜੀ ਗੱਲ ਹੈ ਉਹ ਕਿ ਕੈਨਬਰਾ ਜਿਹੜੀ ਉਹਨਾਂ ਦੀ ਰੈਜੀਡੈਂਸ ਨੇ, ਭਾਵੇਂ ਉਹਨਾਂ ਦੀ ਆਕੂਪੇਸ਼ਨ ਲਿਸਟ ਕਲੋਜ਼ ਹੋ ਗਈ ਹੈ ਪਰਟੀਕੁਲਰ ਆਕੂਪੇਸ਼ਨ ਲਈ, ਜਿਹੜੇ ਉੱਥੇ ਰੈਜੀਡੈਂਸ ਨੇ ਉਹਨਾਂ ਨੂੰ ਸਟਿਲ ਉਹ ਨੋਮੀਨੇਟ ਕਰਦਾ ਹੈ
ਜੀ।
ਠੀਕ ਹੈ ਜੀ। ਇਹ ਹੋ ਗਈ ਗੱਲ ਕੈਨਬਰਾ ਦੀ। ਜਿਹੜੇ ਭੈਣ ਇੱਥੇ ਰਹਿ ਰਹੇ ਨੇ ਇਹਦਾ ਫਾਇਦਾ ਉਠਾ ਸਕਦੇ ਨੇ, ਜਿਵੇਂ ਮੈਂ 10 ਮਹੀਨਿਆਂ ਬਾਰੇ ਦੱਸਿਆ। ਹੁਣ ਕੈਨਬਰਾ ਥਰਡ ਹੈ ਨਾਰਦਰਨ ਟੈਰੀਟਰੀ। ਨਾਰਦਰਨ ਟੈਰੀਟਰੀ ਦੇ ਜੇ ਤੁਸੀਂ ਗ੍ਰੈਜੂਏਟ ਹੋ ਸਿੱਧਾ ਹੀ ਤੁਸੀਂ 1-90, 4-8-9 ਦੋਨਾਂ ਲਈ ਐਲੀਜੀਬਲ ਹੋ।
ਠੀਕ।
ਤੇ ਜੇ ਤੁਸੀਂ ਉੱਥੇ ਦੀ ਜਿਵੇਂ ਕਹਿ ਲਓ ਕਿ ਤੁਸੀਂ ਕਿਸੇ ਹੋਰ ਸਟੇਟ ਤੋਂ ਮੂਵ ਹੋਏ ਹੋ, ਤਾਂ ਫਿਰ ਤੁਹਾਨੂੰ ਉੱਥੇ ਜਾ ਕੇ ਘੱਟੋ ਘੱਟ 6 ਮਹੀਨੇ ਰਹਿਣਾ ਪਏਗਾ। ਉਹ 6 ਮਹੀਨੇ ਵਿੱਚ ਤੁਸੀਂ ਕਹਿ ਲਓ ਕਿ ਜੇ ਆਪਣੀ ਨੋਮੀਨੇਟਡ ਆਕੂਪੇਸ਼ਨ ਜਾਂ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਚ ਕੰਮ ਕਰ ਲੈਂਦੇ ਹੋ, ਤਾਂ ਫਰਦਰ ਆਨਗੋਇੰਗ ਜੋਬ ਆਫਰ ਹੈਗੀ ਹੈ ਤੁਹਾਡੇ ਕੋਲ, ਤਾਂ ਤੁਹਾਨੂੰ 4-8-9 ਲਈ ਕੰਸਿਡਰ ਕਰ ਲੈਂਦੇ ਨੇ। 1-90 ਲਈ ਉਹ ਨਹੀਂ ਕੰਸਿਡਰ ਕਰਦੇ ਜੇ ਤੁਸੀਂ ਦੂਸਰੀ ਸਟੇਟ ਚੋਂ ਮੂਵ ਹੋਏ, ਵਿਚ ਇਜ਼ ਆਲਸੋ ਵੈਰੀ ਗੁੱਡ ਨਾਰਥਨ ਟੈਰੀਟਰੀ, ਹਾਂਜੀ, ਜਿਹਨੂੰ ਆਪਾਂ ਡਾਰਵਿਨ ਕਹਿ ਦਿੰਦੇ
ਹਾਂ ਜੀ।
ਸੇਮ ਹੀ ਸਾਊਥ ਆਸਟ੍ਰੇਲੀਆ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ, ਉੱਥੇ ਤਾਂ ਹੈ ਹੀ ਹੈ ਕਿ 1 ਸਾਲ ਦੀ ਸਟੱਡੀ ਤੋਂ ਬਾਅਦ ਜੇ 3 ਮਹੀਨੇ ਦਾ ਕੰਮ ਕਰ ਲੈਂਦੇ ਹੋ ਤੁਸੀਂ ਸਕਿੱਲਡ ਆਕੂਪੇਸ਼ਨ ਦੇ ਵਿੱਚ, ਤੁਸੀਂ ਉੱਥੇ ਵੀ ਐਲੀਜੀਬਲ ਹੋ ਜਾਂਦੇ ਹੋ। ਕਿਉਂਕਿ
ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ, ਕੀ ਬਦਲਾਵ ਨਵਾਂ ਕੀ ਆਇਆ?
ਹਾਂਜੀ, ਜਿਵੇਂ ਪਹਿਲਾਂ ਵੀ ਕਿਹਾ ਕਿ ਉੱਥੇ ਪਹਿਲਾਂ 1 ਸਾਲ ਦੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਸੀਗੀ ਗ੍ਰੈਜੂਏਟਸ ਲਈ, ਹੁਣ ਉਹਨਾਂ ਨੇ ਘਟਾ ਕੇ 3 ਮਹੀਨੇ ਕਰ ਦਿੱਤੀ ਹੈ
ਜੀ।
ਸੋ ਵਿਚ ਇਜ਼ ਮਤਲਬ ਕਿ ਓਬਵੀਅਸਲੀ ਪੋਜ਼ਿਟਿਵ ਬਦਲਾਅ ਹੈ। ਉਹ ਚਾਹੁੰਦੇ ਨੇ ਕਿ ਸਟੂਡੈਂਟਸ ਉੱਥੇ ਮੂਵ ਹੋਣ ਤੇ ਉੱਥੇ ਆ ਕੇ ਪੜ੍ਹਨ
ਜੀ,
ਤੇ ਇਸ ਚੀਜ਼ ਦਾ ਬੈਨੀਫਿਟ ਦੇ ਰਹੇ ਨੇ। ਸੇਮ ਇਸੇ ਤਰੀਕੇ ਨਾਲ ਕੁਈਨਸਲੈਂਡ ਜਿਹੜਾ ਹੈ ਉਹਦੇ ਵਿੱਚ ਵੀ ਉਹਨਾਂ ਨੇ ਸਪੈਸ਼ਲ ਲਿਸਟ ਰੱਖੀ ਹੋਈ ਹੈ ਗ੍ਰੈਜੂਏਟਸ ਲਈ, ਪੋਸਟ ਗ੍ਰੈਜੂਏਟ ਕੋਰਸਿਸ ਜਿਨ੍ਹਾਂ ਨੇ ਕੀਤੇ ਨੇ ਉੱਥੇ, ਜਾਂ ਫਿਰ PhD ਕੀਤੀ ਹੈ ਉਹਨਾਂ ਲਈ ਸਪੈਸ਼ਲ ਲਿਸਟ ਹੈ ਜਿਹੜੇ ਉੱਥੇ ਪੜ੍ਹਦੇ ਨੇ ਤੇ ਉਹਨਾਂ ਕੋਲ ਜੋਬ ਆਫਰ ਹੈ ਆਪਣੀ ਸਟ੍ਰੀਮ ਦੇ ਵਿੱਚ, ਮੋਸਟਲੀ ਐਲੀਜੀਬਲ ਨੇ। ਤੇ ਦੂਸਰਾ ਉੱਥੇ ਵੀ 489-190 ਦੋਵੇਂ ਵੀਜ਼ਾ ਅਵੇਲੇਬਲ ਨੇ। 489 ਲਈ ਤੁਹਾਨੂੰ ਘੱਟੋ ਘੱਟ ਕੁਇਨਸਲੈਂਡ ਵਿੱਚ 4 ਮਹੀਨੇ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈ, 190 ਲਈ 6 ਮਹੀਨੇ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈ। ਤੇ ਤੁਸੀਂ ਉਹਨਾਂ ਦੀ ਜੇ ਸਕਿੱਲ ਲਿਸਟ ਤੇ ਹੋ, ਵਰਕਿੰਗ ਆਈ ਐਮ ਵਰਕਿੰਗ ਇਨ ਕੁਇਨਸਲੈਂਡ ਲਿਸਟ ਕਰਕੇ ਉਹਨਾਂ ਦੀ 2-3 ਲਿਸਟਾਂ ਨੇ, ਇੱਕ ਗ੍ਰੈਜੂਏਟਸ ਲਈ, ਇੱਕ ਆਈ ਐਮ ਵਰਕਿੰਗ ਇਨ ਕੁਇਨਸਲੈਂਡ, ਇੱਕ ਆਫਸ਼ੋਰ ਕਲਾਇੰਟਸ ਲਈ ਲਿਸਟ ਹੈ ਜੀ, ਉਹਦੇ ਉੱਤੇ ਤੁਹਾਨੂੰ ਨੋਮੀਨੇਟ ਕਰਦੇ ਨੇ
ਜੀ।
ਵਿਕਟੋਰੀਆ ਚ ਵੀ ਐਵੇਂ ਇਸੇ ਤਰੀਕੇ ਨਾਲ ਗ੍ਰੈਜੂਏਟਸ ਲਈ ਲਿਸਟ ਹੈ, ਪਰ ਵਿਕਟੋਰੀਆ ਥੋੜਾ ਜਿਹਾ ਕਹਿ ਲਓ ਕਿ ਡਿਫੀਕਲਟ ਹੈ, ਕਿਉਂਕਿ ਓਬਵੀਅਸਲੀ ਪਾਪੂਲੇਸ਼ਨ ਕਰਕੇ ਉਹਨਾਂ ਨੂੰ ਕਹਿ ਲਓ ਕਿ ਇੰਨੀ ਸ਼ਾਰਟੇਜ ਵੀ ਹੈਗੀ ਇੱਥੇ, ਇੰਪਲਾਇਮੈਂਟ ਇੰਪਲਾਈਜ਼ ਦੀ ਸ਼ਾਰਟੇਜ ਨਹੀਂ ਹੈ
ਜੀ,
ਤੇ ਇਸ ਲਈ ਥੋੜਾ ਡਿਫੀਕਲਟ ਹੈ ਵਿਕਟੋਰੀਆ। ਜਿਵੇਂ ਕੁੱਕਸ ਲਈ, ਸ਼ੈਫਸ ਲਈ 5 ਈਅਰਸ ਦੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ, ਜਿਹੜੀ ਕਿ ਮੀਟ ਕਰਨੀ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਹੈ
ਜੀ।
ਤੇ ਦੂਸਰਾ ਐਟ ਦੀ ਐਂਡ ਜਿਹੜਾ ਨਿਊ ਸਾਊਥ ਵੇਲਸ ਦਾ ਸਭ ਤੋਂ ਵਧੀਆ ਸਟੇਟ ਮੰਨੀ ਜਾਂਦੀ ਹੈ, ਉਹਨੂੰ ਮੈਂ ਐਂਡ ਤੇ ਬਚਾ ਕੇ ਰੱਖਿਆ, ਕਿਉਂਕਿ ਨਿਊ ਸਾਊਥ ਵੇਲਸ ਕਿਸੇ ਵੀ ਸਟੇਟ ਦੇ ਆਸਟ੍ਰੇਲੀਆ ਦੇ ਵਿੱਚੋਂ ਸਟੂਡੈਂਟਸ ਨੂੰ ਜਾਂ ਫਿਰ ਜਿਹੜੇ ਰੈਜੀਡੈਂਟਸ ਨੇ ਭਾਵੇਂ ਕਿਤੇ ਵੀ ਸਟੇਟ ਚ ਰਹੇ ਹੁਣ, ਉਹਨਾਂ ਨੂੰ ਨੋਮੀਨੇਟ ਕਰਦਾ ਹੈ
ਜੀ।
ਬਟ ਜਿਹੜਾ ਨਿਊ ਸਾਊਥ ਵੇਲਸ ਹੈ, ਜਿਵੇਂ ਅਕਾਊਂਟਿੰਗ ਆਈ ਟੀ ਵਾਲੀਆਂ ਆਕੂਪੇਸ਼ਨ ਜਾਂ ਹੋਰ ਵੀ ਕਈ ਆਕੂਪੇਸ਼ਨ ਨੇ, ਮੇਨਲੀ ਅਕਾਊਂਟਿੰਗ ਤੇ ਆਈ ਟੀ ਵਾਲਿਆਂ ਦੀ ਜਿਹੜੀ ਕੱਟ ਆਫ ਹੈ
ਜੀ,
ਉਹ ਹਾਈ ਪੁਆਇੰਟਸ ਵਾਲੇ ਕੈਂਡੀਡੇਟਸ ਨੂੰ ਹੀ, ਐਪਲੀਕੈਂਟਸ ਨੂੰ ਹੀ ਨੋਮੀਨੇਟ ਕਰਦੇ ਨੇ ਜਿਹੜੀ ਪੀ ਆਰ ਲਈ 190 ਲਈ
ਜੀ।
ਜਿਵੇਂ ਅਕਾਊਂਟੈਂਟਸ ਲਈ 80 ਕੱਟ ਆਫ, ਜੇ ਤੁਹਾਡੇ ਕੋਲ ਆਪਣਾ 1 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਹੈ ਤਾਂ ਉਹ ਨੋਮੀਨੇਟ ਕਰ ਰਹੇ ਸੀਗੇ, ਪਰ ਕਾਫੀ ਲੰਬੀ ਉਹਨਾਂ ਦੀ ਕਹਿ ਲਓ ਕਿ
ਮਤਲਬ ਹਾਰਡ ਹੈ,
ਬਹੁਤ ਹਾਰਡ ਹੈ 190 ਲਈ, ਪਰ ਉਹੀ ਹੈਵਿੰਗ ਸੈਡ ਦੈਟ, ਪਰ ਇਹਦੇ ਵਿੱਚ ਇੱਕ ਜਿਹੜੀ ਕਹਿ ਲਓ ਕਿ ਪੋਜ਼ਿਟਿਵ ਪੁਆਇੰਟ ਹੈ ਵੀ ਕਿਸੇ ਵੀ ਸਟੇਟ ਦਾ ਬੰਦਾ ਨਿਊ ਸਾਊਥ ਵੇਲਸ ਲਈ ਅਪਲਾਈ ਕਰ ਸਕਦਾ ਹੈ, ਉਹਨਾਂ ਨੇ ਕੋਈ ਇਹ ਰਿਸਟ੍ਰਿਕਸ਼ਨ ਨਹੀਂ ਰੱਖੀ ਹੋਈ ਕਿ ਤੁਸੀਂ ਪਹਿਲਾਂ ਇੱਥੇ ਆ ਕੇ ਰਹੋ ਤਾਂ ਹੀ ਅਸੀਂ ਤੁਹਾਨੂੰ ਨੋਮੀਨੇਟ ਕਰਾਂਗੇ
ਜੀ,
ਵਿਚ ਇਜ਼ ਅ ਵੈਰੀ ਗੁੱਡ ਥਿੰਗ। ਤੇ ਦੂਸਰੀ ਆਪਸ਼ਨ ਜਿਹੜੀ ਹੈ 489 ਵੀਜ਼ਾ ਜਿਹੜਾ ਪ੍ਰੋਗਰਾਮ ਹੈ ਨਿਊ ਸਾਊਥ ਵੇਲਸ ਦਾ, ਬਹੁਤ ਹੀ ਅੱਛਾ ਹੈ। 489 ਵੀਜ਼ਾ ਰੀਜਨਲ ਸਪਾਂਸਰਸ਼ਿਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਨੇ ਨਿਊ ਸਾਊਥ ਵੇਲਸ ਨੇ ਆਪਣੇ ਪੂਰੇ ਸਟੇਟ ਨੂੰ 7 ਰੀਜਨਸ ਵਿੱਚ ਵੰਡਿਆ ਹੋਇਆ ਹੈ
ਜੀ,
ਤੇ ਹਰੇਕ ਰੀਜਨ ਦੀ ਆਪਣੀ ਆਪਣੀ ਲਿਸਟ ਹੈ ਜਿਹੜੀ ਕਿ ਖੁੱਲਦੀ ਬੰਦ ਹੁੰਦੀ ਰਹਿੰਦੀ ਹੈ ਡਿਪੈਂਡਿੰਗ ਔਨ ਜਿਹੜੀ ਕਿ ਡਿਮਾਂਡ ਐਂਡ ਸਪਲਾਈ, ਠੀਕ ਹੈ ਜੀ। ਉਹਨਾਂ ਦੀ ਅੱਡ ਅੱਡ ਉਹਨਾਂ ਦੇ ਵਿੱਚ ਕਹਿ ਲਓ ਕਿ ਬਹੁਤ ਹੀ, ਜੇ ਕਿਸੇ ਬੱਚੇ ਦਾ ਕਿਤੇ ਵੀ ਹੋਰ ਕੁਛ ਨਹੀਂ ਬਣ ਰਿਹਾ ਹੁੰਦਾ ਤਾਂ ਅਕਸਰ ਨਿਊ ਸਾਊਥ ਵੇਲਸ ਕਹਿ ਲਓ ਕਿ ਇੱਕ ਤਰ੍ਹਾਂ ਸੇਵੀਅਰ ਹੁੰਦਾ ਹੈ, ਉਹਨਾਂ ਦਾ ਕੁਛ ਨਾ ਕੁਛ ਹੱਲ 489 ਲਈ ਘੱਟੋ ਘੱਟ ਨਿਕਲ ਜਾਂਦਾ ਹੈ ਜੇ ਉਹਨਾਂ ਦਾ ਕਿਤੇ ਵੀ ਹੋਰ ਕੋਈ ਹੱਲ ਨਾ।
190 ਭਾਵੇਂ ਉੱਥੇ ਹਾਰਡ ਹੈ ਥੋੜਾ, ਪਰ 489 ਲਈ ਟਰਾਈ ਕੀਤਾ ਜਾ ਸਕਦਾ। ਸੋ ਸਾਡੇ ਨਾਲ ਇੱਕ ਫੇਸਬੁੱਕ ਲਾਈਵ ਤੇ ਲਿਸਨਰ ਜੁੜੇ ਨੇ ਸੰਤ ਕੁਮਾਰ, ਉਹਨਾਂ ਦਾ ਸਵਾਲ ਕੈਨਬਰਾ ਬਾਰੇ, ਵੈਸੇ ਤੁਸੀਂ ਦੱਸ ਚੁੱਕੇ ਹੋ ਪਰ ਮੈਨੂੰ ਲੱਗਦਾ ਉਹਨਾਂ ਨੇ ਪਹਿਲਾਂ ਮਿਸ ਕਰ ਦਿੱਤਾ, ਆਪਾਂ ਇੱਕ ਵਾਰ ਫੇਰ ਕੈਨਬਰਾ ਦੇ ਬਾਰੇ ਜਾਣਨਾ ਚਾਹਾਂਗੇ। ਕਹਿੰਦੇ ਵਾਟ ਅਬਾਊਟ ਕੈਨਬਰਾ ਮੈਮ, ਸੋ ਇਹਦੇ ਬਾਰੇ ਥੋੜਾ ਜਿਹਾ ਇੱਕ ਵਾਰ ਫੇਰ।
ਹਾਂਜੀ ਸੰਤ ਕੁਮਾਰ ਜੀ, ਕੈਨਬਰਾ ਬਾਰੇ ਆਈ ਥਿੰਕ ਤੁਸੀਂ ਸੁਣ ਹੀ ਲਿਆ ਹੋਏਗਾ ਵੀ ਕੈਨਬਰਾ ਵਿੱਚ ਜਿੱਦਾਂ ਤੁਸੀਂ ਸਟੱਡੀ ਉੱਥੇ ਕੀਤੀ ਹੈ ਤੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਅਤੇ ਤੁਸੀਂ ਕਿਸੇ ਹੋਰ ਵੀ ਸਟੇਟ ਚ ਨਹੀਂ ਰਹੇ ਤਾਂ ਤੁਸੀਂ 190 ਵੀਜ਼ਾ ਜਿਹੜੀ ਕਿ ਡਾਇਰੈਕਟ ਪੀ ਆਰ ਹੈ
ਜੀ,
ਉਹਦੇ ਲਈ ਐਲੀਜੀਬਲ ਹੋ। ਆਪਣੇ 55 ਪੁਆਇੰਟਸ ਤੁਹਾਨੂੰ ਇਹਦੇ ਲਈ ਚਾਹੀਦੇ ਨੇ, 5 ਸਟੇਟ ਦੇ ਮਿਲ ਕੇ ਤੁਹਾਡੇ 60 ਹੋ ਜਾਂਦੇ ਨੇ, ਠੀਕ ਹੈ ਜੀ। ਤੇ ਜੇ ਤੁਸੀਂ ਨਹੀਂ ਰਹੇ ਪਹਿਲਾਂ ਕੈਨੇਡਾ ਚ ਤੇ ਤੁਸੀਂ ਮੂਵ ਹੁੰਦੇ ਹੋ 485 ਵੀਜ਼ੇ ਤੇ ਜਾਂ ਲੇਟਰ ਔਨ ਸਟੂਡੈਂਟ ਵੀਜ਼ਾ ਹੋਰ ਉੱਥੇ ਅਪਲਾਈ ਕਰਦੇ ਹੋ ਤਾਂ ਤੁਸੀਂ ਉੱਥੇ ਘੱਟੋ ਘੱਟ 12 ਮਹੀਨੇ ਰਹਿਣ ਤੋਂ ਬਾਅਦ ਵੀ ਕਿਸੇ ਚੀਜ਼ ਲਈ ਐਲੀਜੀਬਲ ਹੁੰਦੇ ਹੋ। ਜੇ ਉਹ 12 ਮਹੀਨੇ ਦੇ ਵਿੱਚ ਜਾਂ ਤਾਂ ਤੁਸੀਂ ਆਪਣੀ ਨੋਮੀਨੇਟਿਡ ਆਕੂਪੇਸ਼ਨ ਚ ਕੰਮ ਕਰ ਲਓ ਜਾਂ ਫਿਰ 1 ਸਾਲ ਦੀ ਸਟੱਡੀ ਤੇ ਪਲੱਸ ਕੰਮ ਸਕਿੱਲਡ ਆਕੂਪੇਸ਼ਨ 1, 2, 3, 4 ਲੈਵਲ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ 4 ਦੇ ਵਿੱਚ ਟੈਕਸੀ ਡਰਾਈਵਿੰਗ ਤੇ ਬਾਕੀ ਹੋਰ ਆਕੂਪੇਸ਼ਨ ਵੀ ਆ ਜਾਂਦੀਆਂ ਨੇ
ਜੀ। ਸੋ ਸੰਤ ਕੁਮਾਰ ਜੀ, ਮੈਨੂੰ ਲੱਗਦਾ ਕਿ ਤੁਹਾਡਾ ਸਵਾਲ ਜਿਹੜਾ ਕਲੀਅਰ ਹੋ ਗਿਆ ਹੋਣਾ। ਸੋ ਇੱਕ ਵਾਰ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਅੱਜ ਅਸੀਂ ਜਿਹੜੀ ਖਾਸ ਗੱਲਬਾਤ ਕਰ ਰਹੇ ਹਾਂ ਉਹ ਸਟੇਟ ਸਪਾਂਸਰਸ਼ਿਪ ਵੀਜ਼ਾਸ ਦੇ ਬਾਰੇ ਕਰ ਰਹੇ ਹਾਂ, ਔਰ ਇਹਦੇ ਬਾਬਤ ਕੀ ਆਪਸ਼ਨ ਨੇ ਔਰ ਕੀ ਭਵਿੱਖ ਹੈ ਸਟੇਟ ਸਪਾਂਸਰਸ਼ਿਪ ਵੀਜ਼ਾ ਦਾ, ਇਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਬਹੁਤ ਸਾਰੇ ਦੋਸਤ ਜਿਹੜੇ ਆ ਉਹ ਸਵਾਲ ਕਰ ਰਹੇ ਆ, ਔਰ ਇੱਕ ਸਵਾਲ ਜਿਹੜਾ ਉਹ ਆਇਆ ਜੀ ਨਿਊ ਸਾਊਥ ਵੇਲਸ ਦੇ ਲਈ, ਤੇ ਉਸ ਤੋਂ ਵੀ ਪਹਿਲਾਂ ਇੱਕ ਸਵਾਲ ਜਿਹੜਾ ਵੈਸਟਰਨ ਆਸਟ੍ਰੇਲੀਆ ਦੇ ਬਾਰੇ ਚ ਆਇਆ ਸੀ। ਮੈਨੂੰ ਲੱਗਦਾ ਹੁਣੇ ਹੁਣੇ ਪ੍ਰਭਜੀਤ ਹੋਰਾਂ ਨੇ ਦੱਸਿਆ ਸੀਗਾ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਚਾਂਸਿਸ ਆ ਉਹ ਘੱਟ ਜਾਂਦੇ ਆ ਹਨਾ, ਤੇ ਆਰ ਐਸ ਐਮ ਐਸ ਵੀਜ਼ਾ ਦੇ ਬਾਰੇ ਜਸਵਿੰਦਰ ਕੌਰ ਗਿੱਲ ਹੋਰਾਂ ਦਾ ਸਵਾਲ ਆਇਆ, ਨਿਊ ਸਾਊਥ ਵੇਲਸ ਦੇ ਵਿਚ?
ਹਾਂਜੀ ਬਿਲਕੁਲ ਜੀ, ਕੀ ਸਵਾਲ ਹੈ ਜੀ ਤੁਹਾਡਾ RSMS
ਬਾਰੇ? ਵਾਟ ਅਬਾਊਟ RSMS ਇਨ ਨਿਊ ਸਾਊਥ ਵੇਲਸ?
ਬਿਲਕੁਲ ਜੀ, ਨਿਊ ਸਾਊਥ ਵੇਲਸ ਦੇ ਵਿਚ RSMS ਤੁਸੀਂ ਅੱਜ ਦੀ ਤਰੀਕ ਵਿਚ ਵੀ ਪਾ ਸਕਦੇ ਹੋ, ਭਾਵੇਂ ਚੇਂਜਿਸ ਆ ਗਏ ਨੇ RSMS ਵਿਚ। ਜਿਹੜੇ ਚੇਂਜਿਸ ਆਏ ਨੇ ਉਹਦੇ ਮੁਤਾਬਕ ਤੁਹਾਨੂੰ 3 ਈਅਰ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਪੋਸਟ ਕੁਆਲੀਫਿਕੇਸ਼ਨ RSMS ਪਾਉਣ ਲਈ ਨਿਊ ਸਾਊਥ ਵੇਲਸ ਵਿਚ ਰੀਜਨਲ ਏਰੀਆ ਦੇ ਵਿਚ, ਤੇ ਇੰਪਲਾਇਰ ਚਾਹੀਦਾ ਜਿਹੜਾ ਰੀਜਨਲ ਏਰੀਆ ਚ ਤੁਹਾਨੂੰ ਸਪੋਂਸਰ ਕਰੇ
ਜੀ। ਸੋ ਸਾਡੇ ਨਾਲ ਲੋਕੇਸ਼ ਹੁਰੀ ਜੁੜੇ ਸੀਗੇ, ਉਹਨਾਂ ਦਾ ਵੀ ਇੱਕ ਸਵਾਲ ਆਇਆ ਸੀ। ਉਹਨਾਂ ਨੇ ਮੇਰਾ ਖਿਆਲ 1889 or 489 ਵੀਜ਼ਾ ਦੇ ਬਾਰੇ ਜਾਣਨਾ ਚਾਹਿਆ। ਆਪਾਂ ਉਹਦੇ ਬਾਰੇ ਚ ਇੱਕ ਵਾਰ ਫੇਰ ਗੱਲ ਕਰਾਂਗੇ, ਪਰ ਮੈਨੂੰ ਲੱਗਦਾ ਕਿ ਉਹਨਾਂ ਦਾ ਸਵਾਲ ਜਿਹੜਾ ਜੀ ਇੱਥੋਂ ਪਿੱਛੇ ਚਲ ਗਿਆ, ਕਿਉਂਕਿ ਬਹੁਤ ਜ਼ਿਆਦਾ ਸਵਾਲ ਆ ਰਿਹਾ। ਜਗਦੀਪ ਕੌਰ ਪਰਿਹਾਰ ਪੁੱਛ ਰਹੇ ਆ, ਕਹਿੰਦੇ ਆਈ ਐਮ ਔਨ 485 ਵੀਜ਼ਾ ਐਂਡ ਡਿਊਰਿੰਗ ਦਾ ਵੀਜ਼ਾ ਆਈ ਵਾਂਟ ਟੂ ਡੂ ਸਟੱਡੀ, ਕਿਹੜੀ ਸਟੱਡੀ ਕਰਾਂ ਤੇ ਸਿਕਿਓਰ ਕਰ ਸਕਾਂ ਆਪਣੀ PR ਨੂੰ?
ਜਗਦੀਪ ਕੌਰ ਜੀ,
ਜਗਦੀਪ ਕੌਰ ਜੀ
ਇਹਦਾ ਦੇਖੋ, ਜਿਸ ਹਿਸਾਬ ਨਾਲ ਤੁਸੀਂ ਸਵਾਲ ਕੀਤਾ ਹੈ ਇਹਦਾ ਜਵਾਬ ਦੇਣਾ ਬੜਾ ਔਖਾ ਹੈ, ਕਿਉਂਕਿ ਮੈਨੂੰ ਇਹ ਨਹੀਂ ਪਤਾ ਤੁਸੀਂ ਕਿਹੜੀ ਸਟੇਟ ਚ ਰਹਿ ਰਹੇ ਹੋ, ਕੀ ਸਟੱਡੀ ਕੀਤੀ ਹੈ ਪਹਿਲਾਂ। ਬਟ ਮੈਂ ਮੋਟਾ ਮੋਟਾ ਦੱਸ ਦਾਂ ਕਿ ਜਿਵੇਂ ਪਿਛਲੀ ਵਾਰ ਵੀ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੀਆਂ ਕਿ ਆਕੂਪੇਸ਼ਨਸ ਜਿਹੜੀਆਂ ਲਿਸਟ ਤੇ ਨੇ, MLTSSL ਲਿਸਟ ਜੇ ਤੁਸੀਂ ਗੂਗਲ ਤੇ ਸਰਚ ਕਰੋ, ਜਿਹੜੀਆਂ ਉਹਦੇ ਉੱਤੇ ਆਕੂਪੇਸ਼ਨਸ ਨੇ ਉਹਨਾਂ ਦੇ ਰਿਲੇਟਡ ਜੇ ਤੁਸੀਂ ਸਟੱਡੀ ਕਰਦੇ ਹੋ ਤਾਂ ਤੁਹਾਡੇ ਕਹਿ ਲਓ ਕਿ PR ਦਾ ਰਸਤਾ ਅੱਗੇ ਸੁਖਾਲਾ ਹੋ ਜਾਂਦਾ ਹੈ, ਜਿਹਦੇ ਵਿੱਚ ਕਿ ਨਰਸਿੰਗ ਆ ਜਾਂਦੀ ਹੈ, ਸੋਸ਼ਲ ਵਰਕਰ ਆ ਜਾਂਦਾ ਹੈ, ਟ੍ਰੇਡ ਆਕੂਪੇਸ਼ਨਸ ਆ ਜਾਂਦੀਆਂ ਨੇ, ਅਜਿਹੇ ਬਹੁਤ ਸਾਰੀਆਂ ਆਕੂਪੇਸ਼ਨਸ ਨੇ ਜਿਹਦੇ ਵਿੱਚ ਕਿ ਤੁਸੀਂ ਜੇ ਪੜ੍ਹਾਈ ਕਰਦੇ ਹੋ ਤਾਂ ਤੁਹਾਡੀ PR ਸੌਖੀ ਪੈ ਸਕਦੀ ਹੈ
ਜੀ। ਸਾਡੇ ਨਾਲ ਮੁਕੇਸ਼ ਸੋਨੀ ਇੱਕ ਵਾਰ ਦੁਬਾਰਾ ਜੁੜੇ ਨੇ, ਕਹਿੰਦੇ 189 ਕਹਿੰਦੇ ਅਕਾਊਂਟਿੰਗ ਦੇ ਵਿੱਚ ਜੇ 75 ਪੁਆਇੰਟਸ ਆ ਸਿਡਨੀ ਦੇ ਵਿੱਚ, ਉਹਦਾ ਕੀ ਭਵਿੱਖ ਆ?
ਦੇਖੋ 75 ਪੁਆਇੰਟਸ ਜੇ ਤੁਸੀਂ ਨਿਊ ਸਾਊਥ 189 ਦੇਖੋ, 189 ਦਾ ਜਿਹੜਾ ਇਸ ਟਾਈਮ ਦੇ ਇਨਵੀਟੇਸ਼ਨ ਜਿਹੜੇ ਥੋੜੇ ਬਹੁਤ ਆਏ ਨੇ ਉਹ 80 ਪੁਆਇੰਟਸ ਤੇ ਆਏ ਨੇ, ਤੇ ਹੁਣ ਕਰੰਟਲੀ ਜਿਵੇਂ ਐਂਡ ਆਫ ਫਾਈਨੈਂਸ਼ੀਅਲ ਈਅਰ ਆ ਗਿਆ ਹੈ ਤੇ ਹੁਣ ਇਸ ਟਾਈਮ ਤੇ ਇਨਵੀਟੇਸ਼ਨ ਹਜੇ ਹੋਰ ਘੱਟ ਹੀ ਆਉਣਗੇ
ਜੀ,
ਜ਼ਿਆਦਾ ਇਨਵੀਟੇਸ਼ਨ ਵੀ ਆਪਾਂ ਉਹ ਨਹੀਂ ਕਰ ਸਕਦੇ। 75 ਤੇ ਤਾਂ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਬਿਲਕੁਲ ਹੀ ਪੋਸੀਬਲ ਨਹੀਂ ਹੈ ਇਸ ਫਾਈਨੈਂਸ਼ੀਅਲ ਈਅਰ ਵਿੱਚ। ਮੋਸਟ ਪ੍ਰੋਬੇਬਲੀ ਨੈਕਸਟ ਫਾਈਨੈਂਸ਼ੀਅਲ ਈਅਰ ਚ ਆਪਾਂ ਕੁਛ ਸੋਚ ਸਕਦੇ ਹਾਂ ਜੇ ਡਿਪਾਰਟਮੈਂਟ ਨੇ ਥੋੜਾ ਜਿਹਾ ਹੱਥ ਖੁੱਲਾ ਕੀਤਾ, ਕਹਿ ਲਓ ਕਿ ਨੋਮੀਨੇਸ਼ਨ ਦੇ ਨੰਬਰ ਥੋੜੇ ਜਿਹੇ ਵਧਾਏ ਜੇ
ਜੀ।
ਪਰ ਜੇ ਤੁਸੀਂ ਨਿਊ ਸਾਊਥ ਵੇਲਸ 190 ਦੀ ਗੱਲ ਕਰਦੇ ਹੋ ਤਾਂ ਜੇ ਘੱਟੋ ਘੱਟ 80 ਪੁਆਇੰਟਸ ਆਪਣੇ ਹੈਗੇ ਨੇ ਤੇ 1 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ
ਜੀ,
ਤਾਂ ਫਿਰ ਤੁਹਾਡੀ ਨਿਊ ਸਾਊਥ ਵੇਲਸ ਵਿੱਚ ਗੱਲ ਬਣ ਸਕਦੀ ਹੈ, ਬਟ ਉਹਦੇ ਲਈ ਵੀ ਸਮਾਂ ਲੱਗ ਸਕਦਾ ਹੈ
ਜੀ। ਅੱਗੇ ਸਿਮਰਨ ਕੌਰ ਦਾ ਵੀ ਇੱਕ ਸਵਾਲ ਆਇਆ, ਇਹ ਕਹਿੰਦੇ ਆ ਕਿ ਮਾਸਟਰ ਆਫ ਸੋਸ਼ਲ ਵਰਕ 489 ਇਨ ਨਿਊ ਸਾਊਥ ਵੇਲਸ, ਉਹਦਾ ਕੀ ਭਵਿੱਖ ਹੈ?
ਬਿਲਕੁਲ ਜੀ, ਬਹੁਤ ਹੀ ਅੱਛਾ ਭਵਿੱਖ ਹੈ ਜੇ ਤੁਸੀਂ ਮਾਸਟਰ ਆਫ ਸੋਸ਼ਲ ਵਰਕ ਕੀਤੀ ਹੋਈ ਹੈ, ਤੁਸੀਂ ਸਕਿੱਲ ਅਸੈਸਮੈਂਟ ਤੁਹਾਡੇ ਕੋਲ ਹੈ, ਤਾਂ 489 ਲਈ ਤੁਹਾਡਾ ਬਹੁਤ ਹੀ ਅੱਛਾ ਭਵਿੱਖ ਹੈ ਜੀ ਅੱਗੇ, ਤੁਸੀਂ ਈਜ਼ੀਲੀ ਤੁਹਾਨੂੰ ਨੋਮੀਨੇਸ਼ਨ ਉੱਥੇ ਦੀ ਮਿਲ ਸਕਦੀ ਹੈ
ਜੀ। ਸਾਡੇ ਨਾਲ ਇੱਕ ਹੋਰ ਲਿਸਨਰ ਜੁੜੇ ਹੋਏ, ਮਨਪ੍ਰੀਤ ਕੌਰ ਨਾਥ, ਕਹਿੰਦੇ ਕੈਨ ਬੀ ਅਪਲਾਈ ਸਟੂਡੈਂਟ ਵੀਜ਼ਾ ਆਫਟਰ 485 ਵੀਜ਼ਾ?
ਬਿਲਕੁਲ ਜੀ, ਅਸੀਂ ਜਿਹੜੀ ਪਿਛਲੀ ਵਾਰ ਤੁਸੀਂ ਅਸੀਂ ਜਿਹੜਾ ਪਾਇਆ ਸੀ ਪ੍ਰੋਗਰਾਮ ਸਾਡਾ ਇੱਥੇ ਹਰਮਨ ਰੇਡੀਓ ਤੇ ਸੀ, ਉਹ ਬਿਲਕੁਲ ਇਸੇ ਲਈ ਸੀਗਾ ਕਿ ਤੁਸੀਂ 485 ਤੋਂ ਬਾਅਦ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਉਹਦੇ ਵਿੱਚ ਜੇ ਕੋਰਸ ਪ੍ਰੋਗਰੈਸ਼ਨ ਦਿਖੇ, ਜੇ ਤੁਸੀਂ ਬੈਚਲਰ ਕੀਤੀ ਹੋਈ ਹੈ ਪਹਿਲਾਂ ਆਸਟ੍ਰੇਲੀਆ ਚ, ਤੁਸੀਂ ਮਾਸਟਰਸ ਕਰਦੇ ਹੋ, ਤਾਂ ਵੀਜ਼ਾ ਦੇ ਚਾਂਸਿਸ ਬਹੁਤ ਅੱਛੇ ਨੇ
ਜੀ। ਪ੍ਰਭਜੀਤ ਜੀ, ਅਮਨ ਬਾਲੀ ਕਾਫੀ ਦੇਰ ਦੇ ਜੁੜੇ ਹੋਏ, ਕਹਿੰਦੇ ਪਲੀਜ਼ ਕੈਨ ਐਕਸਪਲੇਨ ਹੂ ਫਿਨਿਸ਼ 2 ਈਅਰ ਸਟੱਡੀ ਆਫ ਆਟੋਮੋਟਿਵ, ਦੇ ਸਟ੍ਰੇਟ ਵੇ ਕੈਨ ਗੋ ਫਾਰ 190 ਵੀਜ਼ਾ ਔਰ 189?
ਦੇਖੋ ਜੀ, 189 ਲਈ ਇਸ ਟਾਈਮ ਤੇ ਹਰ ਇੱਕ ਜਾਣੇ ਨੂੰ ਇਨਵੀਟੇਸ਼ਨ 70 ਪੁਆਇੰਟਸ ਤੇ ਆ ਰਿਹਾ ਹੈ, 70 ਪੁਆਇੰਟਸ ਤੇ ਵੀ ਥੋੜਾ ਜਿਹਾ ਟਾਈਮ ਲੱਗ ਰਿਹਾ ਹੈ, ਠੀਕ ਹੈ। ਜੇ 75 ਨੇ ਤਾਂ ਸਟ੍ਰੇਟ ਵੇ ਆ ਸਕਦਾ ਹੈ, ਪਰ ਜੇ ਤੁਹਾਡੇ 70 or 75 ਪੁਆਇੰਟਸ ਨਹੀਂ ਹੈਗੇ ਤੇ ਆਪਣੇ 55 or 60 ਪੁਆਇੰਟਸ ਨੇ, ਤਾਂ ਮੈਂ ਤੁਹਾਨੂੰ ਕਹਾਂਗੀ ਕਿ 489 or 190 ਬਾਰੇ ਵਿਚਾਰ ਕਰੋ
ਜੀ।
ਹਾਂਜੀ,
ਜਗਦੀਪ ਕੌਰ ਪਰਿਹਾਰ, ਉਹਨਾਂ ਦਾ ਮੇਰਾ ਖਾਸ ਸਵਾਲ ਅਸੀਂ ਲੈਣਾ। ਸੋ ਕਹਿੰਦੇ ਆਈ ਐਮ ਔਨ 485 ਵੀਜ਼ਾ ਐਂਡ ਡਿਊਰਿੰਗ ਦਿਸ ਵੀਜ਼ਾ ਆਈ ਵਾਂਟ ਟੂ ਡੂ ਸਟੱਡੀ, ਕਿਹੜੀ ਸਟੱਡੀ ਕਰਾਂ ਤੇ ਸਿਕਿਓਰ ਮਾਈ PR? ਸੋ ਉਹਨਾਂ ਨੇ ਅੱਗੇ ਵੀ ਸਾਨੂੰ ਮੈਸੇਜ ਕੀਤਾ ਆ ਕਿ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਸ਼ਾਇਦ ਉਹ ਪੜ ਰਹੇ, ਆਪਾਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਸਟੱਡੀ ਉਹ ਅਸਲ ਦੇ ਵਿੱਚ ਕਰ ਕੀ ਰਹੇ ਆ ਇਸ ਵੇਲੇ, ਹੈ ਨਾ?
ਦੇਖੋ ਜੀ, ਜੇ ਤੁਸੀਂ ਬੈਚਲਰ ਇਨ ਬਿਜ਼ਨਸ ਮੈਨੇਜਮੈਂਟ ਕਰ ਰਹੇ ਹੋ ਤਾਂ ਤੁਹਾਡੀ ਜਿਹੜੇ PR ਦੇ ਰਸਤੇ ਬਿਨਾਂ ਵਰਕ ਐਕਸਪੀਰੀਅੰਸ ਤੋਂ ਨਹੀਂ ਖੁੱਲਦੇ ਹੈਗੇ
ਜੀ,
ਠੀਕ ਹੈ ਜੀ। ਜਦੋਂ ਤੁਹਾਡੀ ਬੈਚਲਰ ਫਿਨਿਸ਼ ਹੁੰਦੀ ਹੈ ਜਾਂ ਮਾਸਟਰ ਜੋ ਵੀ ਤੁਸੀਂ ਕਰ ਰਹੇ ਹੋ, ਜੋ ਫਿਨਿਸ਼ ਹੁੰਦੀ ਹੈ, ਉਸ ਤੋਂ ਬਾਅਦ ਤੁਹਾਨੂੰ ਘੱਟੋ ਘੱਟ ਮਿਨੀਮਮ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈ। ਜਿਹੜੀ ਤੁਹਾਡੀ ਆਕੂਪੇਸ਼ਨਸ ਨੇ ਉਹ ਤੁਹਾਨੂੰ ਮੈਂ ਦੱਸਿਆ ਕਿ ਤੁਸੀਂ ਥੋੜੀ ਜਿਹੀ ਸਰਚ ਕਰੋ ਕਿ ਆਕੂਪੇਸ਼ਨ ਜਿਵੇਂ MLTSSL ਲਿਸਟ ਸਭ ਤੋਂ ਅੱਛੀ ਲਿਸਟ ਹੈ, ਪਰ ਸਟੇਟ ਸਪੋਂਸਰਸ਼ਿਪ ਵਾਲੀ ਜਿਹੜੀ ਲਿਸਟ ਹੈ ਜੇ ਉਹਦੇ ਵਿੱਚ ਤੁਸੀਂ ਦੇਖੋਗੇ ਤਾਂ ਜਿਵੇਂ ਮਾਰਕੀਟਿੰਗ ਸਪੈਸ਼ਲਿਸਟ ਹੋ ਗਿਆ, ਮੈਨੇਜਮੈਂਟ ਕੰਸਲਟੈਂਟ ਹੋ ਗਿਆ ਜਿਹੜਾ ਕਿ MLTSSL ਲਿਸਟ ਤੋਂ ਗਿਆ, ਬਟ ਇਹਦੇ ਵਿੱਚ ਤੁਹਾਡਾ ਵਰਕ ਐਕਸਪੀਰੀਅੰਸ ਮਸਟ ਹੈ। ਜੇ ਤੁਸੀਂ ਇਹਦੇ ਵਿੱਚ ਵਰਕ ਐਕਸਪੀਰੀਅੰਸ ਲੈ ਲੈਂਦੇ ਹੋ ਤਾਂ ਇਸੇ ਸਟੱਡੀ ਦੇ ਸਿਰ ਤੇ ਤੁਹਾਡਾ ਕੁਝ ਹੋ ਸਕਦਾ ਹੈ, ਪਰ ਲੈਟਸ ਸੇ ਕਿ ਤੁਸੀਂ ਨਹੀਂ ਇਸ ਬਾਰੇ ਤੁਹਾਡਾ ਕੁਝ ਲੱਗਦਾ ਕਿ ਔਖਾ ਹੈ, ਵਰਕ ਐਕਸਪੀਰੀਅੰਸ ਨਹੀਂ ਹੋ ਸਕਦਾ, ਤਾਂ ਤੁਸੀਂ ਲੇਟਰ ਆਨ ਤੁਹਾਡੇ ਸਟੱਡੀ ਤੇ ਡਿਪੈਂਡ ਕਰਦਾ ਹੈ ਪ੍ਰੀਵੀਅਸ ਜਿਹੜੇ ਸਬਜੈਕਟਸ ਨੇ ਕਿ ਤੁਸੀਂ ਮਾਸਟਰ ਆਫ ਸੋਸ਼ਲ ਵਰਕ ਕਰ ਸਕਦੇ ਹੋ, ਮਾਸਟਰ ਆਫ ਨਰਸਿੰਗ ਜਾਂ ਫਿਰ ਡਿਪਲੋਮਾ ਆਫ ਨਰਸਿੰਗ।
ਜੀ
ਇਹ ਜਿਵੇਂ ਮੈਂ ਤੁਹਾਨੂੰ ਹੁਣ ਆਪਾਂ ਜਿਵੇਂ ਸਟੇਟਸ ਦੀ ਗੱਲ ਕਰ ਰਹੇ ਹਾਂ, ਜਿਵੇਂ ਪਰਟੀਕੁਲਰ ਸਟੇਟਸ ਦਾ ਸਮੇਨੀਆ, ਕੈਨੇਡਾ, ਸਾਊਥ ਆਸਟ੍ਰੇਲੀਆ, ਡਾਰਵਿਨ ਜਾ ਕੇ ਇਹ ਸਟੱਡੀਜ਼ ਕਰਦੇ ਹੋ, ਡੈਫੀਨੇਟਲੀ ਤੁਹਾਨੂੰ ਬੈਨੀਫਿਟ ਮਿਲ ਸਕਦਾ ਹੈ।
ਜੀ ਅੱਗੇ ਸਰ ਮੈਂ ਬਲਜਿੰਦਰ ਸਿੰਘ ਰਾਮੂਵਾਲੀਆ ਜੁੜੇ ਆ, ਕਹਿੰਦੇ ਸਵਾਲ ਜਿਹੜਾ ਉਹ ਵਿਸ਼ੇ ਤੋਂ ਵੱਖਰਾ ਆ ਪਰ ਸਵਾਲ ਜ਼ਰੂਰ ਉਹਨਾਂ ਦਾ ਆਪਾਂ ਲੈ ਲੈਂਦੇ ਹਾਂ। ਕਹਿੰਦੇ ਜੇਕਰ ਇੰਡੀਆ ਤੋਂ PhD ਲਈ ਆਉਣਾ ਹੋਵੇ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ ਵੀ ਕੀ ਸਕੋਪ ਆ।
ਬਿਲਕੁਲ ਜੀ, ਦੇਖੋ ਜੀ ਜੇ ਤੁਹਾਡਾ ਬੈਕਗਰਾਉਂਡ ਹੈਗਾ ਸਾਇੰਸ ਸਟ੍ਰੀਮ ਚ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਇਹ ਸਾਰੀਆਂ ਮੈਡੀਕਲ ਕਿ ਮੈਡੀਸਿਨ ਸਟ੍ਰੀਮ ਚ, ਮੈਡੀਕਲ ਸਟ੍ਰੀਮ ਚ ਡੈਫੀਨੇਟਲੀ ਬਹੁਤ ਹੀ ਅੱਛਾ ਸਕੋਪ ਹੈ, ਤੇ ਤੁਹਾਡਾ ਅਗਰ ਜਿਹੜੀਆਂ ਕਿ ਸਟੇਟਸ ਨੇ PhD ਲਈ ਖਾਸ ਉਹਨਾਂ ਦੀ ਕਹਿ ਲੋ ਕਿ ਗ੍ਰੈਜੂਏਟਸ ਲਈ ਖਾਸ PR ਦੇ ਰਸਤੇ ਹੁੰਦੇ ਨੇ, ਤੇ ਜੇ ਤੁਸੀਂ PhD ਕਰਨ ਇੱਥੇ ਆਉਂਦੇ ਹੋ ਤਾਂ ਡੈਫੀਨੇਟਲੀ ਬਹੁਤ ਹੀ ਅੱਛਾ ਸਕੋਪ ਹੋਏਗਾ ਇਸ ਚੀਜ਼ ਦਾ।
ਜੀ ਤੇ ਅੱਗੇ ਕੁਛ,
ਸੋਰੀ ਮੈਂ ਇਹਦੇ ਵਿੱਚ ਇੱਕ ਥੋੜੀ ਜਿਹੀ ਚੀਜ਼ ਐਡ ਕਰਦਾ ਕਿ ਜੇ ਤੁਸੀਂ PhD ਲਈ ਐਡਮਿਸ਼ਨ ਲੈਣੀ ਹੈ ਥੋੜਾ ਜਿਹਾ ਸਟ੍ਰਿਕਟ ਪ੍ਰੋਸੈਸ ਹੁੰਦਾ ਵਾ, ਤੁਹਾਨੂੰ ਰਿਸਰਚ ਪੇਪਰ ਜਾਂ ਆਪਣਾ ਕਹਿ ਲਓ ਕਿ ਪ੍ਰਪੋਜ਼ਲ ਸਬਮਿਟ ਕਰਨਾ ਪੈਂਦਾ ਹੈ ਯੂਨੀਵਰਸਿਟੀ ਨੂੰ, ਜਿਹਦੇ ਵਿੱਚ ਵੀ ਤੁਸੀਂ PhD ਕਰਨਾ ਚਾਹੁੰਦੇ ਹੋ, ਤੇ ਫਿਰ ਤੁਹਾਡੇ ਪ੍ਰਪੋਜ਼ਲ ਦੇ ਹਿਸਾਬ ਨਾਲ ਐਡਵਾਈਜ਼ਰਸ ਦੇਖਦੇ ਨੇ ਕਿ ਤੁਹਾਡਾ ਜਿਹੜੀ ਕਿ ਰਿਸਰਚ ਪ੍ਰਪੋਜ਼ਲ ਹੈ ਕਿੰਨਾ ਅੱਛਾ ਹੈ, ਉਹਦੇ ਬੇਸ ਤੇ ਫਿਰ ਤੁਹਾਨੂੰ PhD ਵਿੱਚ ਐਡਮਿਸ਼ਨ ਮਿਲਦੀ ਹੈ।
ਜੀ ਅੱਗੇ ਕੁਛ ਹੋਰ ਦੋਸਤ ਜੁੜੇ ਹੋਏ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਜੋਤੀ ਜੋਨਟੀ ਰੰਧਾਵਾ, ਇਹਨਾਂ ਦਾ ਸਵਾਲ ਹੈ, ਕਹਿੰਦੇ 187 RSMS ਡਾਇਰੈਕਟ ਐਂਟਰੀ ਵੇਟਿੰਗ ਫਰੋਮ 19 month ਵਰਕਿੰਗ ਫੁੱਲ ਟਾਈਮ।
ਦੇਖੋ ਜੀ ਜੋਤੀ ਰੰਧਾਵਾ ਜੀ, ਜੇ ਤੁਸੀਂ ਜੇ ਤੁਹਾਡਾ ਬਿਜ਼ਨਸ ਵਿੱਚ ਕੋਈ ਪ੍ਰੋਬਲਮ ਨਹੀਂ, ਟਰਨਓਵਰ ਅੱਛੀ ਹੈ, ਹੁਣ ਮੈਨੂੰ ਇਹ ਨਹੀਂ ਪਤਾ ਤੁਹਾਡੀ ਆਕੂਪੇਸ਼ਨ, ਕਿ ਜੋ ਵੀ ਤੁਹਾਡੀ ਆਕੂਪੇਸ਼ਨ ਹੈ, ਟਰਨਓਵਰ ਅੱਛੀ ਹੈ, ਸਾਰਾ ਕੁਝ ਬਿਜ਼ਨਸ ਦੇ ਵਿੱਚ ਅੱਛਾ ਹੈ, ਤੇ ਤੁਸੀਂ ਉੱਥੇ ਹੀ ਕੰਮ ਕਰ ਰਹੇ ਹੋ, ਯੂ ਹੈਵ ਗੁੱਡ ਚਾਂਸਿਸ ਆਫ ਗੈਟਿੰਗ 187, ਈਵਨ ਦੋ ਕਿ ਟਾਈਮ ਲੱਗ ਰਿਹਾ ਹੈ, ਕਿਉਂਕਿ ਸਾਨੂੰ ਪਤਾ ਹੈ, ਕਿਉਂਕਿ ਡਿਪਾਰਟਮੈਂਟ ਨੇ ਬਿਲਕੁਲ ਸਪਸ਼ਟ ਲਫ਼ਜ਼ਾਂ ਵਿੱਚ ਆਪਣੇ ਸੈਮੀਨਾਰ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਇੰਟੈਗ੍ਰਿਟੀ ਇਸ਼ੂਜ਼ ਨੇ, ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ RSMS ਦੇ ਵਿੱਚ ਬਹੁਤ ਹੀ ਜ਼ਿਆਦਾ ਘਪਲਾ ਚੱਲ ਰਿਹਾ ਹੈ, ਉਹਨਾਂ ਨੂੰ ਇਹ ਲੱਗਦਾ ਕਿ ਪੈਸੇ ਦੇ ਕੇ ਲੋਕੀ ਖਰੀਦ ਰਹੇ ਨੇ, ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ 50% ਐਪਲੀਕੇਸ਼ਨ ਜਿੰਨੀਆਂ ਵੀ ਲੌਂਚ ਹੋਈਆਂ ਨੇ ਅਸੀਂ ਰਿਫਿਊਜ਼ ਕਰਾਂਗੇ। ਉਹਨਾਂ ਦੇ ਖੁਦ ਦੇ ਵਰਡਸ ਨੇ, ਕਿਸੇ ਦੀ ਬਣਾਈ ਹੋਈ ਗੱਲ ਨਹੀਂ ਹੈ, ਮਤਲਬ ਉਹਨਾਂ ਨੇ ਖੁਦ ਇਹ ਗੱਲ ਕਹੀ ਹੈ ਸੈਮੀਨਾਰਸ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇੰਟੈਗ੍ਰਿਟੀ ਇਸ਼ੂਜ਼ ਹੈਗੇ ਨੇ ਕਿ ਇਹ ਸਿਰਫ ਜਸਟ ਮੇਡ ਅਪ ਉਹ ਨੇ, ਪਰ ਤੁਸੀਂ ਜੇ ਦੇਖੋ ਮੈਨੂੰ ਤੁਹਾਡੀ ਆਕੂਪੇਸ਼ਨ ਨਹੀਂ ਪਤਾ, ਪਰ ਜੇ ਤੁਹਾਡੀ ਟ੍ਰੇਡ ਆਕੂਪੇਸ਼ਨ ਹੈ ਜਾਂ ਜੋ ਵੀ ਹੋਰ ਆਕੂਪੇਸ਼ਨ ਹੈ ਤੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ, ਸਕਿੱਲ ਅਸੈਸਮੈਂਟ ਵੀ ਕਰਾ ਸਕਦੇ
ਹੋ, ਕੁੱਕ ਵਰਕਿੰਗ ਦੇਅਰ ਓਨਲੀ,
ਜੇ ਤੁਸੀਂ ਕੁੱਕ ਹੋ ਤੇ 2 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋ ਗਿਆ ਤਾਂ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਹੋਰ ਚਾਹੀਦਾ ਹੈ ਜੀ ਸਕਿੱਲ ਅਸੈਸਮੈਂਟ ਕਰਾਉਣ ਲਈ। ਤੇ ਜੋਬ ਰੈਡੀ ਪ੍ਰੋਗਰਾਮ ਮੈਂ ਤੁਹਾਨੂੰ ਇਸ ਲਈ ਨਹੀਂ ਸੁਜੈਸਟ ਕਰ ਰਹੀ ਕਿਉਂਕਿ ਜੋਬ ਰੈਡੀ ਲਈ ਵੀ 1 ਸਾਲ ਦਾ ਹੀ ਪ੍ਰੋਸੈਸ ਹੈ, ਤੇ ਆਲਰੇਡੀ ਤੁਸੀਂ 1 ਸਾਲ ਦਾ ਜੇ ਇੱਧਰ ਕਰ ਲਓ ਤਾਂ ਵੈਸੇ ਵੀ ਤੁਹਾਨੂੰ 10 points ਮਿਲ ਜਾਣਗੇ ਤੁਹਾਡੇ 3 ਸਾਲ ਦੇ ਵਰਕ ਐਕਸਪੀਰੀਅੰਸ ਦੇ।
ਜੀ
ਤੁਸੀਂ ਇਸ ਬਾਰੇ ਵੀ ਕੰਸੀਡਰ ਕਰੋ, ਇਹਨੂੰ ਬੈਕਅਪ ਆਪਸ਼ਨ ਲੈ ਕੇ ਚੱਲੋ।
ਸਰ ਜਾਂਟੀ ਜੀ, ਮੈਨੂੰ ਲੱਗਦਾ ਤੁਹਾਡਾ ਸਵਾਲ ਕਲੀਅਰ ਹੋ ਗਿਆ। ਹੁਣ ਅੱਗੇ ਸਾਡੇ ਨਾਲ ਰਾਜਨ ਨਈਅਰ, ਉਹ ਕਹਿੰਦੇ ਆਈ ਡਨ ਮਾਈ ਹੋਟਲ ਮੈਨੇਜਮੈਂਟ ਫਰੋਮ ਪਰਥ, ਨਾਓ ਆਈ ਐਮ ਔਨ 485 ਵੀਜ਼ਾ ਐਂਡ ਆਈ ਐਮ ਵਰਕਿੰਗ ਐਜ਼ ਏ ਰਿਟੇਲ ਮੈਨੇਜਰ ਇਨ ਮੈਕਸੀਕਨ ਫਰੈਂਚਾਈਜ਼, ਕੈਨ ਆਈ ਐਲੀਜੀਬਲ ਫਾਰ 489 ਐਨੀਵੇਅਰ ਇਨ ਆਸਟ੍ਰੇਲੀਆ?
ਦੇਖੋ ਜੀ, ਰਿਟੇਲ ਮੈਨੇਜਰ 489 ਲਿਸਟ ਤੇ ਅਵੇਲੇਬਲ ਨਹੀਂ ਹੈ। ਜੇ ਤੁਸੀਂ ਹੋਸਪਿਟੈਲਿਟੀ, ਆਈ ਥਿੰਕ ਇਹਨਾਂ ਨੇ ਕਿਹਾ ਬੈਚਲਰ ਕੀਤੀ ਹੈ ਹੋਸਪਿਟੈਲਿਟੀ ਦੇ ਵਿੱਚ, ਹੋਟਲ ਮੈਨੇਜਮੈਂਟ ਵਿੱਚ, ਆਈ ਬਿਲੀਵ ਜੇ ਤੁਸੀਂ ਹੋਟਲ ਮੈਨੇਜਰ ਹੋ, ਹੋਟਲ ਮੈਨੇਜਰ ਹੋ, ਤਾਂ ਤੁਹਾਡੀ ਸਟੇਟ ਸਪੋਂਸਰਸ਼ਿਪ 489 ਵੀਜ਼ਾ ਪੈ ਸਕਦਾ ਹੈ। ਉਹਦੇ ਲਈ ਤੁਹਾਨੂੰ ਘੱਟੋ ਘੱਟ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈ। ਜੇ ਤੁਸੀਂ ਐਕਸਪੀਰੀਅੰਸ ਲੈ ਲੈਂਦੇ ਹੋ ਤੇ ਆਪਣੀ ਸਕਿੱਲ ਅਸੈਸਮੈਂਟ ਕਰਾ ਲੈਂਦੇ ਹੋ ਤੇ ਘੱਟੋ ਘੱਟ ਤੁਹਾਡੇ ਕੋਲ ਆਪਣੇ 50 points ਨੇ, 489 ਵੀਜ਼ਾ ਲਈ ਆਪਣੇ 50 ਚਾਹੀਦੇ ਹੁੰਦੇ, ਸਟੇਟ ਤੁਹਾਨੂੰ ਦੱਸ ਦੇ ਦਿੰਦੀ ਹੈ, ਤਾਂ ਤੁਸੀਂ 489 ਵੀਜ਼ਾ ਡੈਫੀਨੇਟਲੀ ਪਾ ਸਕਦੇ ਹੋ।
जी जी प्रभजीत संत कुमार एक बार दोबारा जुड़े हैं कहते हैं मैम आई डिड माई 4 डिप्लोमाज इन बिजनेस एंड मैनेजमेंट एंड हैव 2 ईयर्स प्रोजेक्ट एडमिनिस्ट्रेशन एक्सपीरियंस इन न्यू साउथ वेल्स ऑस्ट्रेलिया बट नाउ आई एम लिविंग इन कैनबरा फ्रॉम लास्ट 2 ईयर्स एंड आई हैव माई ओन ट्रांसपोर्ट बिजनेस इट्स पॉसिबल टू गेट स्किल असेसमेंट ऑन 4 total 2 years diploma and I can apply for 190 in Canberra. I have 7 in each IELTS.
देखो संत जी गल उत्थे ही घूम के आ जाती है जिवें मैं जदों पहला स्टार्ट कीता सी प्रोग्राम मैं कहा सीगा कि स्किल असैसमेंट बहुत जरूरी है उहदे लई आपां नूं ऑक्यूपेशन चूज करनी पैंदी है जिहड़ी कि स्टेट लिस्ट ते होवे ਹੁਣ ਤੁਸੀਂ ਇਹ ਤੁਹਾਨੂੰ ਦੇਖਣਾ ਪਏਗਾ ਕਿ ਤੁਸੀਂ ਕਿਹੜੀ ਕੈਟੇਗਰੀ ਫਾਲ ਕਰ ਰਹੇ ਹੋ ਕਿਉਂਕਿ ਜਿੰਨਾ ਕੁ ਤੁਸੀਂ ਮੈਨੂੰ ਦੱਸਿਆ ਉਹਦੇ ਤੋਂ ਮੈਂ ਮੇਕ ਆਊਟ ਨਹੀਂ ਕਰ ਪਾ ਰਹੀ ਕਿ ਤੁਹਾਡੀ ਆਕੂਪੇਸ਼ਨ ਕੀ ਹੈ ਜੇ ਤੁਹਾਡੀ ਆਕੂਪੇਸ਼ਨ ਲਿਸਟ ਤੇ ਹੈ ਸਟੇਟ ਲਿਸਟ ਤੇ ਤਾਂ ਡੈਫੀਨੇਟਲੀ ਤੁਸੀਂ ਸਕਿੱਲ ਅਸੈਸਮੈਂਟ ਕਰਾ ਕੇ ਤੁਸੀਂ 190 ਲਈ ਐਲੀਜੀਬਲ ਹੋ ਸਕਦੇ ਹੋ ਜੇ ਤੁਹਾਡੇ ਆਪਣੇ 55 ਪੁਆਇੰਟਸ ਨੇ ਜਿਹੜੇ ਕਿ ਮੈਨੂੰ ਲੱਗਦਾ ਕਿ ਤੁਹਾਡੇ ਹੋਣਗੇ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ 7 ਇੰਚ ਪੈਨਸ ਵੀ ਨੇ
ਜੀ ਪ੍ਰਭਜੀਤ ਜੀ ਆਪਾਂ ਕਿਉਂਕਿ ਸਮਾਂ ਬ੍ਰੇਕ ਦਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਫੇਸਬੁੱਕ ਤੇ ਜਿਹੜੇ ਸਾਡੇ ਨਾਲ ਲਿਸਨਰ ਜੁੜੇ ਹੋਏ ਆ ਅਸੀਂ ਉਹਨਾਂ ਦੇ ਨਾਲ ਜਾਰੀ ਰੱਖਾਂਗੇ ਗੱਲਬਾਤ ਪਰ ਕਿਉਂਕਿ ਇਸ ਵੇਲੇ ਲਾਈਵ ਸਟ੍ਰੀਮ ਤੇ ਵੀ ਸਾਡਾ ਪ੍ਰੋਗਰਾਮ ਜਿਹੜਾ ਰੇਡੀਓ ਤੇ ਚੱਲ ਰਿਹਾ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਫਿਲਹਾਲ ਵਕਤ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਜੀ ਵਾਪਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ ਪੱਖੀਆਂ ਵੇ ਮੈਂ ਪੱਖੀਆਂ ਸਾਂਭ ਕੇ ਰੱਖੀਆਂ ਪੱਖੀਆਂ ਪੱਖੀਆਂ ਵੇ ਮੈਂ ਪੱਖੀਆਂ ਸਾਂਭ ਕੇ ਰੱਖੀਆਂ ਤੈਨੂੰ ਸੁੱਤੇ ਪੈ ਨੂੰ ਚੱਲ ਮਾਰਾਂ ਤੇਰੇ ਤੋਂ ਜ਼ਿੰਦਗੀ ਵਾਰਾਂ ਸੁੱਤੇ ਪੈ ਨੂੰ ਚੱਲ ਮਾਰਾਂ ਤੇਰੇ ਤੋਂ ਜ਼ਿੰਦਗੀ ਵਾਰਾਂ ਤੇਰੇ ਦੇ ਜਨੂੰ ਕਰ ਸਣ ਪੱਖੀਆਂ ਪੱਖੀਆਂ ਵੇ ਪੱਖੀਆਂ ਪੱਖੀਆਂ ਵੇ ਮੈਂ ਪੱਖੀਆਂ ਸਾਂਭ ਕੇ ਰੱਖੀਆਂ ਪੱਖੀਆਂ ਉੱਤੇ ਮੋਰ ਬੋਲਦੇ ਅਲੜ ਦਿਲਾਂ ਦੇ ਜੋਰ ਬੋਲ
ਸੁਖਰਾਮ ਸਿਸਟਰਸ ਦੀ ਆਵਾਜ਼ ਦੇ ਵਿਚ ਗੀਤ ਸੁਣਿਆ ਬ੍ਰੇਕ ਦੌਰਾਨ ਤੁਸੀਂ ਤੇ ਬ੍ਰੇਕ ਤੋਂ ਬਾਅਦ ਦੋਸਤੋ ਇਕ ਵਾਰ ਫੇਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਦੇ ਵਿਚ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਜੀ ਇਸ ਵੇਲੇ ਸਾਡੇ ਨਾਲ ਜਿਹੜੀ ਗੱਲਬਾਤ ਕਰ ਰਹੇ ਨੇ ਵਿਸ਼ਾ ਜਿਹੜਾ ਉਹ ਹੈਗਾ ਸਟੇਟ ਸਪਾਂਸਰ ਵੀਜ਼ਾ ਸੋ ਸਟੇਟ ਸਪਾਂਸਰ ਵੀਜ਼ਾ ਦੇ ਬਾਰੇ ਬਹੁਤ ਸਾਰੇ ਸਵਾਲ ਪ੍ਰਭਜੀਤ ਜੀ ਲਗਾਤਾਰ ਸਾਡੇ ਸਰੋਤਿਆਂ ਦੇ ਆ ਰਹੇ ਅਸੀਂ ਇਕ ਵਾਰ ਸਰੋਤਿਆਂ ਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਜੀ ਲਾਈਵ ਸਟ੍ਰੀਮਿੰਗ ਤੇ ਚੱਲ ਰਿਹਾ ਹਰਮਨ ਰੇਡੀਓ ਤੇ ਔਰ ਜੇਕਰ ਤੁਸੀਂ ਲਾਈਵ ਸਟ੍ਰੀਮਿੰਗ ਵੀ ਸੁਣ ਰਹੇ ਹੋ ਇਸ ਵੇਲੇ ਔਰ ਫੇਸਬੁੱਕ ਤੇ ਵੀ ਲਾਈਵ ਸਾਨੂੰ ਦੇਖ ਰਹੇ ਹੋ ਤੁਸੀਂ ਆਪਣੇ ਸਵਾਲ ਜਿਹੜੇ ਸਾਨੂੰ ਟੈਲੀਗ੍ਰਾਮ ਤੇ ਵੀ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਜਿਹੜੀ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ ਇਸ ਤੋਂ ਬਿਨਾਂ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਮੌਜੂਦ ਹੈ ਤੇ ਤੁਸੀਂ ਉਥੋਂ ਸਿੱਧਾ ਟੈਲੀਗ੍ਰਾਮ ਲਿੰਕ ਜਿਹੜਾ ਉਹਨੂੰ ਦੱਬ ਕੇ ਸਾਨੂੰ ਸਵਾਲ ਭੇਜ ਸਕਦੇ ਹੋ ਤੇ ਨਾਲ ਹੀ ਨਾਲ ਅਸੀਂ ਤੁਹਾਡੇ ਜਿਹੜੇ ਮੈਸੇਜਿਸ ਉਹ ਲੈ ਸਕਾਂਗੇ ਈਮੇਲ ਦੇ ਜ਼ਰੀਏ request@harmanradio.com ਸਾਡਾ ਈਮੇਲ ਪਤਾ ਤੇ ਤੁਸੀਂ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ 02-8599-2811 ਤੇ ਸੋ ਇਸ ਨੰਬਰ ਦੇ ਉੱਤੇ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਵੀ ਅਸੀਂ ਖੋਲ ਦਿੱਤੀਆਂ ਤੁਸੀਂ ਸਾਨੂੰ ਸਿੱਧੇ ਸਵਾਲ ਜਿਹੜੇ ਆ ਪ੍ਰਭਜੀਤ ਕੌਰ ਹੋਰਾਂ ਨੂੰ ਕਰ ਸਕਦੇ ਹੋ ਇਸ ਵਿਸ਼ੇ ਦੇ ਰਿਲੇਟਡ ਕੋਈ ਵੀ ਤੁਹਾਡਾ ਸਵਾਲ ਹੋਵੇ ਸੋ ਗੱਲਬਾਤ ਅਸੀਂ ਕਰ ਰਹੇ ਹਾਂ ਸਟੇਟ ਸਪਾਂਸਰ ਵੀਜ਼ਾਜ਼ ਦੇ ਬਾਰੇ ਤੇ ਬਹੁਤ ਸਾਰੇ ਪ੍ਰਭਜੀਤ ਜੀ ਜਿਵੇਂ ਸਵਾਲ ਦੋਸਤਾਂ ਦੇ ਆ ਰਹੇ ਆ ਵੱਖੋ ਵੱਖਰੀਆਂ ਸਟੇਟਸ ਦੇ ਵਿਚ ਜਿਵੇਂ ਉਨ੍ਹਾਂ ਦੀ ਜਿਹੜੀ ਸਟੇਟ ਸਪਾਂਸਰ ਵੀਜ਼ਾ ਨੂੰ ਲੈ ਕੇ ਜਿਹੜੀ ਇਨਕੁਆਇਰੀ ਆ ਉਹਦੇ ਬਾਰੇ ਚ
ਬਿਲਕੁਲ
ਤੇ ਕਿਸ ਤਰ੍ਹਾਂ ਦਾ ਭਵਿੱਖ ਆ ਸਰਕਾਰ ਦੀ ਜਿਹੜੀ ਨੀਤੀ ਆ ਉਹ ਇਸ ਬਾਬਤ ਕੀ ਹੋਣੀ ਆ ਮਾਈਗ੍ਰੇਸ਼ਨ ਦੇ ਪ੍ਰਤੀ
ਬਿਲਕੁਲ ਜੀ ਜਿਵੇਂ ਆਏ ਦਿਨ ਨਿਊਜ਼ ਵਿਚ ਨਵੀਂ ਕੋਈ ਨਾ ਕੋਈ ਖ਼ਬਰ ਆਉਂਦੀ ਰਹਿੰਦੀ ਹੈ ਜਿਹੜੀ ਲੇਟੈਸਟ ਇਸ ਟਾਈਮ ਤੇ ਨਿਊਜ਼ ਆਈ ਹੈ ਪਿਛਲੀ ਵਾਰ ਵੀ ਮੈਂ ਦੱਸਿਆ ਸੀਗਾ ਉਹ ਇਹ ਹੈ ਕਿ ਜਿਹੜੀ ਰਿਸਰਚ ਹੁੰਦੀ ਰਹਿੰਦੀ ਹੈ ਰੀਜਨਲ ਏਰੀਆ ਵਿਚ ਸਪੈਸ਼ਲ ਉਨ੍ਹਾਂ ਨੇ ਕਿਹਾ ਹੈ ਕਿ ਰਿਕੁਆਇਰਮੈਂਟ ਹੈ ਕਿਉਂਕਿ ਮੋਸਟਲੀ ਜਿਹੜੇ ਮਾਈਗ੍ਰੈਂਟਸ ਨੇ ਜਦੋਂ ਉਨ੍ਹਾਂ ਦਾ ਸਮਾਂ ਖਤਮ ਹੋ ਜਾਂਦਾ ਹੈ ਜਿਹੜਾ ਕਿ ਉਨ੍ਹਾਂ ਨੇ ਜ਼ਰੂਰੀ ਸਮਾਂ ਜਿਹੜਾ ਇਨ੍ਹਾਂ ਨੇ ਬਤੀਤ ਕਰਨਾ ਹੁੰਦਾ ਹੈ ਰੀਜਨਲ ਏਰੀਆ ਵਿਚ ਬਿਫੋਰ ਕਿ ਪੀਆਰ ਹੋਣ ਉਹ ਕਰਕੇ ਲੇਟਰ ਆਨ ਮੂਵ ਹੋ ਜਾਂਦੇ ਨੇ ਵੱਡੇ ਸਿਟੀਜ਼ ਜਿਵੇਂ ਕਿ ਸਿਡਨੀ ਮੈਲਬਰਨ ਵੱਲ ਇਹਦੇ ਕਰਕੇ ਕਿ ਉਥੇ ਸ਼ਾਰਟੇਜ ਹੈ ਰੀਜਨਲ ਏਰੀਆਜ਼ ਦੇ ਵਿਚ ਤੇ ਉਨ੍ਹਾਂ ਨੇ ਇਹ ਮੰਗ ਕੀਤੀ ਹੈ ਕਿ ਉਥੇ ਸਪੈਸ਼ਲ ਕਹਿ ਲਓ ਕਿ ਨੰਬਰਸ ਉਨ੍ਹਾਂ ਨੂੰ ਪ੍ਰੋਵਾਈਡ ਕੀਤੇ ਜਾਣ ਕਿ ਇੰਨੇ ਮਾਈਗ੍ਰੈਂਟਸ ਐਵਰੀ ਈਅਰ ਜਾਂ ਐਵਰੀ ਫਾਈਨੈਂਸ਼ੀਅਲ ਈਅਰ ਵੀ ਪਰਟੀਕੁਲਰਲੀ ਰੀਜਨਲ ਏਰੀਆ ਨੂੰ ਐਲੋਕੇਟ ਹੋਣ ਤੇ ਲੇਟੈਸਟ ਇਕ ਹੋਰ ਨਿਊਜ਼ ਵੀ ਹੈ ਕਿ ਸਪੈਸ਼ਲ ਫਾਰਮਰਸ ਲਈ ਵੀ ਵੀਜ਼ੇ ਦੀ ਕੁਛ ਚੱਲ ਰਹੀ ਹੈ ਗੌਰਮੈਂਟ ਵੱਲੋਂ ਕਿ ਆਉਣ ਵਾਲੇ ਸਮੇਂ ਵਿਚ ਸਪੈਸ਼ਲ ਕੈਟੇਗਰੀ ਫਾਰਮਰਸ ਲਈ ਵੀ ਉਹ ਰਿਲੀਜ਼ ਕਰ ਰਹੇ ਨੇ ਹਜੇ ਉਹਦੇ ਬਾਰੇ ਕੋਈ ਖਾਸ ਜਾਣਕਾਰੀ ਹਜੇ ਆਪਣੇ ਕੋਲ ਨਹੀਂ ਹੈਗੀ ਹਜੇ ਸਿਰਫ ਕੱਲ ਕੀ ਪ੍ਰੈਸ ਰਿਲੀਜ਼ ਹੀ ਹੈ
ਜੀ
ਹੁਣ ਕਹਿਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਦਾ ਇਸ ਟਾਈਮ ਤੇ ਪੂਰਾ ਧਿਆਨ ਹੈ ਰੀਜਨਲ ਏਰੀਆਜ਼ ਵੱਲ ਕਿਉਂਕਿ ਮੈਲਬਰਨ ਨੇ ਸਿਡਨੀ ਓਵਰ ਕਰਾਊਡਿਡ ਨੇ ਇਨਫਰਾਸਟ੍ਰਕਚਰ ਇੰਨਾ ਨਹੀਂ ਹੈ ਓਵਰ ਹੋ ਗਿਆ ਹੈ ਇੱਥੇ ਕੰਮ ਕਿਉਂਕਿ ਹਰ ਕੋਈ ਇੱਥੇ ਹੀ ਆਉਣਾ ਚਾਹੁੰਦਾ ਹੈ ਤੇ ਹੁਣ ਉਨ੍ਹਾਂ ਦਾ ਸਰਕਾਰ ਦਾ ਇਹ ਕਹਿ ਲਓ ਕਿ ਉਪਰਾਲਾ ਹੈ ਕਿ ਰੀਜਨਲ ਏਰੀਆ ਵੱਲ ਨੂੰ ਲੋਕ ਜਾਣ ਉਥੇ ਡਿਗਰੀਆਂ ਕਰਨ ਤੇ ਉਥੇ ਤਾਂ ਹੀ ਕਹਿ ਲਓ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਟੇਟਸ ਦੀ ਅੱਡ ਅੱਡ ਹਰੇਕ ਸਟੇਟ ਕੰਪੀਟ ਕਰ ਰਹੀ ਹੈ ਕਿ ਇੱਥੇ ਆਓ ਪੜ੍ਹੋ ਤੇ ਤੁਹਾਨੂੰ ਅਸੀਂ ਇੱਥੇ ਪੜ੍ਹਨ ਦਾ ਬੈਨੀਫਿਟ ਦੇਵਾਂਗੇ ਤੇ ਸਿੱਧੀ ਪੀਆਰ ਦਾ ਰਸਤਾ ਤੁਹਾਡਾ ਖੁੱਲਦਾ ਹੈ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕੰਸਿਡਰ ਕਰੋ ਰੀਜਨਲ ਏਰੀਆਜ਼ ਵੱਲ ਮੂਵ ਹੋਣ ਬਾਰੇ ਖਾਸ ਤੌਰ ਤੇ ਤਸਮੀਨੀਆ ਸਾਊਥ ਆਸਟ੍ਰੇਲੀਆ ਨਰਦਰਨ ਟੈਰੇਟਰੀ ਤਸਮੀਨੀਆ ਸਾਊਥ ਆਸਟ੍ਰੇਲੀਆ ਨਰਦਰਨ ਟੈਰੇਟਰੀ ਐਂਡ ਕੈਨਬਰਾ
ਜੀ ਜੀ ਸਾਡੇ ਨਾਲ ਮਨਪ੍ਰੀਤ ਕੌਰ ਨਾਥ ਸ਼ਾਮਲ ਹੋਏ ਨੇ ਕਹਿੰਦੇ ਆਈ ਐਮ ਔਨ ਮਾਸਟਰ ਆਫ ਨਰਸਿੰਗ ਔਨ 485 ਵੀਜ਼ਾ ਮਾਈ ਵੀਜ਼ਾ ਇਜ਼ ਓਨਲੀ ਫਾਰ 1 ਮੰਥ ਆਫਟਰ ਫਿਨਿਸ਼ਿੰਗ ਮਾਈ ਸਟੱਡੀ ਇਨ ਵਿਚ ਆਈ ਹੈਵ ਟੂ ਰਜਿਸਟਰ ਵਟ ਆਰ ਐਨੀ ਆਪਸ਼ਨ ਫਾਰ ਗੈਟਿੰਗ ਅਦਰ ਵੀਜ਼ਾ ਟੂ ਰਿਮੇਨ ਇਨ ਆਸਟ੍ਰੇਲੀਆ ਔਰ ਆਈ ਹੈਵ ਟੂ ਲੀਵ ਬੈਕ ਟੂ ਇੰਡੀਆ ਐਂਡ ਵੇਟ
ਮਨਪ੍ਰੀਤ ਕੌਰ ਜੀ ਦੇਖੋ ਜੀ ਜੇ ਤੁਸੀਂ 485 ਤੋਂ ਇੱਕ ਮਹੀਨੇ ਚ 485 ਐਕਸਪਾਇਰ ਹੋ ਰਿਹਾ ਤੁਹਾਡੇ ਕੋਲ ਇੱਕੋ ਹੀ ਆਪਸ਼ਨ ਬਚਦੀ ਹੈ ਉਹ ਹੈ ਸਟੂਡੈਂਟ ਵੀਜ਼ਾ ਤੇ ਸਟੂਡੈਂਟ ਵੀਜ਼ਾ ਓਬਵੀਅਸਲੀ ਜੇ ਤੁਸੀਂ ਮਾਸਟਰ ਆਫ ਨਰਸਿੰਗ ਆਲਰੇਡੀ ਕਰ ਲਈ ਹੈ ਤਾਂ ਬੜੀ ਮੁਸ਼ਕਿਲ ਹੋਏਗਾ ਜਾਂ ਤਾਂ ਤੁਸੀਂ ਆਲਰੇਡੀ ਇੱਕ ਹੋਰ ਮਾਸਟਰਸ ਵਿੱਚ ਐਡਮਿਸ਼ਨ ਲਓ ਠੀਕ ਹੈ ਜੀ ਨਹੀਂ ਤਾਂ ਫਿਰ ਕੋਈ ਹੋਰ ਲੀਡਰਸ਼ਿਪ ਮੈਨੇਜਮੈਂਟ ਟਾਈਪ ਦਾ ਕੋਰਸ ਤੁਸੀਂ ਲੈ ਕੇ ਅੱਗੇ ਸਟੂਡੈਂਟ ਵੀਜ਼ਾ ਪਾ ਕੇ ਉੱਥੇ ਰੁਕ ਸਕਦੇ ਹੋ ਤਾਂ ਇਨ ਦਾ ਮੀਨ ਟਾਈਮ ਆਪਣਾ ਏਪਰਾ ਵਾਲਾ ਪ੍ਰੋਸੈਸ ਸਕਿੱਲ ਅਸੈਸਮੈਂਟ ਵਾਲਾ ਪ੍ਰੋਸੈਸ ਪੂਰਾ ਕਰ ਸਕਦੇ ਹੋ
ਜੀ ਤੇ ਲੋਕੇਸ਼ ਸੋਨੀ ਹੋਰਾਂ ਦਾ ਸਵਾਲ ਇੱਕ ਵਾਰ ਫੇਰ ਆਇਆ ਇਹਨਾਂ ਨੇ ਪੁੱਛਿਆ ਕਿ ਕੈਨ ਯੂ ਪਲੀਜ਼ ਸੁਜੈਸਟ ਮੀ ਐਨੀ ਅਦਰ ਆਪਸ਼ਨ ਦੈਨ 189 ਆਪਸ਼ਨ ਇਨ ਅਕਾਊਂਟਿੰਗ ਡਿਡ ਹੋਸਪਿਟੈਲਿਟੀ ਐਜ਼ ਵੈਲ
ਲੋਕੇਸ਼ ਜੀ ਬਿਲਕੁਲ ਜੀ, ਜਿਵੇਂ ਤੁਸੀਂ ਜੇ ਤੁਹਾਡੇ ਕੋਲ 485 ਤੇ ਹਜੇ 2 ਸਾਲ ਪਏ ਨੇ, ਆਈ ਐਮ ਨੋਟ ਸ਼ੋਰ ਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਹੋ ਕਿ 485 ਤੇ ਹੋ। ਜੇ ਤੁਸੀਂ 485 ਵੀਜ਼ਾ ਤੇ ਹੋ ਤਾਂ ਤੁਹਾਡੇ ਕੋਲ 1 ਸਾਲ ਦੀ ਕੋਈ ਵੀ ਟ੍ਰੇਡ ਕੋਰਸ ਕਰਕੇ, ਜੇ ਤੁਸੀਂ 1 ਸਾਲ ਦਾ ਜੋਬ ਰੈਡੀ ਪ੍ਰੋਗਰਾਮ ਕਰ ਲੈਂਦੇ ਹੋ ਤਾਂ ਤੁਹਾਡੇ ਕੋਲ ਆਪਸ਼ਨ ਹੈਗੀਆਂ ਨੇ। ਸੋ ਯੂ ਸ਼ੁੱਡ ਬੀ ਥਿੰਕਿੰਗ ਲਾਈਕ ਸਮਥਿੰਗ ਅਦਰ ਦੈਨ ਅਕਾਊਂਟਿੰਗ। ਅਕਾਊਂਟਿੰਗ ਨਾਲ ਜੇ ਤੁਸੀਂ ਸਟਿੱਕ ਕਰੋਗੇ ਤੇ ਸਿਰਫ ਨਿਊ ਸਾਊਥ ਵੇਲਸ ਵਿੱਚ ਰਹਿ ਕੇ ਹੀ ਕੁਝ ਸੋਚੋਗੇ ਤੁਹਾਡਾ ਬਣ ਜਾਏਗਾ, ਤਾਂ ਉਹ ਇਹੀ ਹੈ ਕਿ ਤੁਸੀਂ ਕੋਈ ਟ੍ਰੇਡ ਕੋਰਸ ਰਹਿ ਕੇ ਜੇ ਤੁਸੀਂ ਨਿਊ ਸਾਊਥ ਵੇਲਸ ਚ ਕਰ ਲੈਂਦੇ ਹੋ ਤੇ ਨਾਲ ਜੋਬ ਰੈਡੀ ਪ੍ਰੋਗਰਾਮ ਕਰ ਲੈਂਦੇ ਹੋ ਤਾਂ ਤੁਹਾਡਾ PR ਦਾ ਹੱਲ ਹੋ ਸਕਦਾ ਹੈ। ਜਾਂ ਫਿਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 80 ਪੁਆਇੰਟਸ ਤੇ ਆ ਰਹੀ ਹੈ ਬਟ ਬਹੁਤ ਮੁਸ਼ਕਿਲ ਹੋ ਰਿਹਾ ਹੈ ਅੱਗੇ, ਜਾਂ ਫਿਰ ਤੁਸੀਂ ਫਿਰ ਜਿਵੇਂ ਕੈਨਬਰਾ, ਤਸਮੇਨੀਆ, ਡਾਰਵਿਨ ਵਾਲੀਆਂ ਮੈਂ ਆਪਸ਼ਨਸ ਦੱਸੀਆਂ ਨੇ, ਉਹਨਾਂ ਵਿੱਚੋਂ ਕੋਈ ਆਪਸ਼ਨ ਕੰਸਿਡਰ ਕਰ ਸਕਦੇ ਹੋ ਉੱਥੇ ਮੂਵ ਹੋ ਕੇ ਉੱਥੇ ਰਹਿ ਕੇ। ਉਹਨਾਂ ਜਿਹੜੀਆਂ ਐਲੀਜੀਬਿਲਟੀ ਰਿਕੁਆਇਰਮੈਂਟਸ ਮੈਂ ਆਲਰੇਡੀ ਜਿਵੇਂ ਕਿਉਂਕਿ ਪਹਿਲਾਂ ਐਕਸਪਲੇਨ ਕੀਤੀਆਂ ਨੇ ਪ੍ਰੋਗਰਾਮ ਦੇ ਸਟਾਰਟਿੰਗ ਤੇ, ਜੇ ਤੁਸੀਂ ਉਹ ਸਾਰਾ ਕੁਝ ਕਿਸੇ ਵੀ ਇੱਕ ਪਰਟੀਕੁਲਰ ਸਟੇਟ ਨੂੰ ਤੁਸੀਂ ਚੂਜ਼ ਕਰਕੇ ਤੁਸੀਂ ਉਹ ਐਲੀਜੀਬਿਲਟੀ ਰਿਕੁਆਇਰਮੈਂਟਸ ਮੀਟ ਕਰ ਲੈਂਦੇ ਹੋ ਤਾਂ ਤੁਹਾਡਾ ਕਹਿ ਲਓ ਕਿ ਹੱਲ ਹੋ ਸਕਦਾ ਹੈ PR ਦਾ
ਜੀ। ਸਾਡੇ ਨਾਲ ਪ੍ਰਵੀਨ ਮਾਹਲ ਵੀ ਸ਼ਾਮਲ ਹੋਏ ਆ। ਪ੍ਰਵੀਨ ਮਾਹਲ ਕਹਿੰਦੇ ਆ ਜੀ ਕਿ ਅਸੀਂ ਵਿਜ਼ਟਰ ਵੀਜ਼ਾ ਤੇ ਆ, ਹਸਬੈਂਡ ਵਾਈਫ ਤੇ ਮੇਰਾ ਸਨ, ਤੇ ਆਈ ਵਾਂਟ ਟੂ ਅਪਲਾਈ ਫਾਰ ਸਟੂਡੈਂਟ ਵੀਜ਼ਾ।
ਬਿਲਕੁਲ ਜੀ, ਦੇਖੋ ਜੀ ਇਹ ਇਸ ਟਾਈਮ ਤੇ ਕਹਿ ਲੋ ਕਿ ਸਰਕਾਰ ਨੇ ਕਾਫੀ ਖੁੱਲੇ ਕੀਤੇ ਹੋਏ ਨੇ ਵੀਜ਼ੇ, ਵਿਜ਼ਟਰ ਵੀਜ਼ਾ ਤੇ ਜੇ ਤੁਸੀਂ ਆਏ ਹੋ ਤੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ, ਸਭ ਤੋਂ ਪਹਿਲੀ ਗੱਲ ਜਿਹੜੀ ਦੇਖਣ ਵਾਲੀ ਹੈ ਉਹ ਹੈ 8503 ਕੰਡੀਸ਼ਨ ਤੁਹਾਡੇ ਵੀਜ਼ਾ ਤੇ। ਨੋ ਫਰਦਰ ਸਟੇ ਕੰਡੀਸ਼ਨ ਜੇ ਤੁਹਾਡੇ ਵੀਜ਼ਾ ਤੇ ਨਹੀਂ ਹੈ ਤਾਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇ ਤੁਹਾਨੂੰ ਫਰਦਰ ਗਾਈਡੈਂਸ ਚਾਹੀਦੀ ਹੈ ਇਹਦੇ ਲਈ ਤੁਸੀਂ ਸਾਡੇ ਆਫਿਸ ਵੀ ਕੰਟੈਕਟ ਕਰ ਸਕਦੇ ਹੋ ਕਿ ਫਰਦਰ ਕੀ ਪ੍ਰੋਸੈਸ ਹੈ। ਬਾਕੀ ਜਿਹੜੀ ਕਿ ਐਡਮਿਸ਼ਨ ਹੈ ਸਟੂਡੈਂਟ ਵੀਜ਼ੇ ਦੀ ਉਹ ਤੁਹਾਡੇ ਪਿਛਲੇ ਬੈਕਗ੍ਰਾਉਂਡ ਨੂੰ ਦੇਖ ਕੇ ਹੀ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਕਿਹੜੇ ਕੋਰਸ ਵਿੱਚ ਤੁਸੀਂ ਜਾਓ, ਕਿਹੜਾ ਵਧੀਆ ਹੋਏਗਾ। ਤੁਸੀਂ ਡਿਟੇਲਡ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ ਜੀ ਸਾਡੇ ਆਫਿਸ ਕਾਲ ਕਰ।
ਲਵ ਹੈਰੀ ਅੱਗੇ ਸਾਡੇ ਨਾਲ ਸ਼ਾਮਲ ਹੋਏ। ਹੈਲੋ ਮੈਮ, ਕਹਿੰਦੇ ਮਾਈ ਬ੍ਰਦਰ ਹੈਜ਼ ਗੋਟ ਕੈਂਸਲਡ ਵੀਜ਼ਾ ਐਂਡ 3-year ਬੈਨ ਔਨ ਟੈਂਪਰੇਰੀ ਵੀਜ਼ਾ 1 year ਅਗੋ ਕਾਜ਼ ਆਫ ਚੇਂਜਡ ਸਟੱਡੀ। ਆਫਟਰ ਫਿਨਿਸ਼ ਬੈਨ ਹੀ ਕੈਨ ਅਪਲਾਈ ਐਨੀ ਅਦਰ ਟੈਂਪਰੇਰੀ ਵੀਜ਼ਾ ਔਰ ਨਾਟ।
ਦੇਖੋ ਜੀ,
ਮੈਨੂੰ ਲੱਗਦਾ ਸਟੂਡੈਂਟ ਵੀਜ਼ਾ ਤੇ ਆ ਰਹੇ ਆ।
ਜੇ ਤੁਸੀਂ ਗੱਲ ਕਰ ਰਹੇ ਹੋ ਟੈਂਪਰੇਰੀ ਵੀਜ਼ਾ ਸਟੂਡੈਂਟ ਜਾਂ ਵਿਜ਼ਿਟਰ, ਉਹ ਤਾਂ ਜੀ ਬਹੁਤ ਮੁਸ਼ਕਿਲ ਹੋਣ ਵਾਲਾ ਹੈ ਤੁਹਾਡੇ ਬ੍ਰਦਰ ਲਈ। ਪਰ ਜੇ ਤੁਸੀਂ ਇਸ ਤੋਂ ਇਲਾਵਾ ਕੋਈ ਹੋਰ ਆਪਸ਼ਨ ਦੇਖਦੇ ਹੋ ਜਿਵੇਂ ਕਿ ਜਿਵੇਂ ਆ ਸਟੇਟ ਸਪੋਂਸਰਸ਼ਿਪ ਦੀ ਗੱਲ ਕਰਨ ਚ ਉਹ ਐਲੀਜੀਬਿਲਟੀ ਮੀਟ ਕਰਦੇ ਨੇ, ਉਹ ਆਫਸ਼ੋਰ ਤੋਂ ਵੀ ਅਪਲਾਈ ਕਰ ਸਕਦੇ ਨੇ। ਹਾਂਜੀ, ਉਹਦੇ ਲਈ ਉਹਨਾਂ ਤੇ ਕੋਈ ਬੈਨ ਨਹੀਂ ਹੈ। ਤੇ ਦੂਸਰੀ ਚੀਜ਼ ਇਹ ਕਿ ਜੇ ਕਿਸੇ ਨਾਲ ਉਹ ਵਿਆਹ ਕਰਦੇ ਨੇ ਤੇ ਉਹ PR ਦੀ ਫਾਈਲ ਪਾ ਰਹੇ ਨੇ ਜਾਂ ਫਿਰ ਸਟੇਟ ਸਪੋਂਸਰ ਵੀਜ਼ਾ ਪਾ ਰਹੇ ਨੇ ਤਾਂ ਵੀ ਇਹ ਬੈਨ ਉਹਨਾਂ ਤੇ ਨਹੀਂ ਲੱਗਦਾ। ਸਿਰਫ ਜਿਵੇਂ ਤੁਸੀਂ ਖੁਦ ਵੀ ਮੇਰੇ ਖਿਆਲ ਚ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੈ ਕਿ ਸਿਰਫ ਟੈਂਪਰੇਰੀ ਵੀਜ਼ਾ ਤੇ ਹੀ ਬੈਨ ਹੈ। ਬਟ ਅਗੇਨ ਕੀ ਮੁਸ਼ਕਿਲ ਹੋਏਗਾ ਜੇ ਤੁਸੀਂ ਸਟੂਡੈਂਟ ਵੀਜ਼ਾ ਫੇਰ ਸੋਚ ਰਹੇ ਹੋ
ਜੀ। ਗੁਰੀ ਭੁੱਲਰ ਅੱਗੇ ਕਹਿੰਦੇ ਇੰਡੂਅਲ ਡਿਗਰੀ ਆਫ MBA ਐਂਡ MPA ਇਜ਼ ਦੇਅਰ ਆਪਸ਼ਨ ਫਾਰ PR।
ਬਿਲਕੁਲ ਜੀ, MBA MPA ਜੇ ਤੁਸੀਂ ਕੀਤੇ, ਜੇ MPA ਮੇਜਰ ਸੀ ਤਾਂ ਤੁਸੀਂ ਅਕਾਊਂਟਿੰਗ ਦੀ ਸਕਿੱਲ ਅਸੈਸਮੈਂਟ। ਬਟ ਅਗੇਨ ਜਿਵੇਂ ਤੁਹਾਨੂੰ ਕੀ ਪਤਾ ਹੈ ਕਿ ਅਕਾਊਂਟਿੰਗ ਦੀ ਜਿਹੜੀ ਕੱਟ ਆਫ ਚੱਲ ਰਹੀ ਹੈ ਉਹ 80 ਪੁਆਇੰਟਸ ਹੈ। ਜੇ ਤੁਸੀਂ 80-85 ਪੁਆਇੰਟਸ ਲੈ ਸਕਦੇ ਹੋ ਤਾਂ ਅਕਾਊਂਟਿੰਗ ਚ ਸਟਿਲ PR ਪੈ ਰਹੀ ਹੈ
ਜੀ। ਅੱਗੇ ਕੁਛ ਹੋਰ ਦੋਸਤ ਸਾਡੇ ਨਾਲ ਜੁੜ ਰਹੇ ਨੇ। ਸ਼ਮਸ਼ੇਰ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਜੀ। ਮੇਰਾ ਪ੍ਰਸ਼ਨ ਹੈ ਕਿ ਵਿਕਟੋਰੀਆ ਚ ਰਜਿਸਟਰਡ ਨਰਸ ਲਈ ਇਨਵੀਟੇਸ਼ਨ 60 ਪੁਆਇੰਟ ਕਿੰਨਾ ਟਾਈਮ ਲੱਗ ਰਿਹਾ ਜੀ?
ਦੇਖੋ ਜੀ, ਵਿਕਟੋਰੀਆ ਵਿੱਚ ਜੇ ਤੁਸੀਂ ਫਾਈਲ ਆਲਰੇਡੀ ਪਾਈ ਹੋਈ ਹੈ ਤਾਂ ਉਹਨਾਂ ਨੇ ਸਪੈਸ਼ਲ ਈਮੇਲਸ ਭੇਜੀਆਂ ਨੇ, ਕਿਉਂਕਿ 15 ਮਈ ਤੋਂ ਉਹਨਾਂ ਨੇ ਬੰਦ ਕਰ ਦਿੱਤੇ ਨੇ ਇਨਵੀਟੇਸ਼ਨ, ਕਿਉਂਕਿ ਉਹਨਾਂ ਕੋਲ ਫਾਈਲਸ ਬਹੁਤ ਜ਼ਿਆਦਾ ਆ ਗਈਆਂ ਸੀਗੀਆਂ। ਇਹਦੇ ਲਈ ਉਹਨਾਂ ਨੇ ਜਿਹੜੀਆਂ ਫਾਈਲਸ ਆਲਰੇਡੀ ਪਈਆਂ ਹੋਈਆਂ ਨੇ ਉਹਨਾਂ ਨੂੰ ਹੀ ਇਨਵੀਟੇਸ਼ਨ ਆਉਣਗੇ, ਠੀਕ ਹੈ ਜੀ? ਕਿਉਂਕਿ ਹੁਣ ਬਿਲਕੁਲ ਐਂਡ ਆਫ ਫਾਈਨੈਂਸ਼ੀਅਲ ਈਅਰ ਹੈ, ਹੁਣ ਉਹਨਾਂ ਦਾ ਵੀ ਕੋਟਾ ਖਤਮ ਹੋ ਗਿਆ ਜਿੰਨੀ ਉਹਨਾਂ ਨੇ ਪਲੇਸਿਸ ਦੇਣੀਆਂ ਸੀਗੀਆਂ। ਤੇ ਹੁਣ ਜਿਹੜਾ ਨੈਕਸਟ ਉਹ ਖੋਲਣਗੇ ਇਨਟੇਕ, ਮੋਸਟ ਪ੍ਰੋਬੇਬਲੀ ਜੁਲਾਈ ਵਿੱਚ ਖੋਲਣਗੇ ਜਦੋਂ ਸਾਰਾ ਕੁਝ ਰੀਸੈਟ ਹੁੰਦਾ ਹੈ
ਜੀ।
ਪਰ ਜੇ ਤੁਸੀਂ ਆਲਰੇਡੀ ਫਾਈਲ ਲੌਂਚ ਕੀਤੀ ਹੈ ਤਾਂ ਤੁਹਾਡੀ ਨਾਰਮਲ ਪ੍ਰੋਸੈਸਿੰਗ ਜਿਹੜਾ ਕਿ ਵੈਸੇ ਨਾਲ 12 ਵੀਕਸ ਪ੍ਰੋਸੈਸਿੰਗ ਟਾਈਮ ਹੈ ਤਾਂ 12 ਵੀਕਸ ਤੋਂ ਅਬਾਵ ਲੱਗ ਰਿਹਾ ਹੈ ਇਸ ਟਾਈਮ ਤੇ। ਬਟ ਉਹਨਾਂ ਨੇ ਹਜੇ ਇਹ ਇੰਡੀਕੇਸ਼ਨ ਨਹੀਂ ਦਿੱਤੀ ਵੀ ਕਿੰਨਾ, ਬਟ ਉਹਨਾਂ ਨੇ ਕਿਹਾ ਕਿ ਜ਼ਿਆਦਾ ਟਾਈਮ ਲੱਗ ਰਿਹਾ ਹੈ 12 ਵੀਕਸ ਤੋਂ
ਜੀ। ਰਾਜਵਿੰਦਰ ਸੰਧੂ ਅੱਗੇ ਸ਼ਾਮਲ ਹੋਏ, ਕਹਿੰਦੇ ਹਾਏ, ਮਾਈ ਬ੍ਰਦਰ ਗੋਟ ਵੀਜ਼ਾ ਰਿਫਿਊਜ਼ਲ ਔਨ ਦ ਬੇਸਿਸ ਆਫ GTE, ਤੇ ਉਹਨਾਂ ਨੇ ਪੁੱਛਿਆ ਕੈਨ ਹੀ ਅਪਲਾਈ ਅਗੇਨ ਫਾਰ ਸਟੂਡੈਂਟ ਵੀਜ਼ਾ।
ਦੇਖੋ ਜੀ, ਜੇ ਤੁਹਾਡੇ ਬ੍ਰਦਰ ਨੇ ਆਫਸ਼ੋਰ ਤੋਂ ਫਾਈਲ ਲਗਾਈ ਸੀਗੀ, GTE ਗਰਾਊਂਡ ਤੇ ਜਿਹੜੇ ਵੀਜ਼ਾ ਰਿਫਿਊਜ਼ ਹੁੰਦੇ ਨੇ ਉਹਨਾਂ ਨੂੰ ਚੈਲੰਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮੈਂ ਨਹੀਂ ਕਹੂੰਗੀ ਨਾਮੁਮਕਿਨ ਨਹੀਂ ਹੈ, ਕਿਉਂਕਿ ਮੋਸਟਲੀ GTE ਗਰਾਊਂਡ ਤੇ ਜਿਹੜੇ ਵੀਜ਼ਾ ਰਿਫਿਊਜ਼ ਹੁੰਦੇ ਨੇ, GTE ਇੱਕ ਇਹੋ ਜਿਹਾ ਕ੍ਰਾਈਟੀਰੀਆ ਹੈ ਕਿ ਜਿਹੜਾ ਕਿ ਕੇਸ ਆਫਿਸਰ ਨੂੰ ਕਹਿ ਲਓ ਕਿ ਚੈਲੰਜ ਕਰਨਾ ਬੜਾ ਮੁਸ਼ਕਿਲ ਹੈ
ਜੀ,
ਕਿਉਂਕਿ ਉਹ ਕਹਿ ਦਿੰਦੇ ਨੇ ਤੁਸੀਂ ਜੈਨੂਅਨ ਸਟੂਡੈਂਟ ਨਹੀਂ ਹੈਗੇ। ਹੁਣ ਜੈਨੂਅਨ ਸਟੂਡੈਂਟ ਨਹੀਂ ਹੈਗੇ ਆਪਾਂ ਕਿਵੇਂ ਉਹਨਾਂ ਨੂੰ ਦਿਖਾਈਏ ਕਿ ਜੈਨੂਅਨ ਆ?
ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਰੰਟਲੀ ਜੇ ਤੁਹਾਡੇ ਬ੍ਰਦਰ ਦਾ ਵੀਜ਼ਾ ਰਿਫਿਊਜ਼ ਹੋਇਆ ਹੈ ਜੀ ਟੀ ਗਰਾਊਂਡ ਤੇ, ਜੇ ਉਹਨਾਂ ਨੇ ਕਿਹਾ SOP ਵਧੀਆ ਨਹੀਂ ਸੀ, ਇਨਾਫ ਰਿਸਰਚ ਨਹੀਂ ਕੀਤੀ ਸੀ, ਤਾਂ ਇਹ ਜੀ ਕਾਪੀ ਪੇਸਟ ਰਿਫਿਊਜ਼ਲ ਹੈ ਡਿਪਾਰਟਮੈਂਟ ਦੀ, ਜਿਹੜੀ ਕਿ ਅਕਸਰ ਉਹ ਇਹੋ ਜਿਹੇ ਰਿਫਿਊਜ਼ਲਸ ਸਾਡੇ ਦੇਖਣ ਨੂੰ ਆਉਂਦੀਆਂ ਨੇ। ਇੱਕ ਦਿਨ ਤਾਂ ਮੈਂ ਬੈਠ ਕੇ ਦੋ ਰਿਫਿਊਜ਼ਲਸ ਆ ਕਲਾਇੰਟ ਨੂੰ ਦਿਖਾਇਆ, ਕਿਸੇ ਇੱਕ ਹੋਰ ਕਲਾਇੰਟ ਨੇ ਕੰਟੈਕਟ ਕੀਤਾ ਸੀ ਮੈਨੂੰ ਪਹਿਲਾਂ, ਰਿਫਿਊਜ਼ਲ ਉਹਨਾਂ ਦਾ ਇਸੇ ਤਰੀਕੇ ਨਾਲ ਆਫਸ਼ੋਰ ਤੋਂ ਸੀਗਾ ਕਿਸੇ ਹੋਰ ਏਜੰਟ ਦੇ ਥਰੂ, ਤੇ ਦੂਸਰੇ ਉਹ ਆਪਣੀ ਰਿਫਿਊਜ਼ਲ ਲੈ ਕੇ ਆਏ, ਬਿਲਕੁਲ ਐਗਜੈਕਟਲੀ ਕਾਪੀ ਪੇਸਟ ਰਿਫਿਊਜ਼ਲ ਸੀਗੀ ਜੀ ਟੀ ਗਰਾਊਂਡ ਤੇ। ਕਈ ਵਾਰ ਆਪਾਂ ਨੂੰ ਐਂ ਲੱਗਦਾ ਕਿ ਏਜੰਟ ਨੇ SOP ਨੂੰ ਵਧੀਆ ਲਗਾਈ, ਤੇ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਜੇ ਤੁਹਾਡੇ ਬ੍ਰਦਰ ਦਾ ਵੀਜ਼ਾ ਥੋੜਾ ਜਿਹਾ ਕਹਿ ਲਓ ਕਿ ਪ੍ਰੋਫਾਈਲ ਨਹੀਂ ਅੱਛਾ ਸੀਗਾ, ਤਾਂ ਉਹਨਾਂ ਦੇ ਘੱਟ ਚਾਂਸਿਸ ਨੇ ਦੁਬਾਰਾ ਵੀਜ਼ਾ ਮਿਲਣ ਦੇ। ਪਰ ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਇੱਕ ਵਾਰ ਟਰਾਈ ਕੀਤਾ ਜਾ ਸਕਦਾ ਹੈ, ਜਿਵੇਂ ਉਹਨਾਂ ਨੇ ਰਿਫਿਊਜ਼ਲ ਦੇ ਵਿੱਚ ਰੀਜ਼ਨਸ ਲਿਖੇ ਨੇ, ਜੇ ਸਮਥਿੰਗ ਅਦਰ ਦੈਨ ਕਾਪੀ ਪੇਸਟ ਰਿਫਿਊਜ਼ਲ ਹੈ ਤਾਂ ਆਪਾਂ ਉਸ ਦੇਖ ਸਕਦੇ ਹਾਂ ਉਸ ਚੀਜ਼ ਨੂੰ।
ਅੱਗੇ ਅਜੇਪਾਲ ਸਿੰਘ ਵੀ ਜੁੜੇ ਸੀਗੇ ਸਾਡੇ ਨਾਲ, ਉਹਨਾਂ ਨੇ ਵੀ ਇੱਕ ਸਵਾਲ ਕੀਤਾ। ਸਿੰਘ ਗੈਰੀ ਅੱਗੇ ਕਰ ਰਹੇ ਨੇ ਸਵਾਲ, ਮੈਮ ਕੈਨ ਯੂ ਟੈਲ ਮੀ ਵਾਈ RSMS 187 ਵੀਜ਼ਾ ਪ੍ਰੋਸੈਸਿੰਗ ਟਾਈਮ ਇਨਕਰੀਜ਼ ਐਵਰੀ ਮੰਥ। ਅੱਜ ਜਿਹੜਾ ਅਸੀਂ ਅਸਲ ਦੇ ਵਿੱਚ ਵਿਸ਼ਾ ਛੋਇਆ ਹੋਇਆ ਉਹ ਹੈਗਾ ਜੀ ਸਟੇਟ ਸਪਾਂਸਰ ਵੀਜ਼ਾ। ਅਸੀਂ ਮੈਨੂੰ ਲੱਗਦਾ ਕਿ ਜ਼ਿਆਦਾ ਗੱਲਬਾਤ ਜੇ ਉਹਦੇ ਇਰਦ ਗਿਰਦ ਰੱਖੀਏ ਤਾਂ ਜ਼ਿਆਦਾ ਠੀਕ ਰਹੇਗਾ। ਅਸੀਂ
ਕੋਈ ਗੱਲ ਨੀ ਜੀ, ਇਹਨਾਂ ਦਾ ਆਪਾਂ ਛੋਟਾ ਜਿਹਾ ਜਵਾਬ ਦੇ ਦਿੰਦੇ ਹਾਂ ਕਿ ਦੇਖੋ 187 ਦਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਸਰਕਾਰ ਨੂੰ ਜਾਂ ਫਿਰ ਇਮੀਗ੍ਰੇਸ਼ਨ ਡਿਪਾਰਟਮੈਂਟ, ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਵੈਸੇ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੰਟੈਗ੍ਰਿਟੀ ਇਸ਼ੂਜ ਨੇ, ਇਸ ਕਰਕੇ ਜ਼ਿਆਦਾ ਟਾਈਮ ਬਿਜ਼ਨੈਸਿਸ ਨੂੰ ਜਾ ਕੇ ਚੈੱਕ ਵੀ ਕਰ ਰਹੇ ਨੇ ਰੀਜਨਲ ਏਰੀਆਜ਼ ਦੇ ਵਿੱਚ। ਠੀਕ ਹੈ ਜੀ, ਜੇ ਤੁਸੀਂ ਉੱਥੇ ਕੰਮ ਨਹੀਂ ਕਰਦੇ ਹੈਗੇ, ਜੇ ਤੁਸੀਂ ਉੱਥੇ RSMS ਪਾਈ ਹੋਈ ਹੈ ਤਾਂ ਬਹੁਤ ਘੱਟ ਚਾਂਸਿਸ ਨੇ ਜੀ ਤੁਹਾਡੀ ਫਾਈਲ ਨਿਕਲਣੇ। ਤੁਸੀਂ ਮੇਕ ਸ਼ੋਰ ਕਰੋ ਕਿ ਆਪਣਾ ਕੁਛ ਨਾ ਕੁਛ ਬੈਕਅਪ ਆਪਸ਼ਨਸ ਲੈ ਕੇ ਚੱਲੋ
ਜੀ।
ਮਤਲਬ ਇਹ ਟਾਈਮ ਇਸ ਲਈ ਇਨਕਰੀਜ਼ ਹੋ ਰਿਹਾ ਕਿਉਂਕਿ ਫਾਈਲਾਂ ਬਹੁਤ ਜ਼ਿਆਦਾ ਪਈਆਂ ਨੇ, ਜਿਹੜੇ 18 ਮਾਰਚ ਨੂੰ ਜਿਹੜੇ ਰੂਲਸ ਚੇਂਜ ਹੋਏ ਨੇ ਉਸ ਤੋਂ ਪਹਿਲਾਂ ਜੀ। ਠੀਕ ਹੈ ਜੀ।
ਸ਼ਮਸ਼ੇਰ ਸਿੰਘ ਕਹਿੰਦੇ ਮੈਮ 190 ਵੀਜ਼ਾ ਵਿਕਟੋਰੀਆ ਰਜਿਸਟਰਡ ਨਰਸ ਦਾ ਪ੍ਰੋਸੈਸਿੰਗ ਟਾਈਮ ਕਹਿੰਦੇ।
ਦੇਖੋ ਜੀ, ਇਸ ਸਵਾਲ ਦਾ ਆਪਾਂ ਜਵਾਬ ਦੇ ਚੁੱਕੇ ਆਈ ਬਿਲੀਵ
ਜੀ, ਮੈਨੂੰ ਲੱਗਦਾ ਕਿ ਉਹ ਉਹਨਾਂ ਨੂੰ
12 ਹਫ਼ਤੇ ਤੋਂ ਜ਼ਿਆਦਾ ਲੱਗ ਰਹੇ ਨੇ
ਜੀ,
4 ਮਹੀਨੇ ਤੱਕ।
ਅੱਗੇ ਸਾਡੇ ਨਾਲ ਦੀਪ ਕੌਰ ਸ਼ਾਮਲ ਹੋਏ ਆ, ਵਟ ਆਰ ਦਾ ਚਾਂਸਿਸ ਆਫ ਬੈਚਲਰ ਆਫ ਸੋਸ਼ਲ ਸਟੱਡੀਜ਼ ਇਨ ਸਟੇਟ ਨਾਮੀਨੇਸ਼ਨ ਇਨ ਐਨੀ ਸਟੇਟ।
ਦੇਖੋ ਜੀ, ਜੇ ਤੁਹਾਡਾ ਬੈਚਲਰ ਆਫ ਸੋਸ਼ਲ ਸਟੱਡੀਜ਼ ਦਾ ਆਊਟਕਮ ਸੋਸ਼ਲ ਵਰਕਰ ਹੈ ਤਾਂ ਡੈਫੀਨੇਟਲੀ ਯੂ ਹੈਵ ਵੈਰੀ ਗੁੱਡ ਚਾਂਸਿਸ। ਤੇ ਜੇ ਤੁਸੀਂ ਇਹੀ ਸਟੱਡੀ ਕਰ ਰਹੇ ਹੋ ਤਾਂ ਸਮੇਂ ਕੈਨਰਾ ਨਦਰਨ ਡਾਇਰੈਕਟਰੀ, ਮੈਂ ਕਹੂੰਗੀ ਪੁਰਾਣੇ ਰਿਕਾਰਡ ਹੋਊਗੀ, ਰਿਕਾਰਡ ਬਾਰ ਬਾਰ ਉਹੀ ਗੱਲ ਰਿਪੀਟ ਕਰਨ ਵਾਲੀ ਗੱਲ ਹੈ, ਬਟ ਐਕਚੁਅਲ ਚ ਇੱਥੇ ਇਹੀ ਕਰਕੇ ਤੁਹਾਨੂੰ ਬੈਨੀਫਿਟ ਹੈ ਕਿਉਂਕਿ ਤੁਹਾਨੂੰ ਕਹਿ ਲਓ ਕਿ ਇੱਕ ਬੈਕਅਪ ਮਿਲਦਾ ਹੈ 189 ਤੋਂ ਇਲਾਵਾ ਵੀ, ਤੇ ਡੈਫੀਨੇਟਲੀ ਤੁਹਾਡਾ ਫਿਊਚਰ ਅੱਛਾ ਹੈ। ਬਟ ਤੁਹਾਨੂੰ ਪਹਿਲਾਂ ਦੇਖਣਾ ਪਏਗਾ ਕਿ ਬੈਚਲਰ ਆਫ ਆਈ ਬਿਲੀਵ ਬੈਚਲਰ ਆਫ ਸੋਸ਼ਲ ਸਟੱਡੀਜ਼ ਦਾ ਆਊਟਕਮ ਜੇ ਸੋਸ਼ਲ ਵਰਕਰ ਨਿਕਲਦਾ ਹੈ
ਜੀ,
ਨਹੀਂ ਤਾਂ ਕੋਰਸ ਨੂੰ ਚੇਂਜ ਕਰਨ ਬਾਰੇ ਸੋਚ ਸਕਦੇ ਹੋ ਤੁਸੀਂ
ਜੀ। ਅਜੇਪਾਲ ਸਿੰਘ ਹੋਰਾਂ ਦਾ ਜਿਹੜਾ ਸਵਾਲ ਹੈ ਜੀ, ਕਹਿੰਦੇ ਆਫਟਰ ਕੰਪਲੀਟਿੰਗ ਬ੍ਰਿਜਿੰਗ ਆਰ ਇਨ ਪ੍ਰੋਗਰਾਮ ਹਾਓ ਲੌਂਗ ਵੀ ਸਟੇ ਇਨ ਆਸਟ੍ਰੇਲੀਆ ਇਫ ਡੋਂਟ ਫਰਦਰ ਸਟੇ ਕੰਡੀਸ਼ਨ ਡੋਂਟ ਅਪਲਾਈ ਪਲੀਜ਼ ਆਨਸਰ, ਇਹਦਾ ਜਵਾਬ ਚਾਹੁੰਦੇ ਨੇ ਜੀ।
ਦੇਖੋ ਜੀ, ਹਾਂਜੀ, ਜੇ ਤੁਸੀਂ ਆਰ ਇਨ ਪ੍ਰੋਗਰਾਮ ਕਰਕੇ, ਦੇਖੋ ਇਹ ਤੁਹਾਡੇ ਵੀਜ਼ਾ ਤੇ ਡਿਪੈਂਡ ਕਰਦਾ ਹੈ, ਤੁਸੀਂ ਆਪਣਾ ਵੀਜ਼ਾ ਚੈੱਕ ਕਰੋ। ਓਬਵੀਅਸਲੀ ਤੁਸੀਂ ਵਿਜ਼ਟਰ ਵੀਜ਼ਾ ਤੇ ਆਏ ਹੋ, ਜੇ ਆਰ ਇਨ ਪ੍ਰੋਗਰਾਮ ਕਰਨ ਤਾਂ ਮੋਸਟ ਪ੍ਰੋਬੇਬਲੀ ਤੁਹਾਡੀ 3 ਮੰਥਸ ਤੋਂ ਵੱਧ ਤੁਸੀਂ ਸਟੇ ਨਹੀਂ ਕਰ ਸਕਦੇ। ਪਰ ਜੇ ਤੁਹਾਡਾ ਸਾਲ ਦਾ ਵੀਜ਼ਾ ਹੈ, ਠੀਕ ਹੈ ਜੀ, ਤਾਂ ਤੁਹਾਨੂੰ ਇੱਕ ਹੋਰ ਕੰਟਰੀ ਆਊਟ ਕਰਕੇ ਵਾਪਿਸ ਆ ਸਕਦੇ ਹੋ। ਐਵਰੀ ਟਾਈਮ ਯੂ ਕਮ ਬੈਕ ਤੁਸੀਂ 3 ਮਹੀਨੇ ਇੱਥੇ ਰਹਿ ਸਕਦੇ ਹੋ, ਤੇ ਜੇ ਨੋ ਫਰਦਰ ਸਟੇ ਕੰਡੀਸ਼ਨ ਨਹੀਂ ਲੱਗੀ ਹੋਈ ਤਾਂ ਤੁਸੀਂ ਫਰਦਰ ਇੱਥੇ ਰਹਿ ਕੇ ਜਾਂ ਤਾਂ ਸਟੂਡੈਂਟ ਵੀਜ਼ਾ ਜਾਂ ਹੋਰ ਵੀ ਜਿਹੜੇ ਵੀਜ਼ੇ ਲਈ ਤੁਸੀਂ ਐਲੀਜੀਬਲ ਹੋ, ਕਿਉਂਕਿ ਨਰਸਿੰਗ ਲਈ ਓਬਵੀਅਸਲੀ ਤੁਸੀਂ ਅਜੇ ਐਲੀਜੀਬਲ ਨਹੀਂ ਹੈਗੇ PR ਲਈ, ਕਿਉਂਕਿ ਜੇ ਸਿਰਫ ਤੁਸੀਂ RN ਪ੍ਰੋਗਰਾਮ ਕੀਤਾ ਹੈ। ਵੈਸੇ ਥੋੜਾ ਜਿਹਾ ਆਪਣੇ ਕਹਿ ਲਓ ਕਿ ਸਰੋਤਿਆਂ ਨੂੰ ਦੱਸਦਾ ਕਿ ਮੈਂ ਖੁਦ ਰਜਿਸਟਰਡ ਨਰਸ ਹਾਂ, ਤੇ ਮੈਨੂੰ ਕਹਿਣ ਲਈ ਕਿ ਮੈਨੂੰ ਨਰਸਿਸ ਦੇ ਕੇਸਿਸ ਸਾਡੇ ਕੋਲ ਬਹੁਤ ਆਉਂਦੇ ਨੇ ਤੇ ਸਾਡਾ ਇੰਡੀਆ ਤੋਂ ਵੀ ਬਹੁਤ ਆਉਂਦੇ ਨੇ। ਕਈ ਵਾਰ 3-3 ਰਿਫਿਊਜ਼ਲਸ ਵਾਲੇ ਕੇਸਿਸ ਨੇ ਜਿਹੜੇ ਕਿ ਸਾਨੂੰ ਦੇਖਣ ਚ ਮਿਲਦੇ ਨੇ ਕਿ 3 ਰਿਫਿਊਜ਼ਲਸ ਏਜੰਟਸ ਨੇ ਉੱਥੇ ਆਫਸ਼ੋਰ ਤੋਂ ਲੈ ਕੇ ਦਿੱਤੀਆਂ ਨੇ, ਤੇ ਅਸੀਂ ਉਹਨਾਂ ਨੂੰ ਖਾਸ ਕਰਕੇ RN ਪ੍ਰੋਗਰਾਮ ਲਈ ਅਸੀਂ ਵੀਜ਼ਾਸ ਲੈ ਕੇ ਦਿੱਤੇ ਨੇ। ਤੇ ਤੁਹਾਡੀ ਖਾਸ ਤੌਰ ਤੇ ਨਰਸਿੰਗ ਦੇ ਰਿਲੇਟਡ ਜੇ ਕੋਈ ਕੁਐਰੀ ਹੈ ਤੁਸੀਂ ਸਾਡੇ ਆਫਿਸ ਕਹਿ ਲਓ ਕਿ ਬੇਝਿਜਕ ਹੋ ਕੇ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਪੂਰੀ ਪ੍ਰੋਫੈਸ਼ਨਲ ਐਡਵਾਈਸ ਮਿਲੇਗੀ ਜੀ।
ਜੀ, ਸੋ ਕੁਛ ਸਵਾਲ ਜਿਹੜੇ ਆ ਉਹ ਵਿਸ਼ੇ ਤੋਂ ਬਾਹਰ ਨੇ, ਸੋ ਮੈਨੂੰ ਲੱਗਦਾ ਕਿ ਅਸੀਂ ਜਦੋਂ ਵੀ ਉਹਦੇ ਨਾਲ ਰਿਲੇਟਡ ਕੋਈ ਵਿਸ਼ਾ ਅਸੀਂ ਛੇੜਾਂਗੇ ਤੇ ਅਸੀਂ ਜ਼ਰੂਰ ਲਵਾਂਗੇ। ਤੇ ਅਜੇਪਾਲ ਸਿੰਘ ਇੱਕ ਵਾਰ ਦੁਬਾਰਾ ਆਏ ਨੇ, ਕਹਿੰਦੇ ਹੈਵ 6 ਈਅਰਸ ਆਫ ਐਕਸਪੀਰੀਅੰਸ ਐਸ ਵੈਲ। ਅਸੀਂ ਸਵਾਲ ਇਹਨਾਂ ਦਾ ਪਹਿਲਾਂ ਲਿਆ ਸੀਗਾ, ਸੋ ਉਹਨਾਂ ਨੇ ਦੱਸਿਆ ਜੀ, ਕਹਿੰਦੇ ਮੇਰਾ 6 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ ਆ ਪਹਿਲਾਂ ਹੀ ਹਨਾ ਨਾਲ ਹੀ।
ਪ੍ਰਦੀਪ ਜੀ, ਤੁਹਾਨੂੰ ਯਾਦ ਹੈ ਕਿ ਇਹਨਾਂ ਦੀ ਆਕੂਪੇਸ਼ਨ ਕੀ ਸੀਗੀ?
ਆਕੂਪੇਸ਼ਨ ਸ਼ਾਇਦ ਮੈਂ ਇਹਨਾਂ ਦੀ ਨੋਟ ਨਹੀਂ ਕਰ ਸਕੀ, ਸੋ ਅਸੀਂ ਮਿਸ ਕੀਤਾ ਕਿਤੇ ਜੀ। ਅਜੇਪਾਲ ਜੀ ਤੁਸੀਂ ਪਲੀਜ਼ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਫੇਰ ਸਾਡੇ ਨਾਲ ਜੁੜੋ ਤੇ ਦੱਸੋ ਤੁਹਾਡਾ ਆਕੂਪੇਸ਼ਨ ਹੈ ਕੀ ਸੀਗਾ ਹਨਾ ਤੇ ਇਹਦੇ ਨਾਲ ਹੀ ਹਰਪ੍ਰੀਤ ਸਿੰਘ ਸਟਿਲ ਓਪਨ ਇਨ ਕਹਿੰਦੇ ਕੁਇਨਜ਼ਲੈਂਡ ਪੁੱਛ ਰਹੇ ਨੇ ਜੀ ਸਰ
ਕੁਇਨਜ਼ਲੈਂਡ ਜੀ ਇਸ ਟਾਈਮ ਤੇ ਬੰਦ ਹੋ ਗਿਆ ਹੈ 489-190 ਲਈ ਹੁਣ ਮੋਸਟ ਪ੍ਰੋਬੇਬਲੀ 1 ਜੁਲਾਈ ਤੋਂ ਬਾਅਦ ਇਹ ਸਟੇਟ ਖੁੱਲੇਗੀ
ਜੀ ਆਰਸ਼ਮਾਨ ਅੱਗੇ ਆਏ ਨੇ ਕਹਿੰਦੇ ਮੈਮ ਸਕਿਲਡ ਵੀਜ਼ਾ ਦਾ ਕੀ ਪ੍ਰੋਸੈਸ ਹੈ ਮੈਂ ਕਹਿੰਦੇ ਪਲਾਸਟਰਿੰਗ ਕਰਦਾ ਆ ਐਜ ਅ ਟ੍ਰੇਡ ਪਰਸਨ ਪਰ ਇਹਦਾ ਕੀ ਪ੍ਰੋਸੈਸ ਆ ਇਹਦੇ ਵਿੱਚ ਅਰਸ਼ਮਾਨ
ਦੇਖੋ ਜੀ ਸਕਿਲਡ ਵੀਜ਼ਾ ਬਾਰੇ ਹੀ ਆਪਾਂ ਗੱਲ ਕਰ ਰਹੇ ਹਾਂ ਖਾਸ ਤੌਰ ਤੇ ਸਟੇਟ ਸਪੋਂਸਰਸ਼ਿਪ ਬਾਰੇ ਆਈ ਬਿਲੀਵ ਪਲਾਸਟਰਿੰਗ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਸੋਲਿਡ ਪਲਾਸਟਰ ਹੋ ਕਿ ਤੁਸੀਂ ਫਾਈਬਰਸ ਪਲਾਸਟਰ ਹੋ
ਇੱਦਾਂ ਇਹਨਾਂ ਨੇ ਨਹੀਂ
ਕਿਉਂਕਿ ਇਹ
ਨਹੀਂ
ਦੇਖੋ ਜੀ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਥੋੜੀ ਜਿਹੀ ਗੂਗਲ ਕਰੋ ਜੇ ਤੁਹਾਡੀ ਆਕੂਪੇਸ਼ਨ MLTSS ਲਿਸਟ ਤੇ ਹੈ ਤਾਂ ਤੁਹਾਡਾ ਬਹੁਤ ਹੀ ਅੱਛਾ ਫਿਊਚਰ ਹੈ
ਜੀ
ਜੇ MLTSS ਤੇ ਨਹੀਂ ਵੀ ਹੈ ਸਟੇਟ ਲਿਸਟ ਤੇ ਤੁਹਾਡੀ ਆਕੂਪੇਸ਼ਨ ਹੈ ਤਾਂ ਵੀ ਤੁਹਾਡਾ ਬਹੁਤ ਅੱਛਾ ਫਿਊਚਰ
ਇਹਨਾਂ ਨੇ ਦੱਸਦਾ ਕਹਿੰਦੇ ਮੈਂ ਸੋਲਿਡ ਪਲਾਸਟਰਿੰਗ ਦੇ ਵਿੱਚ ਕਰ ਰਿਹਾ ਜੀ ਕੰਮ
ਤੇ ਸਰੀ ਇਹਨਾਂ ਦਾ ਨਾਮ ਕੀ ਸੀਗਾ ਜੀ
ਅਰਸ਼ਮਾਨ
ਜੀ ਤੇ ਜੇ ਤੁਸੀਂ ਚੈੱਕ ਕੀਤਾ ਹੈ ਕਿ ਤੁਹਾਡੀ ਸੋਲਿਡ ਪਲਾਸਟਰਿੰਗ ਵਾਲੀ ਜਿਹੜੀ ਆਕੂਪੇਸ਼ਨ ਹੈ ਜੇ ਉਹ ਸਟੇਟ ਲਿਸਟ ਤੇ ਹੈ ਤਾਂ ਯੂ ਹੈਵ ਗੁੱਡ ਚਾਂਸਿਸ ਜਿਵੇਂ ਮੈਂ ਤੁਹਾਨੂੰ ਹੁਣੇ ਆਪਾਂ ਗੱਲ ਕਰ ਰਹੇ ਹਾਂ ਸਟੇਟ ਸਪੋਂਸਰਸ਼ਿਪ ਬਾਰੇ ਵੀ ਜੇ ਤੁਹਾਡੇ ਆਪਣੇ 50 points ਬਣਦੇ ਨੇ ਸੋਲਿਡ ਪਲਾਸਟਰਿੰਗ ਕਰਕੇ ਆਕੂਪੇਸ਼ਨ ਦੇ ਤੇ ਤੁਸੀਂ ਆਪਣਾ ਜੋਬ ਰੇਡੀ ਸਕਿੱਲ ਅਸੈਸਮੈਂਟ ਤੁਹਾਨੂੰ ਚਾਹੀਦੀ ਹੈ ਇਹਦੇ ਲਈ ਉਹ ਮਸਟ ਹੈ ਤੇ ਤੁਸੀਂ ਡੈਫੀਨੇਟਲੀ ਸਕਿੱਲ ਵੀਜ਼ਾ ਪਾ ਸਕਦੇ ਹੋ
ਜੀ ਗੁਰਸੇਵਕ ਸਿੰਘ ਗਿੱਲ ਪੁੱਛ ਰਹੇ ਕਹਿੰਦੇ ਇਸ ਡਿਪਲੋਮਾ ਆਫ ਕਮਿਊਨਿਟੀ ਸਰਵਿਸਿਸ ਇਜ਼ ਬੈਨੀਫੀਸ਼ੀਅਲ ਫਾਰ ਪੀਆਰ ਮੈਨੂੰ ਲੱਗਦਾ ਇਹਦੇ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਪਰ ਫਿਰ ਵੀ
ਇਹਨਾਂ ਨੇ ਕਮਿਊਨਿਟੀ ਸਰਵਿਸਿਸ ਦੇਖੋ ਜੀ ਇਹ ਸਟੇਟ ਲਿਸਟ ਤੇ ਚੱਲ ਰਿਹਾ ਹੈ ਹਜੇ ਬਟ ਇਹਦੇ ਵਿੱਚ ਜਿਹੜੀ ਤੁਹਾਡੀ ਸਕਿੱਲ ਅਸੈਸਮੈਂਟ ਜੇ ਤੁਹਾਡੇ ਕੋਲ ਹੈਗੀ ਹੈ ਡੈਫੀਨੇਟਲੀ ਇਟਸ ਬੈਨੀਫੀਸ਼ੀਅਲ ਫਾਰ ਸਟੇਟ ਸਪੋਂਸਰਸ਼ਿਪ
ਜੀ ਸੋ ਗੱਲਬਾਤ ਜਿਹੜੀ ਆ ਦੋਸਤੋ ਇੱਕ ਵਾਰ ਫੇਰ ਅਸੀਂ ਦੱਸ ਦਈਏ ਕਿ ਅੱਜ ਖਾਸ ਜਿਹੜਾ ਵਿਸ਼ਾ ਆ ਉਹ ਅਸੀਂ ਚੁਣਿਆ ਸਟੇਟ ਸਪੋਂਸਰ ਵੀਜ਼ਾ ਦੇ ਬਾਰੇ ਚ ਸੋ ਸਟੇਟ ਸਪੋਂਸਰ ਵੀਜ਼ਾ ਦੇ ਬਾਰੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਨੰਬਰ ਹੈਗਾ ਜੀ 02-85-99-28-11 ਸੋ ਤੁਸੀਂ ਕਾਲ ਕਰਕੇ ਜਿਹੜੀ ਸਿੱਧੀ ਗੱਲਬਾਤ ਹੈ ਉਹ ਪ੍ਰਭਜੀਤ ਕੌਰ ਹੋਰਾਂ ਤੋਂ ਪੁੱਛ ਸਕਦੇ ਹੋ ਇਸ ਤੋਂ ਬਿਨਾਂ ਅਸੀਂ ਦੱਸਣਾ ਚਾਹਾਂਗੇ ਕਿ ਪ੍ਰਭਜੀਤ ਜੀ ਸਾਡੇ ਨਾਲ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਸ ਤੋਂ ਵੀ ਆਪਣੀਆਂ ਸੇਵਾਵਾਂ ਦਿੰਦੇ ਨੇ ਤੇ ਉਸ ਕੰਪਨੀ ਤੋਂ ਸਾਡੇ ਨਾਲ ਜੁੜਦੇ ਨੇ ਉਸ ਸੰਸਥਾ ਤੋਂ ਸਾਡੇ ਨਾਲ ਜੁੜਦੇ ਨੇ ਔਰ ਜੇਕਰ ਇਸ ਬਾਬਤ ਕੋਈ ਵੀ ਹੋਰ ਸਵਾਲ ਤੁਹਾਡਾ ਹੋਵੇ ਔਰ ਤੁਸੀਂ ਇਹਨਾਂ ਤੋਂ ਵਿਸਥਾਰ ਦੇ ਵਿੱਚ ਕੋਈ ਜਿਹੜੀ ਜਾਣਕਾਰੀ ਆ ਉਹ ਤੁਸੀਂ ਲੈਣਾ ਚਾਹੁੰਦੇ ਹੋਵੋ ਤਾਂ ਤੁਸੀਂ ਵੀਜ਼ਾ ਏਡ ਨੂੰ ਸਿੱਧਾ ਫੋਨ ਕਰਕੇ ਵੀ ਆਪਣਾ ਜਿਹੜਾ ਜਵਾਬ ਆ ਉਹ ਤੁਸੀਂ ਲੈ ਸਕਦੇ ਹੋ ਸੋ ਇਹਨਾਂ ਦਾ ਜਿਹੜਾ ਫੋਨ ਨੰਬਰ ਹੈ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਫੋਨ ਨੰਬਰ ਹੈ ਜੀ 04-50-924-970 ਸੋ ਇਸ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹੋ ਅੱਗੇ ਗੁਰਸ਼ਰਨ ਸਿੰਘ ਸਿੱਧੂ ਹੋਰਾਂ ਨੇ ਇੱਕ ਹੋਰ ਸਵਾਲ ਕੀਤਾ ਕਹਿੰਦੇ ਕੈਨ ਵੀ ਚੇਂਜ 457 ਔਰ 489 ਵੀਜ਼ਾ ਇੰਟੂ RSMS
ਦੇਖੋ ਜੀ ਜਿਵੇਂ ਮੈਂ ਪਹਿਲਾਂ ਵੀ ਸਟਾਰਟਿੰਗ ਵਿੱਚ ਪ੍ਰੋਗਰਾਮ ਦੇ ਦੱਸਿਆ ਸੀਗਾ ਕਿ ਜਿਹੜੀ RSMS ਦੀ ਰਿਕੁਆਇਰਮੈਂਟ ਹੈ ਉਹ ਹੁਣ ਹੈ 3 years ਫੁੱਲ ਟਾਈਮ ਵਰਕ ਐਕਸਪੀਰੀਅੰਸ ਪੋਸਟ ਕੁਆਲੀਫਿਕੇਸ਼ਨ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਡਾਇਰੈਕਟ ਐਂਟਰੀ RSMS ਪਾ ਸਕਦੇ ਹੋ ਪਰ ਜੇ ਤੁਸੀਂ ਆਲਰੇਡੀ ਉੱਥੇ ਓਰਿਜਿਨਲ ਇਹਦੇ ਚ 457 ਤੇ ਨੋਮੀਨੇਟਿਡ ਹੋ ਤਾਂ ਤੁਸੀਂ RSMS ਟੈਂਪਰੇਰੀ ਰੈਜੀਡੈਂਸ ਟ੍ਰਾਂਜੀਸ਼ਨ ਸਟ੍ਰੀਮ ਵੀ ਪਾ ਸਕਦੇ ਹੋ ਜੇ ਤੁਸੀਂ ਆਲਰੇਡੀ 2 ਸਾਲ ਆਪਣੇ ਇੰਪਲੋਇਰ ਨਾਲ ਫਿਨਿਸ਼ ਕਰ ਲਏ ਨੇ
ਜੀ
ਮਤਲਬ ਕਹਿਣਾ ਹੈ ਕਿ ਤੁਹਾਡੇ ਲਈ ਆਪਸ਼ਨ ਅਵੇਲੇਬਲ ਨੇ RSMS ਦੀਆਂ
ਜੀ ਅੱਗੇ ਨਵਜੋਤ ਸਿੰਘ ਸਾਡੇ ਨਾਲ ਸ਼ਾਮਲ ਹੋਏ ਕਹਿੰਦੇ ਹਾਏ ਮੈਮ ਆਈ ਐਮ ਗੋਇੰਗ ਟੂ ਲੌਗ TR ਦਿਸ ਈਅਰ ਜੁਲਾਈ ਮੇਰੇ ਪਾਰਟਨਰ ਇੰਡੀਆ ਆ ਇਸ ਟਾਈਮ ਤੇ ਮੈਂ ਇਮੀਗ੍ਰੇਸ਼ਨ ਨੂੰ ਆਲਰੇਡੀ ਚੇਂਜ ਆਫ ਸਰਕਮਸਟਾਂਸਿਸ ਦਾ ਫਾਰਮ ਵੀ ਭੇਜ ਚੁੱਕਿਆ ਮੇਰਾ ਕੁਸ਼ਚਨ ਇਹ ਹੈ ਕਿ TR ਦੋਨਾਂ ਨੂੰ ਇਕੱਠੀ ਗ੍ਰਾਂਟ ਹੋਵੇਗੀ ਜਾਂ ਸੈਪਰੇਟ ਫਾਈਲ ਲਾਉਣੀ ਪਏਗੀ ਕਿਉਂਕਿ ਕਹਿੰਦੇ ਮੇਰੇ ਪਾਰਟਨਰ ਇਸ ਟਾਈਮ ਇੰਡੀਆ ਚ
ਸਰ ਮੈਂ ਮਿਸ ਕਰਤਾ ਜੀ 485 ਪਾਇਆ ਹੈ ਇਹਨਾਂ ਨੇ
ਮੈਂ ਇੱਕ ਵਾਰ ਫੇਰ ਇਹਨਾਂ ਦਾ ਜਿਹੜਾ ਮੈਸੇਜ ਆ ਉਹ ਚੈੱਕ ਕਰਦੀ ਆ ਜੀ ਕਿਉਂਕਿ ਸਾਡੇ ਕੋਲ ਮੈਸੇਜਿਸ ਜਿਹੜੇ ਉੱਪਰ ਜਾ ਰਹੇ ਵਰਿੰਦਰ ਕੌਰ ਲੱਗੇ ਸਾਡੇ
ਮੈਂ ਦੱਸ ਦਿੰਦੀ ਹਾਂ ਜੇ 485 ਇਹਨਾਂ ਨੇ ਆਪਣਾ ਪਾਇਆ ਹੈ ਪਹਿਲਾਂ ਇਹਨਾਂ ਨੂੰ ਵੇਟ ਕਰਨੀ ਪਏਗੀ ਆਪਣੇ 485 ਆਉਣ ਦੀ ਜੇ ਇਹਨਾਂ ਦੇ ਪਾਰਟਨਰ ਆਫਸ਼ੋਰ
489 ਹੈ ਜੀ
489 ਹੈ ਜੀ ਸਬਸੀਕੁਐਂਟ ਦੇਖੋ 489 ਦੇ ਵਿੱਚ ਤੁਸੀਂ ਆਪਣੇ ਪਾਰਟਨਰ ਨੂੰ ਆਈ ਬਿਲੀਵ ਜੇ ਉਹ ਅਨਡਿਸਾਈਡਿਡ ਐਪਲੀਕੇਸ਼ਨ ਹੈ ਤੇ ਤੁਸੀਂ ਵਿਆਹ ਤੁਹਾਡਾ ਜਿਹੜਾ ਕਿ ਐਪਲੀਕੇਸ਼ਨ ਲੌਂਚ ਹੋਣ ਤੋਂ ਬਾਅਦ ਹੋਇਆ ਹੈ ਆਈ ਬਿਲੀਵ ਤੁਸੀਂ ਉਹਨਾਂ ਨੂੰ ਐਡ ਕਰ ਸਕਦੇ ਹੋ
ਜੀ ਅੱਗੇ ਸਾਡੇ ਨਾਲ ਸੁਰਿੰਦਰ ਸਿੰਘ ਸ਼ਾਮਲ ਹੋਇਆ ਆਈ ਅਪਲਾਈਡ 489 ਵੀਜ਼ਾ ਐਸ ਕੁੱਕ ਇਨ ਕੁਇਨਜ਼ਲੈਂਡ 6 months ਅਗੋ ਵਟਸ ਦਾ ਪ੍ਰੋਸੈਸਿੰਗ ਟਾਈਮ
ਦੇਖੋ ਜੀ ਪ੍ਰੋਸੈਸਿੰਗ ਟਾਈਮਸ ਜੇ ਤੁਸੀਂ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾਓਗੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਉੱਥੇ ਜਿਹੜੇ ਪ੍ਰੋਸੈਸਿੰਗ ਟਾਈਮਸ ਨੇ ਉਹ ਰੈਗੂਲਰਲੀ ਅਪਡੇਟ ਕਰਦੇ ਰਹਿੰਦੇ ਨੇ ਪਰ ਕਰੰਟਲੀ ਐਨੀਵੇਅਰ ਬਿਟਵੀਨ 3 to 9 months ਲੱਗ ਰਿਹਾ ਜਿਹੜਾ 489 ਦਾ ਜਿਹੜਾ ਨਾਰਮਲ ਪ੍ਰੋਸੈਸਿੰਗ ਜੇ ਤੁਹਾਡੀ ਨਾਰਮਲ ਫਾਈਲ ਹੈ ਸਭ ਕੁਛ ਤੁਹਾਡਾ ਬਿਲਕੁਲ ਕਿ ਸਮੂਥ ਹੈ ਤਾਂ ਤੁਹਾਡਾ ਇੰਨਾ ਕਿ ਟਾਈਮ ਲੱਗ ਰਿਹਾ ਵਾ 489 ਦੇ ਡਿਸੀਜਨ
ਅਪਲਾਈ ਕਰਨਾ ਹੈ ਕਹਿੰਦੇ ਨਵਜੋਤ ਸਿੰਘ ਕਹਿੰਦੇ 489 ਸ਼ਾਇਦ ਇਹਨਾਂ ਨੇ ਅੱਗੇ ਸਾਡੇ ਨਾਲ ਬੀਰਪਾਲ ਸੰਧੂ ਜੁੜੇ ਹੋਏ ਆ ਕਹਿੰਦੇ ਹਾਊ ਮੈਨੀ ਪੁਆਇੰਟਸ ਨੀਡ ਟੂ ਗੈਦਰ ਐਟ ਆਲ ਇਫ ਆਈ ਵੁੱਡ ਅਪਲਾਈ ਸਟੇਟ ਇਨ ACT ਐਂਡ ਡੂ ਦੇ ਨੀਡ ਪੇਡ ਐਕਸਪੀਰੀਅੰਸ ਇਫ ਯੈਸ ਫਾਰ ਹਾਊ ਮਚ ਟਾਈਮ ਐਂਡ ਵਟ ਅਬਾਊਟ ਦਾ ਬੈਂਡ ਰਿਕੁਆਇਰਮੈਂਟ
ਦੇਖੋ ਜੀ ਬੈਂਡ ਰਿਕੁਆਇਰਮੈਂਟ 489 189 ਤੁਸੀਂ ਇਲੀਜੀਬਲੀ ਤਾਂ ਹੁੰਦੇ ਜੋ ਮਿਨੀਮਮ 6 ਇੰਚ ਹੈਗੇ ਨੇ ਤੁਹਾਡੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ 190 ਕੈਮਰਾ ਲਈ ਤੁਹਾਨੂੰ ਆਪਣੇ 55 points ਚਾਹੀਦੇ ਨੇ ਸਕਿੱਲ ਅਸੈਸਮੈਂਟ ਚਾਹੀਦੀ ਹੈ ਤੇ ਜੇ ਤੁਸੀਂ ਹੁਣ ਉੱਥੇ ਮੂਵ ਹੋ ਰਹੇ ਹੋ ਆਪਣੀ ਨੋਮੀਨੇਟਿਡ ਆਕੂਪੇਸ਼ਨ ਚ ਜਾਂ 6 ਮਹੀਨੇ ਤੁਸੀਂ ਕੰਮ ਕਰੋ ਠੀਕ ਹੈ ਜੀ 12 ਮਹੀਨੇ ਉੱਥੇ ਰਹਿਣਾ ਹੀ ਪੈਣਾ ਉਸ ਤੋਂ ਬਾਅਦ ਹੀ ਤੁਸੀਂ ਕਿਸੇ ਚੀਜ਼ ਲਈ ਇਲੀਜੀਬਲ ਹੋਵੋਗੇ ਕੰਮ ਕਰੋ ਆਪਣੀ ਸਟ੍ਰੀਮ ਚ ਜਾਂ ਫਿਰ ਉੱਥੇ ਜਾ ਕੇ 1 ਸਾਲ ਦੀ ਸਟੱਡੀ ਤੇ ਜੋਬ ਕਿਸੇ ਵੀ ਸਟ੍ਰੀਮ ਚ ਪੇਡ ਆਈ ਬਿਲੀਵ ਪੇਡ ਇੰਪਲਾਇਮੈਂਟ ਹੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਪਰੂਫ ਹੋਣੇ ਚਾਹੀਦੇ ਨੇ ਤੁਹਾਡੀਆਂ ਪੇ ਸਲਿਪਸ ਤੇ ਕਿ ਤੁਸੀਂ ਕੰਮ ਕੀਤਾ ਹੈ ਉੱਥੇ
ਜੀ ਨਵਜੋਤ ਹੋਰਾਂ ਨੇ ਇੱਕ ਵਾਰ ਫਿਰ ਦੱਸਿਆ ਕਹਿੰਦੇ ਵੀ ਮੇਰਾ ਇਸੇ ਸਾਲ ਵਿਆਹ ਹੋਇਆ ਫਰਵਰੀ ਦੇ ਵਿੱਚ ਤੇ ਮਾਈ ਸਟੱਡੀ ਇਜ਼ ਗੋਇੰਗ ਟੂ ਫਿਨਿਸ਼ ਇਨ ਦਿਸ ਈਅਰ ਜੁਲਾਈ ਸੋ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਉਹਨਾਂ ਦਾ ਪਾਰਟਨਰ ਜਿਹੜਾ ਉਹ ਇੰਡੀਆ ਦੇ ਵਿੱਚ ਆ ਸੀ ਕਾਫੀ
ਆਈ ਥਿੰਕ 485 ਦੀ ਗੱਲ ਕਰ ਰਹੇ ਨੇ ਉਹਨਾਂ ਨੂੰ 485 ਦੇ ਪਹਿਲਾਂ ਡਿਸੀਜਨ ਦੀ ਵੇਟ ਕਰਨੀ ਪਏਗੀ ਲੇਟਰ ਆਨ ਜਦੋਂ ਆ ਗਿਆ ਉਦੋਂ ਇਹ ਆਪਣੇ ਪਾਰਟਨਰ ਨੂੰ ਇੰਡੀਆ ਤੋਂ ਬੁਲਾ ਸਕਦੇ ਨੇ
ਜੀ ਅੱਛਾ ਅਨੂ ਵਰਨ ਸ਼ਰਮਾ ਇਹਨਾਂ ਦਾ ਵੀ ਇੱਕ ਸਵਾਲ ਆਇਆ ਫਾਰ ਨਿਊ ਸਾਊਥ ਵੇਲਜ਼ 190 ਵੀਜ਼ਾ ਫਾਰ ਰਜਿਸਟਰਡ ਨਰਸ ਐਟ 65 points ਹਾਊ ਲੌਂਗ EOI ਟੇਕ ਟੂ ਕਮ
ਦੇਖੋ ਜੇ ਨਿਊ ਸਾਊਥ ਵੇਲਜ਼ 190 ਵੀਜ਼ਾ ਦੀ ਗੱਲ ਕਰ ਰਹੇ ਹੋ 65 points ਤੇ ਜੇ ਤੁਹਾਡੇ ਖੁਦ ਦੇ 65 points ਨੇ ਆਈ ਬਿਲੀਵ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੀਗਾ ਕਿ ਐਂਡ ਦਾ ਫਾਈਨੈਂਸ਼ੀਅਲ ਈਅਰ ਹੈ ਆਲਰੇਡੀ ਜਿੰਨੇ ਇਨਵੀਟੇਸ਼ਨ ਉਹਨਾਂ ਨੇ ਦੇਣੇ ਹੁੰਦੇ ਜਿਹੜਾ ਉਹਨਾਂ ਦਾ ਕੋਟਾ ਹੁੰਦਾ ਜਾਂ ਟਾਰਗੇਟ ਹੁੰਦਾ ਉਹਦੇ ਉਹ ਕਰੀਬ ਪਹੁੰਚ ਚੁੱਕੀਆਂ ਨੇ ਸਾਰੀਆਂ ਸਟੇਟਸ ਤੇ ਇਸ ਕਰਕੇ ਹੋ ਸਕਦਾ ਹੈ ਕਿ ਤੁਹਾਨੂੰ ਹੁਣ ਜੁਲਾਈ ਵਿੱਚ ਇਨਵੀਟੇਸ਼ਨ ਆਵੇ
ਜੀ ਅੱਗੇ ਸਾਡੇ ਨਾਲ ਵਰਿੰਦਰਪਾਲ ਜੁੜੇ ਆ ਆਈ ਐਮ ਕਰੰਟਲੀ ਡੂਇੰਗ MPA ਐਂਡ MBA ਵਿਚ ਇਜ਼ ਗੋਇੰਗ ਟੂ ਫਿਨਿਸ਼ ਨੈਕਸਟ ਮੰਥ ਕੁਡ ਯੂ ਪਲੀਜ਼ ਲੈਟ ਮੀ ਨੋ ਵਟ ਆਪਸ਼ਨ ਆਈ ਹੈਵ ਐਟ ਦਾ ਮੋਮੈਂਟ ਐਂਡ ਵਟ ਆਪਸ਼ਨ ਆਈ ਸ਼ੁਡ ਗ੍ਰੈਬ
ਦੇਖੋ ਜੀ ਜਿਵੇਂ ਅੱਜ ਆਪਾਂ ਆਪਸ਼ਨਸ ਦੀ ਹੀ ਗੱਲ ਕਰ ਰਹੇ ਹਾਂ ਕਿ ਜੇ ਤੁਸੀਂ ਸਿਡਨੀ ਮੈਲਬਰਨ ਚ ਰਹਿ ਰਹੇ ਹੋ ਤਾਂ ਕੰਸੀਡਰ ਕਰੋ ਮੂਵ ਕਰਨਾ ਤੇ ਜਿਵੇਂ ਕਿ ਮੈਂ ਪਹਿਲਾਂ ਵੀ ਸਾਰਾ ਸਮਝਾਇਆ ਹੈ ਪਹਿਲਾਂ 15-20 ਮਿੰਟ ਜਿਹੜੇ ਆਪਾਂ ਲਗਾਏ ਨੇ ਤੁਸੀਂ ਪਿੱਛੇ ਜਾ ਕੇ ਆਪਣੀ
ਦੁਬਾਰਾ ਜਿਹੜੀ ਹੈ
ਵੀਡੀਓ ਅਵੇਲੇਬਲ ਹੋਏਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਤੁਹਾਨੂੰ ਇਹੀ ਸਮਝਾਇਆ ਗਿਆ ਹੈ ਕਿ ਜੇ ਤੁਸੀਂ ਸਟੇਟ ਸਪੋਂਸਰਸ਼ਿਪ ਵਾਲੀ ਆਪਸ਼ਨ ਕੰਸੀਡਰ ਕਰੋ ਉੱਥੇ ਮੂਵ ਕਰੋ ਉਹਨਾਂ ਦੀ ਮਿਨੀਮਮ ਐਲੀਜੀਬਿਲਟੀ ਰਿਕੁਆਇਰਮੈਂਟਸ ਮੀਟ ਕਰੋ ਤਾਂ ਅਕਾਊਂਟੈਂਟ ਦਾ ਕੁਝ ਬਣ ਸਕਦਾ ਹੈ ਜਾਂ ਫਿਰ ਤੁਸੀਂ ਇੱਕ ਬੈਕਅਪ ਪਲਾਨ ਵੀ ਲੈ ਕੇ ਚੱਲ ਸਕਦੇ ਹੋ ਕਿ ਆਪਣਾ 485 ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ 2 ਸਾਲ ਦਾ ਮਿਲਣਾ ਹੈ ਉਹਦੇ ਵਿੱਚ ਪਲਾਨਿੰਗ ਕਰ ਸਕਦੇ ਹੋ ਟ੍ਰੇਡ ਕੋਰਸ ਵਗੈਰਾ ਦੀ
ਜੀ ਪ੍ਰਭਜੀਤ ਕ੍ਰਿਸਟਨ ਲਾਈਨ ਅੱਗੇ ਜੁੜੇ ਨੇ ਸਾਡੇ ਨਾਲ ਕਹਿੰਦੇ ਵਟਸ ਪ੍ਰੋਸੈਸ ਟਾਈਮ ਆਫ 489 ਵੀਜ਼ਾ ਵਟਸ ਪ੍ਰੋਸੈਸ ਆਫ 489 ਆਈ ਹੈਵ 1 ਈਅਰ ਐਕਸਪੀਰੀਅੰਸ ਇਨ ਵੈਜੀਟੇਬਲ ਗਰੋਅਰ ਇਨ ਸਾਊਥ ਆਸਟ੍ਰੇਲੀਆ ਰੀਜਨਲ ਏਰੀਆ
ਦੇਖੋ ਵੈਜੀਟੇਬਲ ਗਰੋਅਰ ਆਈ ਬਿਲੀਵ ਲਿਸਟ ਤੇ ਹੈ ਸਾਊਥ ਆਸਟ੍ਰੇਲੀਆ ਦੀ ਤੇ ਤੁਸੀਂ 489 ਪਾ ਸਕਦੇ ਹੋ ਇਹਦੇ ਵਿੱਚ ਤੇ ਤੁਹਾਨੂੰ ਕਹਿ ਲਓ ਕਿ ਸਕਿੱਲ ਅਸੈਸਮੈਂਟ ਚਾਹੀਦੀ ਹੋਏਗੀ ਜਿਵੇਂ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਆਕੂਪੇਸ਼ਨ ਇੱਕ ਤਾਂ ਲਿਸਟ ਤੇ ਹੋਣੀ ਚਾਹੀਦੀ ਹੈ ਸਟੇਟ ਦੀ ਤੇ ਤੁਹਾਨੂੰ ਸਕਿੱਲ ਅਸੈਸਮੈਂਟ ਚਾਹੀਦੀ ਹੈ ਸਕਿੱਲ ਅਸੈਸਮੈਂਟ ਤੋਂ ਬਿਨਾਂ ਤੁਸੀਂ ਇਸ ਵੀਜ਼ੇ ਬਾਰੇ ਸੋਚ ਵੀ ਨਹੀਂ ਸਕਦੇ ਜੇ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਨੇ ਤਾਂ ਤੁਸੀਂ ਆਈ ਬਿਲੀਵ ਸਾਊਥ ਆਸਟ੍ਰੇਲੀਆ ਦੀ ਸਟੇਟ ਸਪੋਂਸਰਸ਼ਿਪ ਪਾ ਸਕਦੇ ਹੋ 489
ਜੀ ਪ੍ਰੀਤ ਖੈਰਾ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਤਿ ਸ਼੍ਰੀ ਅਕਾਲ ਜੀ ਆਈ ਵਾਂਟ ਚੇਂਜ ਮਾਈ ਕੋਰਸ ਪਲੀਜ਼ ਲੈਟ ਮੀ ਨੋ ਹਾਊ ਆਈ ਡੂ ਸੋ ਕਿਹੜਾ ਕੋਰਸ ਹੈ ਇਹਦੇ ਬਾਰੇ ਚ ਤਾਂ ਨਹੀਂ ਇਹਨਾਂ ਨੇ ਦੱਸਿਆ
ਪ੍ਰੀਤ ਖੈਰਾ ਜੀ ਦੇਖੋ ਜੀ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦੀ ਹਾਂ ਜੇ ਕੋਰਸ ਚੇਂਜ ਕਰਨਾ ਹੈ ਮਿਨੀਮਮ 6 ਮਹੀਨੇ ਪ੍ਰਿੰਸੀਪਲ ਕੋਰਸ ਦੇ ਲਾਣੇ ਹੁੰਦੇ ਨੇ ਤਾਂ ਤੁਸੀਂ ਚੇਂਜ ਕਰ ਸਕਦੇ ਹੋ ਜੇ 6 ਮਹੀਨੇ ਤੋਂ ਪਹਿਲਾਂ ਚੇਂਜ ਕਰਨਾ ਚਾਹੁੰਦੇ ਹੋ ਸੋਰੀ
तो तुहानू अपने एजुकेशन प्रोवाइडर तो रिलीज लैटर लैनी पेगी। ठीक है जी, सब तो पहला अपनी ऑफर लो जिथे तुसी नवी थां ते जाना चाहुंदे हो, ते फिर मुड़के तुसी अपनी रिलीज लई अपलाई करो जे तुसी 6 महीने नहीं फिनिश किते। जे 6 महीने नहीं फिनिश किते तां तुसी मूव ऑन कर सकदे हो
जी। अगे ही राजन कहंदे व्हाट अबाउट करंट ईओआई कट पॉइंट्स फॉर 190 489 इन न्यू साउथ वेल्स फॉर मास्टर ऑफ सोशल वर्क।
देखो मास्टर ऑफ सोशल वर्कर भी 489 ਲਈ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਿਨੀਮਮ ਤੁਹਾਨੂੰ ਆਪਣੇ 50 ਪੁਆਇੰਟਸ ਚਾਹੀਦੇ ਹੁੰਦੇ ਨੇ, ਤੇ ਸੋਸ਼ਲ ਵਰਕਰ ਲਈ ਆਈ ਬਿਲੀਵ ਜੇ ਤੁਹਾਡੇ 55 ਪੁਆਇੰਟਸ ਨੇ ਯੂ ਆਰ ਐਲੀਜੀਬਲ ਫਾਰ 190 ਫਾਰ ਨਿਊ ਸਾਊਥ ਵੇਲਸ, ਕਿਉਂਕਿ 5 ਪੁਆਇੰਟ ਤੁਹਾਨੂੰ ਸਟੇਟ ਨੂੰ ਦੇ ਦੇਣੇ ਨੇ ਨਿਊ ਸਾਊਥ ਵੇਲਸ ਨੇ
ਜੀ। ਕੁਲਵਿੰਦਰ ਸਿੰਘ ਸਿੱਧੂ ਕਹਿੰਦੇ ਹਾਏ ਪਲੀਜ਼ ਕੈਨ ਯੂ ਗਿਵ ਸਮ ਇਨਫੋਰਮੇਸ਼ਨ ਅਬਾਊਟ ਸਟੂਡੈਂਟ ਵੀਜ਼ਾ ਫਰੋਮ ਇੰਡੀਆ, ਮਾਈ ਨੇਫਿਊਜ਼ ਜਸਟ ਫਿਨਿਸ਼ਡ 12th ਸਟੈਂਡਰਡ CBSE ਥਰੂ ਐਂਡ ਹੀ ਹੈਜ਼ 54% and in PTE he has 50 overall. He is eligible Australia student visa or not? ਆਪਾਂ ਪਿਛਲੇ ਪ੍ਰੋਗਰਾਮ ਚ ਗੱਲਬਾਤ
ਹਾਂਜੀ ਬਿਲਕੁਲ ਜੀ 54% ਥੋੜੇ ਜਿਹੇ ਘੱਟ ਨੇ ਨੰਬਰ, ਬਟ ਸਟਿਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹਨਾਂ ਦਾ ਓਵਰਆਲ 50 ਸਕੋਰ ਆਈ ਬਿਲੀਵ ਕਿ ਜੇ 5.5 ਤੋਂ ਘੱਟ ਕੋਈ ਸਕੋਰ ਨਹੀਂ ਹੈ ਤਾਂ ਗੁੱਡ ਚਾਂਸਿਸ ਨੇ। ਬਟ having said that, but again ਸਾਨੂੰ ਪੂਰੀ ਇਨਫਾਰਮੇਸ਼ਨ ਚਾਹੀਦੀ ਹੈ ਕੇਸ ਦੀ, ਜਿਵੇਂ ਕਿ ਕਿਹੜੇ ਸਬਜੈਕਟਸ ਵਿੱਚ ਉਹਨਾਂ ਨੇ ਕੀਤਾ ਹੈ ਬੈਸਟ ਆਫ 4 ਜਿਹੜੇ ਸਬਜੈਕਟਸ ਜਿਵੇਂ ਆਪਾਂ ਕਹਿ ਦਿੰਦੇ ਹਾਂ ਐਕਸਕਲੂਡਿੰਗ ਹਿੰਦੀ ਤੇ ਪੰਜਾਬੀ ਦੇ ਵਿੱਚ ਕੀ ਸਕੋਰ ਹੈ ਜੇ ਉਹਨਾਂ ਦੇ ਸਬਜੈਕਟਸ ਅੱਛੇ ਸੀਗੇ ਤੇ ਪੀਟੀ ਦਾ ਤੁਸੀਂ ਓਵਰਆਲ ਹੀ ਦੱਸਿਆ ਜੇ ਈਚ ਸਕੋਰ ਵੀ ਅੱਛਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੇ ਉਹਨਾਂ ਨੂੰ ਕੋਈ ਯੂਨੀਵਰਸਿਟੀ ਐਡਮਿਸ਼ਨ ਦਿੰਦੀ ਹੈ। ਸਭ ਤੋਂ ਪਹਿਲਾਂ ਓਵਰਆਲ ਪ੍ਰੋਫਾਈਲ ਦੇਖਣਾ ਪਏਗਾ ਕਿ ਇੰਡੀਵਿਜੁਅਲ ਸਕੋਰ ਕੀ ਨੇ ਉਹਨਾਂ ਦੇ ਬਾਕੀ ਸਬਜੈਕਟਸ ਵਿੱਚ।
ਸੋ ਪ੍ਰਭਜੀਤ ਜੀ ਸਵਾਲ ਜਿਹੜੇ ਆ ਉਹ ਕਾਫੀ ਜ਼ਿਆਦਾ ਆ ਰਹੇ ਆ ਪਰ ਆਪਣੇ ਕੋਲ ਸਮਾਂ ਹੁਣ ਬਹੁਤਾ ਨਹੀਂ ਬਚਿਆ ਤੇ ਅਸੀਂ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ ਆਪਣੇ ਜਿਹੜੇ ਲਾਈਵ ਦਰਸ਼ਕ ਆ ਉਹਨਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਸੀ ਸਟੇਟ ਸਪਾਂਸਰ ਵੀਜ਼ਾ ਉਹਦੇ ਬਾਬਤ ਤੁਹਾਡੇ ਕੋਈ ਵੀ ਸਵਾਲ ਜਿਹੜੇ ਰਹਿ ਗਏ ਹੁਣ ਔਰ ਤੁਹਾਡੀ ਜਿਹੜੀ ਇਨਕੁਆਇਰੀ ਆ ਉਹ ਅਜੇ ਪੈਂਡਿੰਗ ਹੈ ਤੇ ਤੁਸੀਂ ਇਹਦੇ ਲਈ ਸਿੱਧਾ ਫੋਨ ਕਰ ਸਕਦੇ ਹੋ ਜੀ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ ਦੇ ਆਫਿਸ ਦੇ ਵਿੱਚ। ਸੋ ਨੰਬਰ ਹੈਗਾ ਜੀ 03 9077731 0। ਸੋ 03 9077731 0। ਸੋ 03 9077731 0। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ ਤੇ ਪ੍ਰਭਜੀਤ ਜੀ ਜਿਹੜੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉੱਥੇ ਵੀ ਦੇਣਗੇ ਕਿਉਂਕਿ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਸਾਡੇ ਕੋਲ ਬਚਿਆ ਨਹੀਂ ਹੈ ਕਿ ਅਸੀਂ ਜਿਹੜੀ ਗੱਲਬਾਤ ਆ ਇਸ ਵਿਸ਼ੇ ਦੇ ਉੱਤੇ ਹੋਰ ਅੱਗੇ ਵਧਾ ਸਕੀਏ ਪਰ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸ ਸੰਬੰਧੀ ਕੋਈ ਵੀ ਇਨਕੁਆਇਰੀ ਤੁਹਾਡੀ ਹੋਵੇ ਤਾਂ ਅਸੀਂ ਉਹ ਕਵਰ ਕਰੀਏ। ਸੋ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਮੰਗਲਵਾਰ ਨੂੰ ਤੁਸੀਂ 7 ਤੋਂ 8 ਵਜੇ ਦਰਮਿਆਨ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਸੰਬੰਧੀ ਜਿਹੜੇ ਸਵਾਲ ਹੈ ਉਹ ਤੁਸੀਂ ਸਾਨੂੰ ਕਰ ਸਕੋਗੇ। ਸੋ ਹਰਮਨ ਰੇਡੀਓ ਦੇ ਉੱਤੇ ਹਰ ਮੰਗਲਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਪ੍ਰਭਜੀਤ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸੋ ਪ੍ਰਭਜੀਤ ਜੀ ਜਾਣ ਤੋਂ ਪਹਿਲਾਂ ਹੋਰ ਸਾਡੇ ਸਰੋਤਿਆਂ ਨੂੰ ਤੁਸੀਂ ਕੀ ਅੱਜ ਮੈਸੇਜ ਦੇਣਾ ਚਾਹੋਗੇ?
ਮੈਂ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਪਲੀਜ਼ ਥੋੜਾ ਆਪਣਾ ਪਲੈਨਿੰਗ ਨਾਲ ਚੱਲੋ, ਇਹ ਨਾ ਸੋਚੋ ਕਿ ਅਸੀਂ ਮੂਵ ਨਹੀਂ ਕਰਨਾ ਖਾਸ ਤੌਰ ਤੇ। ਇਹ ਚੀਜ਼ ਉਹਨਾਂ ਲੋਕਾਂ ਚ ਦੇਖਣ ਚਾਹੀਦੀ ਜਿਹੜੇ ਆਪਣੇ ਥੋੜੇ ਜੇ ਕਹਿ ਲਓ ਕਿ ਪਿੰਡਾਂ ਦੇ ਏਰੀਏ ਤੋਂ ਆਉਂਦੇ ਨੇ। ਅਸੀਂ ਥੋੜਾ ਜਿਹਾ ਜਿਵੇਂ ਸਾਡੇ ਕੋਲ ਕੁਐਰੀ ਆਉਂਦੀ ਹੈ ਤੇ ਮੈਂ ਇਹ ਨਿਚੋੜ ਕੱਢਿਆ ਹੈ ਕਿ ਜਿਹੜੇ ਬੱਚੇ ਅਕਾਊਂਟਿੰਗ ਮਾਸਟਰਸ ਕਰ ਰਹੇ ਨੇ, IT ਮਾਸਟਰਸ ਕਰ ਰਹੇ ਨੇ, ਉਹ ਮੋਸਟਲੀ ਮੂਵ ਹੋ ਰਹੇ ਨੇ
ਜੀ।
ਪਰ ਜਿਵੇਂ ਆਪਣੇ ਜਿਹੜੇ ਥੋੜੇ ਪਿੰਡਾਂ ਵਾਲੇ ਬੈਕਗ੍ਰਾਉਂਡ ਤੋਂ ਆਉਂਦੇ ਉਹਨਾਂ ਨੂੰ ਇਹ ਸਮਝਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਆਪਣੀ ਜੌਬ ਛੱਡੋ, ਟਰੱਕ ਡਰਾਈਵਿੰਗ ਛੱਡੋ ਜਾਂ ਜੋ ਵੀ ਤੁਸੀਂ ਜੌਬ ਕਰ ਰਹੇ ਹੋ ਛੱਡੋ ਤੇ ਜਾਓ
ਜੀ।
ਉਹ ਪਤਾ ਨਹੀਂ ਸਮਝਦੇ ਹੋਏ ਵੀ ਸਮਝਣਾ ਨਹੀਂ ਚਾਹੁੰਦੇ। ਮੈਂ ਇਹੀ ਕਹੂੰਗੀ ਆਪਣੇ ਭੈਣ ਭਰਾਵਾਂ ਨੂੰ ਕਿ ਤੁਹਾਨੂੰ ਥੋੜਾ ਫਿਊਚਰ ਪਲੈਨਿੰਗ ਕਰਕੇ ਚੱਲਣਾ ਪਵੇਗਾ ਕਿਉਂਕਿ ਹੁਣ ਚੀਜ਼ਾਂ ਦਿਨ ਬਰ ਦਿਨ ਔਖੀਆਂ ਹੁੰਦੀਆਂ ਜਾ ਰਹੀਆਂ ਨੇ। PR ਦਾ ਰਸਤਾ ਸੌਖਾ ਨਹੀਂ, ਔਖਾ ਹੋ ਰਿਹਾ ਹੈ।
ਜੇ
ਪਲਾਨ ਕਰੋ, ਸਟੇਟ ਸਪੋਂਸਰਸ਼ਿਪ ਇੱਕ ਬਹੁਤ ਹੀ ਅੱਛੀ ਆਪਸ਼ਨ ਹੈ। ਜੇ ਤੁਸੀਂ ਉਹਨੂੰ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਆਪਣਾ ਪਲਾਨ ਕਰੋ, ਮੂਵ ਹੋਣ ਬਾਰੇ ਸੋਚੋ
ਜੀ।
ਤੇ ਇਹ ਜਿਹੜੀ ਆਪਸ਼ਨ ਹੈ ਇਹ ਆਫਸ਼ੋਰ ਕਲਾਇੰਟਸ ਲਈ ਵੀ ਅਵੇਲੇਬਲ ਹੈ, ਜਿਵੇਂ ਆਪਾਂ ਮੋਸਟਲੀ ਜਿਹੜੇ ਆਨਸ਼ੋਰ ਨੇ ਉਹਨਾਂ ਨੂੰ ਟਾਰਗੇਟ ਕਰਕੇ ਬਣਾਈ ਹੈ, ਬਟ ਆਫਸ਼ੋਰ ਲਈ ਵੀ ਅਵੇਲੇਬਲ ਹੈ ਤੇ ਮੋਸਟਲੀ ਸਾਰੀਆਂ ਸਟੇਟਸ ਉਹਨਾਂ ਨੂੰ ਜੋਬ ਆਫਰ ਵਗੈਰਾ ਮੰਗਦੀਆਂ ਨੇ। ਜੇ ਤੁਹਾਡੀ ਕੋਈ ਪਰਟੀਕੁਲਰ ਕੁਐਰੀ ਹੈ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ।
ਮੈਂ ਦੇਖੋ ਜੀ ਆਫਿਸ ਦਾ ਨੰਬਰ ਅਸੀਂ ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸ ਦਿੰਦੇ ਹਾਂ 03 9077 7310. सो इस नंबर दे उत्ते तुसी ऑफिस भी कॉल कर सकते हो और इस संबंधी होर जानकारी जिहड़ी ले सकते हो. सो समा जी साडे कोल होर बचिया नहीं है. इसे तरह प्रोग्राम माइग्रेशन मैटर्स दे विच अगले हफ्ते फिर हाजरी लगावांगे. अज दे प्रोग्राम नूं खत्म करन दी मैनू और प्रभजीत जी नूं दिओ इजाजत. प्रभजीत जी तुहाडा भी बहुत बहुत धन्नवाद. तुसी अपनियां सेवावां लैके हाजिर हुंदे हो हर मंगलवार साडे इस प्रोग्राम दे विच. बहुत बहुत शुक्रिया.
बहुत बहुत धन्नवाद जी तुहाडा. सारयां नूं वाहिगुरू जी का खालसा वाहिगुरू जी की फतेह जी.
सो दोस्तो दिओ इजाजत. तुसी सुनदे रहो हरमन रेडियो ते रहिंदे प्रोग्राम. सो मेरे वल्लों भी बहुत ही प्यार भरी सति श्री अकाल. जुड़े रहो हरमन रेडियो दे नाल.
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ. ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ. ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ. ਧੰਨਵਾਦ.